ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਗੁੱਡ ਮਾਰਨਿੰਗ। ਕੀ ਹਾਲ ਚਾਲ ਹੈ, ਕਿਵੇਂ ਚੱਲ ਰਿਹਾ ਜੀ ਅੱਜ ਦਿਨ ਐਤਵਾਰ? ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਆਓ ਸਾਰੇ ਰਲੀਏ ਅਤੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ ਕਿ ਕੱਲ ਦਾ ਪ੍ਰੋਗਰਾਮ ਨਹੀਂ ਅਟੈਂਡ ਕਰ ਸਕੇ। ਬਹੁਤ ਸਾਰੇ ਸੱਜਣ ਮਿੱਤਰਾਂ ਦੇ ਮੈਸੇਜ ਵੀ ਆਏ ਕਿ ਕੀ ਹੋ ਗਿਆ, ਸਭ ਕੁਝ ਠੀਕ ਠਾਕ ਹੈ, ਪਰ ਮੈਂ ਮਾਫੀ ਚਾਹੁੰਦਾ ਕਿ ਕੱਲ ਬਹੁਤ ਹੀ ਬਿਜ਼ੀ ਹੋਣ ਦੇ ਕਾਰਨ ਪ੍ਰੋਗਰਾਮ ਨਹੀਂ ਹੋ ਸਕਿਆ। ਮਿੰਟੂ ਬਰਾੜ ਹੁਣੀ ਵੀ ਇਕਦਮ ਬਿਜ਼ੀ ਹੋ ਗਏ ਤੇ ਹਰਮਿੰਦਰ ਕੰਗ ਵੀ, ਸੋ ਅਪੋਲੋਜੀ ਆ। ਤੇ ਮੈਂ ਦੱਸਣਾ ਚਾਹਾਂਗਾ ਕਿ ਕੱਲ ਮੇਰੀ ਭਤੀਜੀ ਦਾ ਵਿਆਹ ਸੀ ਇੱਥੇ ਕੌਫ ਸਾਰਬਰ ਹੀ, ਤੇ ਉਸ ਦੇ ਵਿਚ ਸਾਡੀਆਂ ਪੂਰੀਆਂ ਡਿਊਟੀਆਂ ਲੱਗੀਆਂ ਹੋਈਆਂ ਸੀ। ਸੋ ਜਾਣਾ ਸੀ, ਕਬੀਲਦਾਰੀ ਵੀ ਕਰਨੀ ਆ ਜੀ, ਤੇ ਨਾਲ ਦੀ ਨਾਲ ਚਲੋ ਇਹ ਸੇਵਾ ਜਿਹੜੀ ਕਰ ਰਹੇ ਹਾਂ ਅਸੀਂ ਇਹ ਵੀ ਆਪਾਂ ਕੰਟੀਨਿਊ ਰੱਖ ਰਹੇ ਹਾਂ। ਸੋ ਦੋਸਤੋ, ਕਿਤੇ ਕਿਤੇ ਚਾਂਸ ਹੁੰਦਾ ਕਿ ਇਹੋ ਜਿਹੇ ਮੌਕੇ ਆ ਜਾਂਦੇ ਨੇ ਕਿ ਇਸ ਤਰ੍ਹਾਂ ਹੁੰਦੀ ਆ, ਪਰ ਉਮੀਦ ਰੱਖਦੇ ਆ ਕਿ ਤੁਸੀਂ ਸਾਰਾ ਕੁਝ ਸਮਝਦੇ ਹੋਵੋਗੇ, ਅੰਡਰਸਟੈਂਡ ਕਰਦੇ ਹੋਵੋਗੇ, ਪਰ ਫਿਰ ਵੀ ਇਕ ਵਾਰੀ ਅਪੋਲੋਜੀ ਹੈ ਸਾਡੇ ਕੋਲੋਂ, ਸਾਡੇ ਵੱਲੋਂ ਕਿ ਕੱਲ ਦਾ ਪ੍ਰੋਗਰਾਮ ਨਹੀਂ ਕਿਸੇ ਵੀ ਹਾਲਤ ਦੇ ਵਿਚ ਅਟੈਂਡ ਕਰ ਸਕੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਇਸ ਵੇਲੇ ਘੜੀ ਦੇ ਉੱਤੇ 9:03 ਹੋ ਚੁੱਕੇ ਨੇ, ਤੇ ਸਾਰੇ ਸੱਜਣ ਜਿਹੜੇ ਹੁਣੇ ਹੁਣੇ ਉੱਠੇ ਨੇ ਉਨ੍ਹਾਂ ਨੂੰ ਚੇਤਾ ਜਾ ਭੁੱਲਿਆ ਹੋਇਆ ਕਿ ਟਾਈਮ ਅੱਗੇ ਹੋ ਜਾਣਾ 1 ਘੰਟਾ। ਸੋ ਡੇਲਾਈਟ ਸੇਵਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਨਿਊ ਸਾਊਥ ਵੇਲਸ, ਵਿਕਟੋਰੀਆ ਚ, ਕੁਈਨਜ਼ਲੈਂਡ ਨੂੰ ਛੱਡ ਕੇ ਸਾਰੇ ਆਸਟ੍ਰੇਲੀਆ ਦੇ ਵਿਚ, ਔਰ 2-3 ਘੰਟੇ ਪਿੱਛੇ ਹੋ ਗਿਆ ਜੀ ਹੁਣ ਪਰਥ, ਤੇ 1.5 ਘੰਟਾ ਪਿੱਛੇ ਐਡਲੇਡ ਹੀ ਹੈ। ਪਰ ਕੁਈਨਜ਼ਲੈਂਡ ਦੇ ਵਿਚ ਇਸ ਵੇਲੇ 8:03 ਹੋਏ ਨੇ। ਸੋ ਆਸਟ੍ਰੇਲੀਆ ਦੇ ਵਿਚ ਹੁਣ 4 ਸਮੇਂ ਚੱਲ ਰਹੇ ਨੇ। ਦੇਖੋ ਸਮਾਂ ਬਦਲਦੇ ਟਾਈਮ ਥੋੜਾ ਲੱਗਦਾ, ਤੇ ਰਾਤ ਵਿਚਾਲੇ ਟਾਈਮ ਬਦਲ ਜਾਂਦਾ। ਸੋ ਡੇਲਾਈਟ ਸੇਵਿੰਗ ਸ਼ੁਰੂ ਹੋ ਚੁੱਕੀ ਆ, ਤੇ ਤੜਕਾ ਭਾਰਤ ਦੇ ਵਿਚ ਵੱਡਾ ਤੜਕਾ ਮਿਡਲ ਈਸਟ ਤੇ ਲੰਡਨ ਦੇ ਵਿਚ, ਹਜੇ ਮੇਰਾ ਖਿਆਲ 11 ਵਜੇ ਹੋਣੇ ਆ, ਤੇ ਅਜੇ ਸ਼ਾਮਾਂ ਤੇ ਦੁਪਹਿਰਾਂ ਅਮਰੀਕੀ ਮਹਾਂਦੀਪਾਂ ਦੇ ਵਿਚ ਆ। ਮੈਂ ਕੋਸ਼ਿਸ਼ ਕਰ ਰਿਹਾ ਜੀ, ਮੈਂ ਕਲੋਕ ਲਾਵਾਂਗਾ, ਮੇਰੇ ਕੋਲ ਸੀਗਾ ਪਹਿਲਾਂ ਕਲੋਕ ਇੰਟਰਨੈਸ਼ਨਲ, ਪਰ ਹੁਣ ਮੈਂ ਲਾਣਾ ਕਿਉਂਕਿ ਸਮਾਂ ਹੁਣ ਕਾਫੀ ਕੰਪਲੈਕਸ ਹੋ ਗਿਆ। ਤੇ ਸਾਡੇ ਨਾਲ ਸੰਪਰਕ ਕਰਨ ਦਾ ਪਤਾ request@harmanradio.com ਜਾਂ ਟੈਲੀਗ੍ਰਾਮ ਰਾਹੀਂ। ਹਰਮੀਤ ਭਾਜੀ ਆ ਗਏ ਨੇ ਸਾਡੇ ਨਾਲ ਪ੍ਰੋਗਰਾਮ ਦੇ ਵਿਚ, ਤੇ ਇਨ੍ਹਾਂ ਦਾ ਮੈਸੇਜ ਬਾਅਦ ਚ ਲੈਣੇ ਆ, ਪਰ ਪਹਿਲਾਂ ਇਨ੍ਹਾਂ ਦਾ ਜਿਹੜਾ ਸੁਨੇਹਾ ਵਿਚਾਰ ਹੈ ਉਹ ਸਾਂਝਾ ਕਰ ਲਈਏ। ਕਹਿੰਦੇ, ਜੇ ਪਰਮਾਤਮਾ ਤੁਹਾਡੇ ਕੋਲੋਂ ਕੁਝ ਖੋਹ ਲਵੇ ਤਾਂ ਇਹ ਨਾ ਸਮਝੋ ਕਿ ਉਸ ਨੇ ਤੁਹਾਨੂੰ ਸਜ਼ਾ ਦਿੱਤੀ ਹੈ। ਹੋ ਸਕਦਾ ਤੁਹਾਡਾ ਉਸ ਨੇ ਤੁਹਾਡੇ ਹੱਥ ਖਾਲੀ ਕੀਤਾ ਹੋਵੇ ਪਹਿਲਾਂ ਨਾਲੋਂ ਕੁਝ ਬਿਹਤਰ ਦੇਣ ਵਾਸਤੇ। ਦੇਖੋ ਜੀ, ਬਹੁਤ ਵਧੀਆ ਵਿਚਾਰ ਹੈ, ਤੇ ਇਹ ਤਾਂ ਭਾਣਾ ਮੰਨਣ ਦੀ ਗੱਲ ਹੈ ਨਾ। ਤੇ ਕਈਆਂ ਨੂੰ ਇੰਨਾ ਕੁਝ ਮਿਲਿਆ ਵੀ ਹੁੰਦਾ ਉਹ ਫੇਰ ਵੀ ਕਹੀ ਜਾਂਦੇ ਆ ਸਾਨੂੰ ਕੁਝ ਮਿਲਿਆ ਨਹੀਂ ਮਿਲਿਆ ਨਹੀਂ, ਪਰ ਜਿਨ੍ਹਾਂ ਕੋਲ ਸਾਰਾ ਕੁਝ ਪਰਮਾਤਮਾ ਨੇ ਉਨ੍ਹਾਂ ਨੂੰ ਦਿੱਤਾ ਹੁੰਦਾ ਉਹ ਫਿਰ ਵੀ ਉਸ ਦਾ ਸ਼ੁਕਰਾਨਾ ਕਰਦੇ ਨੇ। ਇਹੋ ਜਿਹੀ ਦੁਨੀਆਂ ਵੀ ਬਹੁਤ ਹੈਗੀ ਆ। ਸੋ ਇਹ ਐਕਚੁਲੀ ਡਿਪੈਂਡ ਕਰਦਾ ਐਟੀਚਿਊਡ ਦੇ ਉੱਤੇ ਕਿ ਆਪਣਾ ਐਟੀਚਿਊਡ ਕੀ ਆ ਪਦਾਰਥਾਂ ਦੇ ਮੁਤਲਕ। ਕਈ ਮੈਜੋਰਟੀ ਲੋਕ ਜਿਹੜੇ ਦੁਨੀਆਂ ਦੇ ਵਿੱਚ ਪਦਾਰਥਕ ਤਰੱਕੀ ਨੂੰ ਹੀ ਤਰੱਕੀ ਸਮਝਦੇ ਨੇ, ਸੋਹਣੇ ਕੱਪੜੇ ਪਾਉਣ ਨੂੰ ਹੀ ਐਡਵਾਂਸਮੈਂਟ ਸਮਝਦੇ ਨੇ, ਪਰ ਅਸਲ ਦੇ ਵਿੱਚ ਸਾਰਾ ਕੁਝ ਜੋ ਸੋਹਣਾ ਹੈ ਵਧੀਆ ਹੈ ਉਹ ਆਪਣਾ ਦਿਲ ਆਪਣਾ ਹਿਰਦੇ ਦੇ ਵਿੱਚ ਕੀ ਵੱਸ ਰਿਹਾ ਹੈ। ਹਿਰਦੇ ਦੇ ਵਿੱਚ ਕੂੜ ਵੱਸ ਰਿਹਾ ਤਾਂ ਮਾੜਾ ਹੈ, ਹਿਰਦੇ ਦੇ ਵਿੱਚ ਪਰਮਾਤਮਾ ਵੱਸ ਰਿਹਾ ਤਾਂ ਫਿਰ ਸਾਰਾ ਕੁਝ ਹੀ ਚੰਗਾ ਹੈ। ਸੋ ਬਹੁਤ ਬਹੁਤ ਧੰਨਵਾਦ ਕੁਲਦੀਪ ਸਿੰਘ ਬੱਲ ਵੀ ਸਾਡੇ ਨਾਲ ਜੁੜ ਚੁੱਕੇ ਨੇ। ਈਮੇਲ ਵੀ ਨੋਟ ਕਰ ਲਓ ਜੀ, ਸਾਡੀ ਈਮੇਲ ਹੈ request@harmanradio.com। ਇਸ ਦੇ ਜ਼ਰੀਏ ਤੁਸੀਂ ਕਿਸੇ ਵੀ ਵਕਤ ਈਮੇਲ ਪਾ ਕੇ ਸਾਡੇ ਨਾਲ ਵਿਚਾਰ ਸਾਂਝੇ ਕਰ ਸਕਦੇ ਹੋ ਜੀ। ਤੇ ਅੱਜ ਅਸੀਂ ਮੌਸਮ ਤੇ ਜਾਣਕਾਰੀ ਵੀ ਆਪਾਂ ਲਵਾਂਗੇ ਤਾਂ ਖਬਰਾਂ ਦੇ ਝਾਤੀ ਵੀ ਮਾਰਾਂਗੇ, ਕਿੱਧਰ ਕਿੱਧਰ ਜੰਗਾਂ ਚੱਲ ਰਹੀਆਂ ਨੇ, ਕੀ ਹੋ ਰਿਹਾ। ਬੜੀ ਤ੍ਰਾਸਦੀ ਜਿਹੀ ਗੱਲ ਹੈ ਕਿ ਇੰਨੀ ਐਜੂਕੇਸ਼ਨ ਹੋਣ ਦੇ ਬਾਵਜੂਦ ਵੀ, ਇੰਨੀ ਅਵੇਅਰਨੈਸ ਮੀਡੀਆ ਹੋਣ ਦੇ ਬਾਵਜੂਦ ਵੀ ਇਹ ਸਾਰਾ ਕੁਝ ਵਾਪਰ ਰਿਹਾ ਹੈ। ਇਹ ਵੈਸੇ ਸ਼ੁਰੂ ਤੋਂ ਹੀ ਵਾਪਰ ਰਿਹਾ, ਪਰ ਚਲੋ ਇਸ ਦੇ ਉੱਤੇ ਫੇਰ ਹੋਰ ਵੀ ਵਿਚਾਰਾਂ ਕਰਾਂਗੇ। ਅੱਜ ਮਿੰਟੂ ਬਰਾੜ ਵੀ ਆ ਰਹੇ ਨੇ ਬੜੀ ਛੇਤੀ ਹੀ, ਤੇ ਅੱਜ ਮੈਂ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਨਾ ਚਾਹਾਂਗਾ ਗੁਰਬਾਣੀ ਦੇ ਵਿੱਚੋਂ ਹੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1288 ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਜੀ ਰਾਗ ਮਲਹਾਰ ਦੇ ਵਿੱਚ। ਇਹ ਸ਼ਬਦ ਅਕਸਰ ਅਸੀਂ ਕੋਟ ਕਰਦੇ ਹਾਂ, ਅਕਸਰ ਅਸੀਂ ਇਸ ਦੀਆਂ ਉਦਾਹਰਨਾਂ ਦਿੰਦੇ ਹਾਂ, ਸਾਨੂੰ ਯਾਦ ਵੀ ਕੁਝ ਸ਼ਬਦ ਇਹੋ ਜਿਹੇ ਨੇ ਜਿਹੜੇ ਸਾਨੂੰ ਤਕਰੀਬਨ ਮੂੰਹ ਜਵਾਨੀ ਯਾਦ ਹੀ ਹੁੰਦੇ ਨੇ, ਕਿਉਂਕਿ ਜਾਂ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਰਿਪੀਟ ਬਹੁਤ ਹੁੰਦੇ ਨੇ ਹੁਕਮਨਾਮਾ ਸਾਹਿਬ ਲੈਣ ਤੋਂ ਪਹਿਲਾਂ ਜਾਂ ਬਾਅਦ ਚੋਂ ਜਾਂ ਸੇਵਾ ਕਰਦੇ ਵਕਤ, ਜਿੱਦਾਂ ਆਨੰਦ ਸਾਹਿਬ ਦਾ ਪਾਠ ਹੈ। ਸੋ ਇਸ ਤਰ੍ਹਾਂ ਬਹੁਤ ਸਾਰੀ ਜਿਹੜੀ ਬਾਣੀ ਆ ਉਹ ਰਿਪੀਟ ਹੁੰਦੀ ਆ, ਪਰ ਕਈ ਵਾਰੀ ਜਦੋਂ ਰਾਜਿਆਂ ਮਹਾਰਾਜਿਆਂ ਚੌਧਰੀਆਂ ਦੇ ਕਿਰਦਾਰ ਦੀ ਗੱਲ ਆਉਂਦੀ ਆ ਤਾਂ ਇੱਕ ਸ਼ਬਦ ਅਕਸਰ ਹੀ ਗੁਰਬਾਣੀ ਦੇ ਵਿੱਚੋਂ ਲਿਆ ਜਾਂਦਾ ਹੈ ਕਿ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਣ ਬੈਠੇ ਸੁੱਤੇ। ਸੋ ਇਸ ਸ਼ਬਦ ਨੂੰ ਥੋੜਾ ਜਿਹਾ ਆਪਾਂ ਹੋਰ ਘੋਕੀਏ, ਕਿਉਂਕਿ ਇਹ ਜਿਹੜੀ ਪ੍ਰੋਬਲਮ ਅੱਜ ਆਪਾਂ ਦੇਖ ਰਹੇ ਹਾਂ ਕਿ ਬਾਰਡਰ ਏਰੀਏ ਦੇ ਵਿੱਚ ਖਾਲੀ ਕਰਾਇਆ ਜਾ ਰਿਹਾ, ਜੰਗ ਦੀਆਂ ਤਿਆਰੀਆਂ ਹੋ ਰਹੀਆਂ, ਪਾਕਿਸਤਾਨ ਦੇ ਵੰਨਿਓ ਆ ਕੇ ਇਧਰ ਕਤਲੇਆਮ ਕੀਤਾ ਗਿਆ, ਇਧਰੋਂ ਜਾ ਕੇ ਉਧਰ ਬਦਲਾ ਲਿਆ ਗਿਆ, ਫਿਰ ਲੋਕਾਂ ਦਾ ਜਨ ਜੀਵਨ ਜਿਹੜਾ ਉਹ ਖਰਾਬ ਹੋ ਗਿਆ। ਕੱਲਾ ਇਹ ਹੀ ਨਹੀਂ, ਕੱਲੇ ਜੰਗ ਦੇ ਵੇਲੇ ਹੀ ਨਹੀਂ, ਜਿਹੜਾ ਜਿੰਨੀ ਵੀ ਬਿਊਰੋਕਰੇਸੀ ਕਈ ਵਾਰੀ ਜਾਂ ਪੁਲਿਸ ਦੀ ਵੀ ਆਪਾਂ ਗੱਲ ਕਰਦੇ ਹਾਂ, ਜਿਹੜੇ ਚੌਧਰੀ ਨੇ ਉਹਨਾਂ ਦੀ ਵੀ ਗੱਲ ਕਰਦੇ ਨੇ, ਉਹ ਵੀ ਆਮ ਜਨਤਾ ਦੇ ਉੱਤੇ ਕਿਸ ਤਰ੍ਹਾਂ ਤਸ਼ੱਦਦ ਕਰਦੇ ਨੇ, ਇਸ ਦਾ ਜ਼ਿਕਰ ਤਕਰੀਬਨ 500-600 ਸਾਲ ਪਹਿਲਾਂ ਪਹਿਲੇ ਪਾਤਸ਼ਾਹ ਨੇ ਕੀਤਾ ਸੀ ਬੜੀ ਦਲੇਰੀ ਦੇ ਨਾਲ। ਉਨ੍ਹਾਂ ਨੇ ਮਤਲਬ ਡਰ ਤਾਂ ਉਨ੍ਹਾਂ ਨੂੰ ਹੈ ਹੀ ਨਹੀਂ ਸੀ, ਪਰ ਫਿਰ ਵੀ ਉਨ੍ਹਾਂ ਨੇ ਜੋ ਅੰਕਿਤ ਕੀਤਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਵੈਸੇ ਜਿਹੜਾ ਸ਼ਬਦ ਸ਼ੁਰੂ ਇੱਥੋਂ ਹੁੰਦਾ ਰਾਗ ਮਲਹਾਰ ਦੇ ਵਿੱਚ ਕਿ ਹਰਨਾ ਬਾਜਾਂ ਤੈ ਸਿਕਦਾਰਾਂ ਇਨ੍ਹਾਂ ਪੜਿਆ ਨਾ ਹੋ। ਸੋ ਜਿਹੜੇ ਹਰਨ ਬਾਜ ਤੇ ਜਿਹੜੇ ਗੌਰਮੈਂਟ ਅਫੀਸ਼ੀਅਲ ਹੈ ਇਨ੍ਹਾਂ ਨੇ ਇਹ ਟ੍ਰੇਨਿੰਗ ਲੈ ਲਈ, ਇਨ੍ਹਾਂ ਨੇ ਪੜ੍ਹ ਲਿਆ, ਇਨ੍ਹਾਂ ਨੇ ਫਾਂਦੀ ਲੱਗੀ ਜਾਤ ਫਹਾਇਨ ਆਗੇ ਨਹੀਂ ਥਾਉ। ਤੇ ਜਦੋਂ ਫੇ ਇਨ੍ਹਾਂ ਦੇ ਟਰੈਪ ਲੱਗਾ, ਇਨੀ ਟਰੈਪ ਲਾਏ ਬੰਦਿਆਂ ਨੇ, ਇਨ੍ਹਾਂ ਨੇ ਆਪਣੇ ਵਰਗੇ ਫੇ ਫਸਾਏ। ਤੇ ਕਹਿੰਦੇ ਕਿ ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾ ਹੋ, ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉਪਰ ਹੋਵੇ ਛਾਉ। ਸੋ ਕਹਿੰਦੇ ਪੰਡਿਤ ਤੇ ਉਹਨੂੰ ਪੜਿਆ ਉਹਨੂੰ ਕਿਹਾ ਜਾ ਸਕਦਾ ਹੈ ਜਿਹੜਾ ਕੱਲਾ ਨਾਮ ਪੜੇ ਨਹੀਂ। ਇਹ ਆਪਣੇ ਤੇ ਵੀ ਹੁਣ ਢੁਕਦੀ ਆ, ਸਿੱਖਾਂ ਤੇ ਵੀ, ਕਿ ਜੇ ਆਪਾਂ ਬਾਣੀ ਪੜ੍ਹ ਪੜ੍ਹ ਕੇ ਹੀ ਗਾਂਹ ਕਰੀ ਜਾਣੀ ਆ, ਉਹਨੂੰ ਗਿਣੀ ਜਾਣਾ ਵੀ ਕਿੰਨੀ ਕੁ ਵਾਰੀ ਮੈਂ ਪਾਠ ਕਰ ਲਿਆ, ਕਿੰਨੀ ਕੁ ਵਾਰੀ ਮੈਂ ਨਿਤਨੇਮ ਕਰ ਲਏ, ਕਿੰਨੀਆਂ ਕੁ ਬਾਣੀਆਂ ਪੜ੍ਹ ਲਈਆਂ, ਉਹਨੂੰ ਨੀ ਕਹਿੰਦੇ ਪਏ, ਉਹਨੂੰ ਪੜਿਆ ਨੀ ਕਹਿੰਦੇ। ਪੜਿਆ ਉਹਨੂੰ ਕਹਿੰਦੇ ਆ ਜਿਹੜਾ ਉਸ ਨੂੰ ਕਮਾਉਂਦਾ ਆ, ਉਸ ਦੇ ਉੱਤੇ ਚੱਲਦਾ ਆ। ਉਹ ਕਹਿੰਦੇ ਕਿ ਪਹਿਲਾਂ ਜੜ ਅੰਦਰ ਜੰਮਦੀ ਆ ਫਿਰ ਉਸ ਦੇ ਉੱਪਰ ਛਾਂ ਹੁੰਦੀ ਆ। ਸੋ ਦਰਖਤ ਉਸ ਤੋਂ ਬਾਅਦ ਬਣਦਾ ਆ, ਤੇ ਉਸ ਤੋਂ ਬਾਅਦ ਆਉਂਦੀਆਂ ਨੇ ਲਾਈਨਾਂ ਜਿਨ੍ਹਾਂ ਦੇ ਆਪਾਂ ਜ਼ਿਕਰ ਕਰ ਰਹੇ ਹਾਂ, ਜਿਹੜੇ ਰਾਜੇ ਸੀ ਮੁਕੱਦਮ ਕੁੱਤੇ, ਜਿਹੜੇ ਰਾਜੇ ਸੀ ਉਹ ਚੀਤੇ ਬਣ ਗਏ, ਤੇ ਜਿਹੜੇ ਉਨ੍ਹਾਂ ਦੇ ਪੈਰੋਕਾਰ ਉਨ੍ਹਾਂ ਦੇ ਨੌਕਰ ਜਾਂ ਜਿਹੜੇ ਉਨ੍ਹਾਂ ਦੇ ਅਫੀਸ਼ਲਸ ਬਿਊਰੋਕਰੇਸੀ ਉਹ ਕੁੱਤੇ ਬਣ ਗਏ, ਜਾਏ ਜਗਾਇਣ ਬੈਠੇ ਸੁੱਤੇ, ਤੇ ਉਹ ਲੋਕਾਂ ਨੂੰ ਜਿਹੜੇ ਸੁੱਤੇ ਆਰਾਮ ਨਾਲ ਬੈਠੇ ਸੀ ਜਾਂ ਸੁੱਤੇ ਸੀ ਉਹਨਾਂ ਨੂੰ ਜਾ ਕੇ ਉਹ ਤੰਗ ਕਰਦੇ ਆ, ਜਗਾਉਂਦੇ ਆ। ਚਾਕਰ ਨਹਿੰਦਾ ਪਾਇਨ ਘਾਓ, ਤੇ ਜਿਹੜੇ ਉਹਨਾਂ ਦੇ ਨੌਕਰ ਹੈ ਰਾਜਿਆਂ ਦੇ ਉਹ ਨੈਂਦਰਾਂ ਮਾਰਦੇ ਨੇ, ਫਿਰ ਜਾ ਜਾ ਕੇ ਉਹਨਾਂ ਦੇ ਜ਼ਖਮ ਕਰਦੇ ਨੇ। ਰਤ ਪਿੱਤ ਕੁੱਤਿਓ ਚੱਟ ਜਾਓ, ਤੇ ਉਹ ਜਿਹੜੇ ਫਿਰ ਉਹਨਾਂ ਦੇ ਮੁਕੱਦਮ ਹੁੰਦੇ ਨੇ ਉਹ ਫਿਰ ਜਿਹੜੇ ਨੈਂਦਰਾਂ ਮਾਰੀਆਂ ਲਹੂ ਚੂਸਿਆ ਡਿੱਗਦਾ ਹੁੰਦਾ ਫਿਰ ਉਹਨਾਂ ਨੂੰ ਜਾ ਜਾ ਕੇ ਉਹ ਚੱਟਦੇ ਨੇ। ਜਿੱਥੇ ਜੀਆਂ ਹੋਸੀ ਸਾਰ ਨੱਕੀ ਵੱਡੀ ਲਾਇਤਵਾਰ। ਸੋ ਬੜਾ ਹੀ ਸੁੰਦਰ ਤਰੀਕੇ ਨਾਲ ਗੁਰਬਾਣੀ ਦੇ ਵਿੱਚ ਅੰਕਿਤ ਨੇ ਇਹ ਸਾਰੀਆਂ ਸਿਚੁਏਸ਼ਨ। ਅੱਜ ਵੀ ਮੈਨੂੰ ਲੱਗਦਾ ਹੈ ਕਿ ਇਹੀ ਸਿਚੁਏਸ਼ਨ ਜਿਹੜੀ ਹੈ, ਫਿਰ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਜਾਂ ਬਣਦੇ ਨੇ। ਤੁਸੀਂ ਦੇਖਿਆ ਹੋਣਾ ਹਰ ਮੋੜ ਦੇ ਉੱਤੇ ਹਰ ਨੌਕਰ ਚਾਕਰ ਜਿਹੜਾ ਹੈ ਉਹ ਵੱਡੀ ਲੈ ਕੇ ਕੰਮ ਕਰ ਰਿਹਾ, ਖਰਾਬਿਆ ਹੋ ਰਿਹਾ। ਬਟ ਲੋਕ ਵੀ ਥੋੜਾ ਜਿਹਾ ਖਰਾਬ ਕਰ ਰਹੇ ਨੇ ਇੱਕ ਦੂਸਰੇ ਨੂੰ, ਤੇ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਆ। ਸੋ ਇਹ ਸੀ ਵਿਚਾਰ ਚਰਚਾ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੀ, ਤੇ ਸ਼ੁਰੂ ਦੇ ਵਿੱਚ ਮੈਂ ਫਿਰ ਹੁਣ ਇੱਕ ਗੀਤ ਵੀ ਤੁਹਾਨੂੰ ਸੁਣਾਉਣਾ ਜੀ, ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ।
ਇੱਥੇ ਸੜਕਾਂ ਤੇ ਸ਼ਾਮ ਤੇ ਸਵੇਰੇ ਘੁੰਮਦੇ ਨੇ, ਇੱਥੇ ਸਰਤਾਜ ਵਰਗੇ ਬਥੇਰੇ ਘੁੰਮਦੇ ਨੇ। ਇੱਥੇ ਸੜਕਾਂ ਤੇ ਸ਼ਾਮ ਤੇ ਸਵੇਰੇ ਘੁੰਮਦੇ ਨੇ, ਇੱਥੇ ਸਰਤਾਜ ਵਰਗੇ ਬਥੇਰੇ ਘੁੰਮਦੇ ਨੇ। ਸੱਚੇ ਸੁੱਚੇ ਅਹਿਸਾਸਾਂ ਨਾਲ ਆਪਣਿਆਂ ਰੰਗਾਂ ਵਿੱਚ ਰੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਰੱਸੇ ਚੁੰਮ ਕੇ ਤੇ ਹੱਥੀ ਆਪੇ ਆਪਣਾ ਵਜੂਦ ਫਾਹੇ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਜਿਨ੍ਹਾਂ ਰੂਹਾਂ ਵਿੱਚ ਹੁੰਦਾ ਏ ਇਬਾਦਤਾਂ ਦਾ ਜੋਸ਼, ਸਦਾ ਉਹਨਾਂ ਚ ਹੀ ਵੇਖਿਆ ਸ਼ਹਾਦਤਾਂ ਦਾ ਜੋਸ਼। ਜਿਨ੍ਹਾਂ ਰੂਹਾਂ ਵਿੱਚ ਹੁੰਦਾ ਏ ਇਬਾਦਤਾਂ ਦਾ ਜੋਸ਼, ਸਦਾ ਉਹਨਾਂ ਚ ਹੀ ਵੇਖਿਆ ਸ਼ਹਾਦਤਾਂ ਦਾ ਜੋਸ਼। ਇੱਕ ਸੋਚ ਨੂੰ ਬਚਾਉਣ ਲਈ ਹਕੂਮਤਾਂ ਦੇ ਅੱਗੇ ਉਹ ਵੀ ਖੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਕਈਆਂ ਨੈਣਾਂ ਚ ਅਜੀਬ ਜਿਹੀ ਖਿੱਚ ਹੁੰਦੀ ਏ ਜੀ, ਕੋਈ ਵੱਖਰੀ ਖੁਮਾਰੀ ਉਹਨਾਂ ਵਿੱਚ ਹੁੰਦੀ ਏ ਜੀ। ਕਈਆਂ ਨੈਣਾਂ ਚ ਅਜੀਬ ਜਿਹੀ ਖਿੱਚ ਹੁੰਦੀ ਏ ਜੀ, ਕੋਈ ਵੱਖਰੀ ਖੁਮਾਰੀ ਉਹਨਾਂ ਵਿੱਚ ਹੁੰਦੀ ਏ ਜੀ। ਇੱਕੋ ਤੱਕਣੀ ਦੇ ਨਾਲ ਲੱਖਾਂ ਦਿਲਾਂ ਨੂੰ ਇਕੱਠਿਆਂ ਹੀ ਡੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ। ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਉਹ ਹੁੰਦੇ।
ਕਿਸੇ ਕਿਸੇ ਨੂੰ ਹੀ ਦਿੰਦਾ ਰੱਬ ਦਿਲਾਂ ਦੀ ਅਮੀਰੀ ਬੜੇ ਮਹਿੰਗੇ ਮੁੱਲ ਤਾਰ ਇਹੀ ਮਿਲਦੀ ਫਕੀਰੀ ਕਿਸੇ ਕਿਸੇ ਨੂੰ ਹੀ ਦਿੰਦਾ ਰੱਬ ਦਿਲਾਂ ਦੀ ਅਮੀਰੀ ਬੜੇ ਮਹਿੰਗੇ ਮੁੱਲ ਤਾਰ ਕਿਹੀ ਮਿਲਦੀ ਫਕੀਰੀ ਘਰ ਬਾਰ ਤੇ ਜਗੀਰਾਂ ਛੱਡ ਤਖਤ ਹਜ਼ਾਰਿਆਂ ਤੋਂ ਚੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਰੱਸੇ ਚੁੰਮ ਕੇ ਤੇ ਹੱਥੀ ਆਪੇ ਆਪਣਾ ਵਜੂਦ ਫਾਹੇ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਜੀ ਬਿਲਕੁਲ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਇਹ ਗੀਤ ਸੁਣਿਆ ਬੜੀ ਔਖੀ ਆ ਜੀ ਬਾਰਡਰ ਦੇ ਉੱਤੇ ਡਿਊਟੀ ਖੇਤਾਂ ਦੀ ਵੀ ਬੜੀ ਔਖੀ ਡਿਊਟੀ ਆ ਖੇਤੀਬਾੜੀ ਵੀ ਬੜੀ ਔਖੀ ਆ ਤੇ ਬਾਰਡਰ ਦੀ ਵੀ ਬੜੀ ਔਖੀ ਡਿਊਟੀ ਆ ਸੋ ਗੱਲ ਕਰਾਂਗੇ ਜਦੋਂ ਮਿੰਟੂ ਬਰਾੜ ਜੀ ਸਾਡੇ ਨਾਲ ਸ਼ਾਮਲ ਹੋਣਗੇ ਬੜੀ ਲੰਬੀ ਚੌੜੀ ਗੱਲ ਕਰਾਂਗੇ ਹੋਰ ਵੀ ਅਸੀਂ ਜਿਹੜਾ ਵਿਚਾਰ ਚਰਚਾ ਪੰਜਾਬ ਦੇ ਵਿਚ ਕੀ ਹੋ ਰਿਹਾ ਭਾਰਤ ਦੁਨੀਆਂ ਦੇ ਵਿਚ ਕੀ ਹੋ ਰਿਹਾ ਉਹ ਵੀ ਆਪਾਂ ਸਾਂਝਾ ਕਰਾਂਗੇ ਪਰ ਪਹਿਲਾਂ ਇਕ ਝਾਤੀ ਮਾਰਦੇ ਆ ਜੀ ਮੌਸਮ ਦੇ ਉੱਤੇ ਕਿ ਮੌਸਮ ਕੀ ਕਰ ਰਿਹਾ ਆਸਟ੍ਰੇਲੀਆ ਦੇ ਵਿਚ ਮੌਸਮ ਬੜਾ ਖਰਾਬ ਰਿਹਾ ਪਿਛਲੇ ਹਫ਼ਤੇ ਐਡਲੇਡ ਦੇ ਵਿਚ ਕਾਫ਼ੀ ਹਨੇਰੀਆਂ ਤੂਫਾਨ ਆਏ ਸਾਊਥ ਆਸਟ੍ਰੇਲੀਆ ਦੇ ਵਿਚ ਬਿਜਲੀ ਵੀ ਗਈ ਰਹੀ ਹਜੇ ਵੀ ਉੱਥੇ ਕਾਫ਼ੀ ਮੀਂਹ ਜਿਹੜਾ ਦੱਸਿਆ ਜਾ ਰਿਹਾ ਤੇ ਫਿਲਹਾਲ ਆਪਾਂ ਸ਼ੁਰੂ ਕਰਦੇ ਹਾਂ ਕੌਫ ਸਾਰਬਰ ਤੋਂ ਦਿਨ ਅੱਜ ਬਹੁਤ ਸੋਹਣਾ ਚੜਿਆ ਐਨ ਟਿਕਿਆ ਹੋਇਆ ਥੋੜਾ ਥੋੜਾ ਨਿੱਘ ਵੱਲ ਨੂੰ ਹੈ 25 ਡਿਗਰੀ ਤੇ 29 ਡਿਗਰੀ ਅੱਜ ਰਹੇਗਾ ਬ੍ਰਿਸਬਨ ਦੇ ਵਿਚ ਦਿਨ ਵਧੀਆ ਤੇ ਈਸਟ ਕੋਸਟ ਦੇ ਉੱਤੇ ਸਾਰੇ ਇੱਦਾਂ ਹੀ ਆ ਸਿਡਨੀ ਵੀ ਇੱਦਾਂ ਹੀ ਆ 27 ਡਿਗਰੀ ਕੈਨਬਰਾ 20 ਡਿਗਰੀ ਮੈਲਬਰਨ ਅੱਜ ਹਵਾਵਾਂ ਅਤੇ ਸ਼ਾਵਰ ਦੱਸੇ ਗਏ ਨੇ 23 ਡਿਗਰੀ ਐਡਲੇਡ ਦੇ ਵਿਚ ਸ਼ਾਵਰ ਦੱਸੇ ਗਏ ਨੇ ਬਿਰਲਾ ਤੇ ਉੱਥੇ 22 ਡਿਗਰੀ ਤੇ ਪਰਥ ਦੇ ਵਿਚ ਵੀ ਸ਼ਾਵਰ 18 ਡਿਗਰੀ ਔਰ ਡਾਰਵਿਨ ਦੇ ਵਿਚ 39 ਡਿਗਰੀ ਕਾਫ਼ੀ ਗਰਮ ਸੋਰੀ ਡਾਰਵਿਨ ਚ ਨੀ ਇਹ ਕੁੰਨਾ ਮਾਰਾ ਸੀਗਾ ਤੇ ਡਾਰਵਿਨ ਚ 33 ਡਿਗਰੀ ਹੈ ਜੀ ਸੋ ਆਸਟ੍ਰੇਲੀਆ ਦੇ ਵਿਚ ਕੁੱਲ ਮਿਲਾ ਕੇ ਜਿਹੜਾ ਵੈਦਰ ਹੈ ਪਿਛਲੇ ਇਕ ਹਫ਼ਤੇ ਤੋਂ ਕਾਫ਼ੀ ਟਰਬੁਲੈਂਟ ਰਿਹਾ ਖਰਾਬ ਰਿਹਾ ਨੁਕਸਾਨ ਵੀ ਕਾਫ਼ੀ ਹੋਇਆ ਆ ਤੇ ਹੁਣ ਮੀਂਹ ਫੇਰ ਦੱਸਿਆ ਜਾ ਰਿਹਾ ਸਾਊਥ ਆਸਟ੍ਰੇਲੀਆ ਦੇ ਵਿਚ ਪਰ ਵਰਜੀਨੀਆ ਪੋਰਟ ਵੇਕਲੈਂਡ ਤੇ ਲੈਵਿਸਟਨ ਦੇ ਵਿਚ ਹੋਰ ਜ਼ਿਆਦਾ ਮੀਂਹ ਹਵਾਵਾਂ ਆਉਣ ਦੀ ਸੰਭਾਵਨਾ ਹੈ ਔਰ ਇਨ੍ਹਾਂ ਇਲਾਕਿਆਂ ਦੇ ਵਿਚ ਹੜ੍ਹ ਆਉਣ ਦੀ ਵੀ ਦੁਆਰਾ ਫੇਰ ਸੰਭਾਵਨਾ ਬਣਦੀ ਜਾ ਰਹੀ ਹੈ ਇਸੇ ਤਰ੍ਹਾਂ ਵਿਕਟੋਰੀਆ ਦੇ ਕਈ ਇਲਾਕਿਆਂ ਦੇ ਵਿਚ ਅਗਰ ਮੀਂਹ ਫੇਰ ਹੋਰ ਜ਼ਿਆਦਾ ਪਿਆ ਤਾਂ ਦੁਆਰਾ ਫੇਰ ਹੜ੍ਹਾਂ ਦੇ ਹਾਲਾਤ ਬਣ ਸਕਦੇ ਨੇ ਕਿਉਂਕਿ ਧਰਤੀ ਪਹਿਲਾਂ ਹੀ ਰਚੀ ਪਈ ਆ ਪਾਣੀ ਦੇ ਨਾਲ ਤਰੌਤ ਹੋਈ ਪਈ ਆ ਸੋ ਮਾੜਾ ਵੀ ਮੀਂਹ ਪੈਂਦਾ ਤੇ ਉਸ ਦੇ ਨਾਲ ਫੇਰ ਹੜ੍ਹ ਦੇ ਹਾਲਾਤ ਬਣ ਜਾਂਦੇ ਨੇ ਤੇ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 24 ਡਿਗਰੀ ਦੱਸਿਆ ਜਾ ਰਿਹਾ ਹਲਕੇ ਹਲਕੇ ਬੱਦਲ ਨੇ ਦਿਨਾਂ ਨੂੰ 37 ਡਿਗਰੀ ਹੋਏਗਾ ਤੇ ਦਿਨ ਗਰਮ ਰਹੇਗਾ ਸੋ ਇਹ ਸੀ ਮੌਸਮ ਦੀ ਜਾਣਕਾਰੀ ਜੀ ਹੁਣ ਆਪਾਂ ਮੈਸੇਜ ਪੜ੍ਹਦੇ ਆ ਜੀ ਸਾਡੇ ਨਾਲ ਜੁੜੇ ਸਨ ਜੀ ਸਰਬਰਿੰਦਰ ਢਿੱਲੋਂ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਲੱਗਦਾ ਅਜੇ ਵੀ ਨੀਂਦ ਚ ਹੋ ਐਕਸਟਰਾ ਆਵਰ ਹੈਜ਼ ਅਫੈਕਟਡ ਯੋਰ ਸਲੀਪ ਕੀਪ ਇਟ ਅਪ ਦੇਖੋ ਬਿਲਕੁਲ ਜੀ ਇਕ ਘੰਟੇ ਦੀ ਨੀਂਦ ਗੁਆਚ ਗਈ ਆ ਘਟ ਗਈ ਆ ਵੈਸੇ ਕੱਲ ਕਾਫ਼ੀ ਦੇਰ ਤੱਕ ਵਿਆਹ ਦੀਆਂ ਰਸਮਾਂ ਜਿਹੜੀਆਂ ਚੱਲਦੀਆਂ ਰਹੀਆਂ ਤੇ ਰਾਤੀ 1-2 ਵੱਜ ਗਿਆ ਸੌਣ ਨੂੰ ਕਿਉਂਕਿ ਪਰਿਵਾਰ ਵੀ ਇਕੱਠੇ ਹੋਏ ਸਨ ਸੋ ਤੁਹਾਨੂੰ ਪਤਾ ਹੀ ਆ ਵਿਆਹ ਵਾਲੇ ਦਾ ਮਾਹੌਲ ਕੀ ਹੁੰਦਾ ਤੇ ਫਿਰ ਉਪਰੋਂ 1 ਘੰਟਾ ਸਮਾਂ ਖਾ ਗਿਆ ਜੀ ਸੋ ਥਕਾਨ ਤਾਂ ਹੈਗੀ ਆ ਇਸ ਦੇ ਵਿਚ ਕੋਈ ਦੋ ਰਾਵਾਂ ਨੀ ਪਰ ਫੇਰ ਜਿਹੜੀ ਅੰਦਰ ਸਾਡੇ ਉਹ ਬਲਬਲੇ ਉੱਠਦੇ ਨੇ ਉਹ ਵੀ ਕੱਲ ਨਹੀਂ ਨਾ ਹੋ ਸਕੇ ਸੈਟਰਡੇ ਸੋ ਉਹ ਵੀ ਗੱਲਾਂ ਬਾਤਾਂ ਵੀ ਜ਼ੋਰ ਪਾਈ ਜਾ ਰਹੀਆਂ ਸੋ ਉਹ ਵੀ ਆਪਾਂ ਅੱਜ ਕਰਨੀਆਂ ਤੇ ਬਲਰਾਜ ਸਿੰਘ ਵੀ ਆ ਗਏ ਨੇ ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਕਹਿ ਰਹੇ ਨੇ ਤੇ ਇਧਰ ਸਾਡੇ ਨਾਲ ਹਰਮੀਤ ਚੰਨਾ ਜੀ ਜੁੜੇ ਨੇ ਕਾਫੀ ਦਿਨਾਂ ਬਾਅਦ ਆਏ ਨੇ ਮੇਰੇ ਪ੍ਰੋਗਰਾਮ ਦੇ ਵਿਚ ਤੇ ਮੈਂ ਉਨ੍ਹਾਂ ਦਾ ਸਵਾਗਤ ਕਰਦਾ ਤੇ ਕਹਿੰਦੇ ਜੀ ਸਾਰੀ ਸੰਗਤ ਆਫ ਕੋਬਰਮ ਜੁਆਇਨ ਕਰ ਗਈ ਹੈ ਜੀ ਤੇ ਹੁਣ ਕਹਿੰਦੇ ਰੈਡੀ ਟੂ ਪ੍ਰੋਸੀਡ ਬੈਕ ਟੂ ਕੋਬਰਮ ਆਫਟਰ ਫਿਨਿਸ਼ਿੰਗ ਜਿਹੜਾ ਅੱਛਾ ਸਲਾਨਾ ਸਮਾਗਮ ਚੱਲ ਰਿਹਾ ਸੀ ਗੁਰਦੁਆਰਾ ਸਾਹਿਬ ਸਿਡਨੀ ਦੇ ਵਿਚ, ਸ਼ਾਇਦ ਅਖੰਡ ਕੀਰਤਨ ਸਮਾਗਮ ਚੱਲ ਰਿਹਾ ਸੀ ਤੇ ਸਤਿ ਸ੍ਰੀ ਅਕਾਲ ਉਹਨਾਂ ਨੇ ਬੁਲਾਈ ਸਾਰਿਆਂ ਨੂੰ ਤੇ ਕਹਿੰਦੇ ਨੇ ਕਿ ਅਸੀਂ ਸਾਰੇ ਠੀਕ ਠਾਕ ਹੈ, ਵੈਦਰ ਕ੍ਰਿਸਟਲ ਕਲੀਅਰ ਹੈ ਤੇ ਇਕ ਗੀਤ ਸੁਣਨਾ ਚਾਹੁੰਦੇ ਸੀ ਕੱਲ ਦੇ ਪ੍ਰੋਗਰਾਮ। ਅੱਛਾ ਕੱਲ ਨੂੰ ਤਾਂ ਮੈਂ ਕਰਨਾ ਨੀ, ਮੈਂ ਕੋਸ਼ਿਸ਼ ਕਰਾਂਗਾ ਜੀ ਅਗਰ ਹੋਇਆ ਤਾਂ ਲਾਵਾਂਗਾ। ਫੋਟੋਆਂ ਉਹਨਾਂ ਨੇ ਖਿੱਚ ਕੇ ਭੇਜੀਆਂ ਜੀ ਸਮਾਗਮ ਦੀਆਂ, ਸੇਵਾ ਕਰਦਿਆਂ ਦੀਆਂ। ਸੋ ਬਹੁਤ ਬਹੁਤ ਧੰਨਵਾਦ ਜੀ। ਹਰਵਿੰਦਰ ਵਾਸੀ ਐਬਟਸਫੋਰਡ ਵਾਲੇ ਆ ਗਏ ਨੇ, ਕਿਆ ਬਾਤ ਹੈ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਾਂਜੀ ਬੜੀ ਦੇਰ ਬਾਅਦ ਆਏ ਹੋ ਜੀ ਤੇ ਕਹਿੰਦੇ ਕੀ ਹਾਲ ਚਾਲ ਹੈ। ਮੇਰਾ ਹਾਲ ਚਾਲ ਠੀਕ ਹੈ ਜੀ, ਸਾਡੇ ਕਹਿੰਦੇ ਇੱਥੇ ਮੀਂਹ ਪਈ ਜਾਂਦਾ ਐਬਟਸਫੋਰਡ ਦੇ ਵਿਚ। ਹਾਂਜੀ ਦੇਖ ਲਓ ਰੱਬ ਦੇ ਰੰਗ, ਕਿਤੇ ਮੀਂਹ ਤੇ ਕਿਤੇ ਧੁੱਪ, ਕਿਤੇ ਹਨੇਰੀ, ਕਿਤੇ ਹੜ੍ਹ, ਕਿਤੇ ਸੋਕਾ। ਸੋ ਤੇਜਿੰਦਰ ਸਿੱਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਐਡਮਿੰਟਨ ਤੋਂ, ਸਵਾਗਤ ਹੈ ਜੀ ਤੁਹਾਡਾ ਵੀ। ਸਤਿੰਦਰਪਾਲ ਸਿੰਘ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਤੁਹਾਡੀ ਗੈਰ ਹਾਜ਼ਰੀ ਲੱਗ ਗਈ ਸੀ ਜੀ, ਅੱਜ ਕਸਰਾਂ ਪੂਰੀਆਂ ਕਰਦੇ ਹੋ, ਚੜ੍ਹਦੀ ਕਲਾ ਚ ਰਹੋ ਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ। ਕਹਿੰਦੇ ਅੱਛਾ ਅੱਛਾ ਓਕੇ, ਵਿਆਹ ਦਾ ਪ੍ਰੋਗਰਾਮ ਸੀ ਮੈਂ ਮਿਸ ਕਰ ਗਿਆ। ਹਾਂਜੀ ਵਿਆਹ ਦਾ ਪ੍ਰੋਗਰਾਮ ਸੀ ਤੇ ਮੈਂ ਪਹਿਲਾਂ ਪ੍ਰੋਗਰਾਮ ਚ ਦੱਸਿਆ ਵੀ ਸੀ ਤੇ ਚਲੋ। ਤੇ ਬਾਕੀ ਕਹਿੰਦੇ ਭਾਜੀ ਕੈਨ ਆਈ ਯੋਰ ਨੇਮ ਜਸਟ ਯੂਨ, ਹਾਂਜੀ ਮੇਰਾ ਨਾਂ ਜੀ ਅਮਨਦੀਪ ਸਿੱਧੂ ਹੈ ਜੀ ਤੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਹਾਰਮਨ ਰੇਡੀਓ ਤੇ ਦਿਲ ਵਾਲੀ ਗੱਲ। ਤੇ ਲਓ ਜੀ ਦੀਪ ਰਾਣੂ ਹੁਣੇ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਕਹਿੰਦੇ ਨੇ ਕਿ ਕੇਨਸ ਦਾ ਵੈਦਰ ਨਾ ਹੁਣ ਸਕਿਪ ਕਰਿਆ ਕਰੋ, ਕਹਿੰਦੇ ਵੀ ਆਰ ਯੂਅਰ ਫਾਊਂਡਰ ਸੁਣਨ ਵਾਲੇ, ਪਰਮਾਨੈਂਟਲੀ ਐਡ ਕਰ ਲਓ ਤੇ ਪਰਮਾਨੈਂਟਲੀ ਐਡ ਕਰ ਲੈਂਦੇ ਆ ਜੀ ਕੇਨਸ ਦਾ ਵੈਦਰ ਵੀ। ਲਓ ਜੀ 30 ਡਿਗਰੀ ਰਹੇਗਾ ਤੁਹਾਡੇ ਤੇ ਤੁਹਾਡਾ ਤੇ ਡਾਰਵਿਨ ਦਾ ਬਹੁਤਾ ਦੱਸਣ ਦੀ ਉਹਦਾ ਲੋੜ ਨੀ ਪੈਂਦੀ, ਜਾਂ ਸੁੱਕਾ ਹੁੰਦਾ ਜਾਂ ਗਿੱਲਾ ਹੁੰਦਾ ਆ ਤੇ 30 ਡਿਗਰੀ ਤਾਪਮਾਨ ਰਹੇਗਾ ਪਰ ਗਰਮ ਹੈ। ਮੈਂ ਗਿਆ ਸੀ ਜੀ ਉੱਥੇ ਕੇਨਸ ਦੇ ਵਿਚ ਤੇ ਮੈਨੂੰ ਤਾਂ ਏਦਾਂ ਲੱਗਾ ਜਿੱਦਾਂ ਮੈਂ ਮਾਈਕ੍ਰੋਵੇਵ ਚ ਬਹਿ ਗਿਆ ਹੁੰਦਾ ਜਾ ਕੇ, ਪਰ ਜਦੋਂ ਵਾਪਸ ਆਏ ਤਾਂ ਬੜਾ ਇੱਥੇ ਬ੍ਰਿਸਬਨ ਡਰਾਈ ਵੈਦਰ ਸੀ, ਉੱਥੇ ਮਾਘੀ ਵੈਦਰ ਹੈ ਮਤਲਬ ਹਿਊਮਿਡ ਵੈਦਰ ਹੈ, ਕੋਈ ਗੱਲ ਨੀ। ਤੇ ਪ੍ਰੋਗਰਾਮ ਚ ਜੀ ਤੁਸੀਂ ਵੀ ਆਪਣੇ ਦਿਲ ਵਾਲੀਆਂ ਗੱਲਾਂ ਕਰੋ, ਕੋਈ ਵੀ ਤੁਹਾਡੇ ਵਿਚਾਰ ਹੈ ਕੋਈ ਖਿਆਲ ਹੈ ਜ਼ਰੂਰ ਲਿਖ ਕੇ ਭੇਜੋ, ਕੋਈ ਫੋਟੋ ਭੇਜ ਦਿਓ ਆਸ ਪਾਸ ਅਗਰ ਕੁਛ ਚੱਲ ਰਿਹਾ ਤੁਸੀਂ ਕਰ ਰਹੇ ਹੋ, ਗਾਰਡਨ ਦੇ ਵਿਚ ਸਬਜ਼ੀ ਲੱਗੀ ਹੋਈ ਹੈ ਜਾਂ ਬੱਚੇ ਖੇਡ ਰਹੇ ਨੇ ਜਾਂ ਤੁਸੀਂ ਕੋਈ ਐਕਟੀਵਿਟੀ ਗਤੀਵਿਧੀ ਕਰ ਰਹੇ ਹੋ। ਤੇ ਹਰਮੀਤ ਚੰਨਾ ਹੁਣਾਂ ਨੇ ਫੋਟੋਆਂ ਭੇਜੀਆਂ ਸੀ। ਇਹ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਹੈ, ਕਹਿੰਦੇ ਕਿ ਜਦੋਂ ਮਿਲ ਕੇ ਬਹਿੰਦੇ ਆ ਤਾਂ ਫਿਰ ਗੱਲਾਂ ਹੁੰਦੀਆਂ ਦਿਲ ਵਾਲੀਆਂ। ਤੇ ਅਮਰਿੰਦਰ ਗਿੱਲ ਦਾ ਇੱਕ ਗੀਤ ਨਾ ਫਿਲਮ ਅੰਗਰੇਜ਼ ਦੇ ਵਿਚ ਆਇਆ ਸੀ, ਬਹੁਤ ਖੂਬਸੂਰਤ ਹੈ, ਬਹੁਤ ਵਧੀਆ, ਮੇਰੇ ਮਿੱਤਰ ਪਿਆਰਿਆਂ ਨੂੰ ਬੜਾ ਪਸੰਦ ਹੈ। ਸੋ ਆਓ ਗੀਤ ਸੁਣਦੇ ਆ ਮਿਲ ਕੇ ਬੈਠਾਂਗੇ।
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ, ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ, ਕੁਝ ਮੇਰੇ ਰੋਣ ਦੀਆਂ ਤੇਰੇ ਵੱਖ ਹੋਣ ਦੀਆਂ, ਲਾਉਣਾ ਗਲ ਦੇਣਾ ਤੈਨੂੰ ਮੈਂ ਅੱਖਾਂ ਫੇਰ ਭਰਨੀਆਂ ਨੇ, ਜਦ ਮਿਲ ਕੇ ਬੈਠਾਂਗੇ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ, ਮੈਂ ਪੁੱਛਣਾ ਵਕਤ ਬੀਤੇ ਤੋਂ ਕਿਵੇਂ ਲੰਘਿਆ ਸੀ ਮੇਰੇ ਬਿਨ, ਮੈਂ ਰਾਤਾਂ ਜਾਗ ਕੇ ਕੱਟੀਆਂ ਕਿਵੇਂ ਨਿਕਲੇ ਸੀ ਤੇਰੇ ਦਿਨ, ਮੈਂ ਸੱਜਣਾ ਫਿਰ ਤੇਰੇ ਲਈ ਵੇ ਪੀੜਾਂ ਆਪ ਜਰਨੀਆਂ ਨੇ, ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ, ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ, ਮੈਂ जिन्ना दिल तपदा वख होके हिजर विच तेरे मच जाना मिंदर वेखी मैं कख होके जदों तू बैठना सावे रूहां फेर ठरनिया ने जद मिलके बैठांगे तां गल्लां बहुत करनिया ने कुछ मेरे रोण दिया तेरे वख हो लौना गड़ देना तेनू मैं अखां फेर भरनिया ने
जी गीत सुन रहे सी जी अंग्रेज फिल्म दे विचों ਸੋ ਪ੍ਰੋਗਰਾਮ ਜਾਰੀ ਰੱਖਦੇ ਆ ਤੇ ਮੈਨੂੰ ਲੱਗਦਾ ਮਿੰਟੂ ਬਰਾੜ ਜੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਮਿੰਟੂ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਤੇ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਮੌਸਮ ਦਾ ਕੀ ਹਾਲ ਹੈ ਕਿਉਂਕਿ ਪਿਛਲੇ ਹਫ਼ਤੇ ਜੋ ਉੱਥੇ ਪ੍ਰਕੋਪ ਦਿਖਾ ਲਿਆ ਕੁਦਰਤ ਨੇ ਉਸ ਦੇ ਵਿਚ ਕਾਫੀ ਨੁਕਸਾਨ ਵੀ ਹੋਇਆ ਤੇ ਕਈ ਗਤੀਵਿਧੀਆਂ ਜਨ ਜੀਵਨ ਵੀ ਪ੍ਰਭਾਵਿਤ ਹੋਇਆ ਤੇ ਹੁਣ ਕੀ ਸਿਚੁਏਸ਼ਨ ਹੈ ਲੇਟੈਸਟ
ਸਿਚੁਏਸ਼ਨ ਬੜੀ ਚੰਗੀ ਹੈ ਜੀ ਕੱਲ ਬੜਾ ਸਾਫ ਸੁਥਰਾ ਦਿਨ ਲੱਗਿਆ ਤੇ ਅੱਜ ਭਾਵੇਂ ਬਦਲਵਾਈ ਆ ਤੇ ਲੇਟ ਸ਼ਾਵਰ ਵੀ ਦੱਸੇ ਆ ਪਰ ਫਿਲਹਾਲ ਜਿਹੜੀ ਧੁੱਪ ਨਿਕਲੀ ਹੋਈ ਆ ਤੇ ਹਵਾ ਵੀ ਟਿੱਕੀ ਹੋਈ ਆ ਕਿਉਂਕਿ ਹਵਾ ਨੇ ਥੋੜਾ ਜਿਹਾ ਜ਼ਿਆਦਾ ਤੰਗ ਕੀਤਾ ਸੀ ਆ ਪਿਛਲੇ ਦਿਨਾਂ ਦੇ ਵਿਚ ਜਦੋਂ ਬਗੀ
ਜੀ
ਤਾਂ ਅੱਜ ਥੋੜਾ ਜਿਹਾ ਲੱਗਦਾ ਮਾਹੌਲ ਵਧੀਆ ਰਹੂਗਾ ਪਰ ਜਿਹੜੀ ਜੀਵਨ ਅਸਤ ਵਿਅਸਤ ਦੀ ਗੱਲ ਆਈ ਉਹਦੇ ਵਿਚ ਜੇ ਤਾਂ ਦੇਖਿਆ ਜਾਏ ਭਾਰਤੀ ਨਜ਼ਰੀਏ ਨਾਲ ਤਾਂ ਜੀਵਨ ਅਸਤ ਵਿਅਸਤ ਵਾਲੀ ਇੰਨੀ ਕੁ ਗੱਲ ਤਾਂ ਸਾਡਾ ਜੀਵਨ ਜੀ ਅਸਤ ਵਿਅਸਤ ਰਹਿੰਦਾ ਉੱਥੇ ਤੇ ਐਡੀ ਤਾਂ ਕੋਈ ਗੱਲ ਨੀ ਕਿਉਂਕਿ ਮੈਨੂੰ ਖ਼ਬਰਾਂ ਦੇਖ ਕੇ ਜਾਂ ਟੀਵੀ ਦੇਖ ਕੇ ਤੇ ਮੈਨੂੰ ਲੱਗ ਰਿਹਾ ਸੀ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਊਥ
ਜੀ
ਮੈਂ ਤਕਰੀਬਨ ਦੂਜੇ ਦਿਨ ਜੋਬ ਦੇ ਸਿਲਸਿਲੇ ਚ ਟਰੈਵਲਿੰਗ ਕੀਤੀ ਤੇ ਮੈਂ ਬਸ ਇਸ ਨਜ਼ਰੀਏ ਨਾਲ ਵੀ ਦੇਖਦਾ ਰਿਹਾ ਪਰ ਮੈਨੂੰ ਕਿਤੇ ਇੱਕਾ ਦੁੱਕਾ ਥਾਂ ਤੇ ਜਰਾ ਦਰਖਤਾਂ ਦੀਆਂ ਟਾਹਣੀਆਂ ਜਾਂ ਹੋਰ ਸਮਾਨ ਜਿਹੜਾ ਕਿ ਚੱਕ ਦਿੱਤਾ ਗਿਆ ਸੀ ਪਰ ਉਹਨਾਂ ਦਾ ਮਾਰਕਸ ਬਾਕੀ ਸਨ ਬਸ ਉਹਨਾਂ ਤੋਂ ਸਿਵਾਏ ਕੋਈ ਇਹੋ ਜਿਹੀ ਚੀਜ਼ ਮੈਨੂੰ ਦਿਖਾਈ ਨੀ ਦਿੱਤੀ ਜਿਹਨੂੰ ਕਿਹਾ ਜਾਵੇ ਵੀ ਇੰਨੇ ਲੋਕ ਜਿੱਦਾਂ ਕਹਿ ਰਹੇ ਸੀ ਵੀ 100 million ਦਾ ਘਾਟਾ ਇੱਕ ਰਾਤ ਚ ਪੈ ਜੂਗਾ ਇੰਨਾ ਹੋ ਗਿਆ ਵੋ ਹੋ ਗਿਆ ਏਦਾਂ ਦੀਆਂ ਕੋਈ ਗੱਲਾਂ ਨੀ ਸੀ ਹਾਹਾਕਾਰ ਸੀ ਉਹ ਇਹ ਸੀ ਵੀ ਜਿਹੜਾ ਲੋਕ ਸੁਖਾਲੇ ਬਹੁਤ ਹੋ ਗਏ ਪ੍ਰਪੇਅਰ ਨੀ ਹੈ ਕਿਸੇ ਵੀ ਚੀਜ਼ ਨੂੰ ਖਾਸ ਕਰਕੇ ਇੱਥੋਂ ਦੇ ਲੋਕਾਂ ਤੇ ਅਸੀਂ ਇਸ ਗੱਲ ਤੇ ਹੱਸੇ ਵੀ ਕਾਫੀ ਵੀ ਦੇਖੋ ਯਾਰ ਵੀ 4 ਘੰਟੇ ਬਿਜਲੀ ਨਾ ਆਉਣ ਕਾਰਨ ਇਹਨਾਂ ਦਾ ਜੀਵਨ ਅਸਤ ਵਿਅਸਤ ਹੋ ਗਿਆ ਤੇ ਸਾਡੇ ਤਾਂ ਤਕਰੀਬਨ 7-7 ਦਿਨ ਟਰਾਂਸਫਾਰਮਰ ਸੜਿਆ ਰਹਿੰਦਾ ਤੇ ਫਿਰ ਵੀ ਕੋਈ ਅਸਤ ਵਿਅਸਤ ਨੀ ਹੁੰਦੇ ਸੀ ਤੇ ਫਿਰ ਵੀ ਜੀਵਨ ਉਵੇਂ ਚੱਲੀ ਜਾਂਦਾ ਉਵੇਂ ਰੋਟ ਪਾੜ ਕੇ ਪੈ ਜਾਂਦੇ ਆ ਉਵੇਂ ਉਹੋ ਜਿਹੀ ਸਾਡੀ ਦਿਨ ਚੜ੍ਹ ਜਾਂਦੀ ਆ ਪਰ ਇੱਥੇ ਤਾਂ ਇਹ ਹਾਲ ਸੀ ਵੀ ਇੱਕ ਪੰਪ ਖੁੱਲਿਆ ਸੀ ਮੇਰੇ ਤੋਂ 15 ਕਿਲੋਮੀਟਰ ਦੀ ਦੂਰੀ ਤੇ ਰਾਤ ਨੂੰ ਜਿਨ੍ਹਾਂ ਕੋਲ ਜਨਰੇਟਰ ਸਿਸਟਮ ਸੀ ਤੇ ਉਸ ਪੰਪ ਦੀਆਂ ਸ਼ੈਲਫਾਂ ਦੇ ਉੱਤੇ ਸਿਰਫ ਉਹੀ ਸਮਾਨ ਰਹਿ ਗਿਆ ਸੀ ਜਿਹੜਾ ਸਮਾਨ ਆਮ ਹਾਰਡਵੇਅਰ ਜਿਹਨੂੰ ਕਹਿ ਸਕਦੇ ਆ ਜਿਹੜਾ ਪੰਪਾਂ ਤੋਂ ਮਿਲਦਾ ਤੇ ਨਹੀਂ ਜੇ ਕੋਈ ਖਾਣ ਪੀਣ ਵਾਲੀ ਚੀਜ਼ ਦੇ ਵਿੱਚ ਕੋਈ ਮਸਲਾ ਹੀ ਨੀ ਰਿਹਾ ਸੀ ਵੀ ਕੋਈ ਚੀਜ਼ ਛੱਡਤੀ ਹੋਵੇ ਲੋਕਾਂ ਨੇ ਸ਼ੈਲਫ ਦੇ ਉੱਤੇ ਸਿਰਫ 3-4 ਘੰਟਿਆਂ ਦੇ ਵਿੱਚ ਹੀ ਇਹ ਹਾਲ ਹੋ ਗਿਆ ਸੀ ਪਰ ਕੁੱਲ ਮਿਲਾ ਕੇ ਐਡੀ ਗੱਲ ਨੀ ਸੀ ਕਹਿੰਦੇ ਨੀ ਹੁੰਦੇ ਉਹ ਗਾਣਾ ਨੀ ਸੀ ਇੰਨੀ ਨੀ ਜਿੰਨੀ ਬਣਾ ਕੇ ਬਹਿ ਗਈ
ਵੈਸੇ ਲੱਗਦਾ ਬੜਾ ਔਡ ਹੈ ਕਿਉਂਕਿ ਅਸੀਂ ਅਕਸਰ ਚੁਟਕਲੇ ਸੁਣਦੇ ਆ ਕਿ ਵਾਈ ਫਾਈ ਬੰਦ ਹੋ ਗਿਆ ਜਾਂ ਨੈਟ ਬੰਦ ਹੋ ਗਿਆ ਤੇ ਬਾਹਰ ਬੈਠ ਕੇ ਮੈਂ ਜੀ ਗੁਜ਼ਾਰਿਆ ਆਪਣੇ ਟੱਬਰ ਦੇ ਨਾਲ ਪੈਮ ਤੇ ਮੈਨੂੰ ਪਤਾ ਲੱਗਾ ਵੀ ਸਾਡੇ ਟੱਬਰ ਦੇ ਵੀ ਵਧੀਆ ਬੰਦੇ ਆ ਹਨਾ ਸੋ ਮੈਨੂੰ ਲੱਗਦਾ ਕਿ ਉਹ ਗੱਲ ਸੱਚੀ ਵੀ ਆ ਜਿੱਦਾਂ ਕਿਉਂਕਿ ਇਹਦੇ ਬਾਰੇ ਮੈਂ ਅਕਸਰ ਅਮਰੀਕ ਭਾਜੀ ਨਾਲ ਵੀ ਗੱਲ ਕਰਦਾ ਹੁੰਦਾ ਕਿ ਅਸੀਂ ਇੰਨਾ ਸਾਰਾ ਕੁਛ ਸੁੱਖ ਜਾਨ ਪਾ ਲਈ ਆ ਕਿ ਸਾਨੂੰ ਜਿਹੜੇ ਬੇਸਿਕ ਸਰਵਾਈਵਲ ਸਕਿੱਲ ਹੈ ਜੀਣ ਦੇ ਸਕਿੱਲ ਹੈ ਉਹ ਸਾਰੇ ਅਸੀਂ ਭੁਲਾ ਬੈਠੇ ਹਾਂ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ
ਇਹ ਸਭ ਤੋਂ ਵੱਡੀ ਗੱਲ ਹੈ ਜੀ ਕੱਲ ਪਰਸੋਂ ਮੈਨੂੰ ਕਿਸੇ ਨੇ ਬੜਾ ਵਧੀਆ ਮੈਸੇਜ ਵੀ ਇਸ ਵਿਸ਼ੇ ਤੇ ਭੇਜਿਆ ਸੀਗਾ ਤੇ ਵੀ ਪਹਿਲਾਂ ਸਾਡੇ ਕੋਲ ਇਹ ਹੁੰਦਾ ਸੀ ਤਾਂ ਹੁਣ ਇਹ ਆ ਹੁਣ ਅਸੀਂ ਉਹਦੇ ਨਾਲ ਆਹ ਚੀਜ਼ ਗਵਾਚ ਗਈ ਕੰਪੇਅਰ ਕੀਤਾ ਸੀ ਹਰ ਚੀਜ਼ ਨਾਲ ਵੀ ਕਾਰਾਂ ਨੇ ਸਾਨੂੰ ਤੁਰਨਾ ਭੁਲਾਤਾ, ਮੋਬਾਇਲ ਨੇ ਸਾਨੂੰ ਮਿਲਣਾ ਗਿਲਣਾ ਭੁਲਾਤਾ, ਏਦਾਂ ਕਰਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਸੀਗੀਆਂ, ਤੇ ਉਹਦੇ ਨਾਲ ਕੀ ਅਸੀਂ ਆਪਦੇ ਆਪ ਨੂੰ ਨਾ ਬਗਾਨੇ ਬਸ ਕਰ ਰਹੇ ਆ। ਤੇ ਜਿਹੜੀ ਅਕਸਰ ਗੱਲ ਕਰਦੇ ਨੇ ਵੀ ਬਗਾਨੇ ਬਸ ਕੋਈ ਵੀ ਚੀਜ਼ ਆ, ਬੱਤੀਆਂ ਤੋਂ ਤੇਤੀ ਨੀ ਹੁੰਦੇ, ਮਾੜਾ ਹੁੰਦਾ। ਜੇ ਤੁਸੀਂ ਸੈਲਫ ਡਿਪੈਂਡ ਰਹੋਗੇ ਉਨਾ ਹੀ ਜ਼ਿੰਦਗੀ ਦੇ ਵਿਚ ਚੰਗਾ। ਪਰ ਇਸ ਆਧੁਨਿਕਤਾ ਦੇ ਇਸ ਦੌਰ ਨੂੰ ਅਸੀਂ ਨੀ ਕਹਿੰਦੇ ਵੀ ਮਾਣੋ ਨਾ, ਮਾਣਨਾ ਚਾਹੀਦਾ, ਪਰ ਕਿਤੇ ਨਾ ਕਿਤੇ ਇਹਦੀ ਅਸੀਂ ਬਹੁਤ ਵੱਡੀ ਕੀਮਤ ਉਤਾਰੀ ਆ, ਇਹ ਮੰਨਣੀ ਪਊ ਸਾਨੂੰ, ਤੇ ਉਤਾਰ ਰਹੇ ਆ। ਤੇ ਅਸੀਂ ਹੁਣ ਜੇ ਇੱਕ ਬਿਜਲੀ ਨੀ ਆਈ ਤੇ ਬਿਜਲੀ ਤੋਂ ਬਿਨਾਂ ਸਾਡਾ ਜੀਵਨ ਹੀ ਅਸਤ ਵਿਅਸਤ ਹੋ ਗਿਆ, ਸਾਨੂੰ ਸਾਡਾ ਜ਼ਿੰਦਗੀ ਜਿਉਣ ਦੇ ਵਿਚ ਕੁਛ ਰਿਹਾ ਹੀ ਨੀ ਵੀ ਹੁਣ ਕੀ ਕੀਤਾ ਜਾਵੇ। ਤੇ ਜੇ ਜਿਹੜਾ ਜੇ ਪਹਿਲਾ ਦੌਰ ਸੀ ਜਾਂ 18ਵੀਂ ਸਦੀ ਤੋਂ ਪਹਿਲਾਂ ਦੀਆਂ ਜੇ ਗੱਲਾਂ ਕਰੀਏ, 18ਵੀਂ ਤੋਂ ਅੱਧੀ ਤੋਂ ਬਾਅਦ ਇਹ ਥੋੜਾ ਜਿਹਾ ਸ਼ੁਰੂਆਤ ਹੋਈ ਆ, ਚੱਲ 19ਵੀਂ ਚ ਜਾ ਕੇ ਹੋਰ ਹੋਈ, ਤਾਂ ਇਹ ਉਦੋਂ ਕਿਵੇਂ ਜੀਵਨ ਸੀਗਾ, ਉਦੋਂ ਵੀ ਤਾਂ ਜੀਵਨ ਸੀ ਨਾ। ਤੇ ਜਿਹੜੀ ਖਾਸ ਕਰਕੇ ਜੇ ਆਜ਼ਾਦੀ ਤੋਂ ਪਹਿਲਾਂ ਤੱਕ ਦੀਆਂ ਜੇ ਗੱਲਾਂ ਕਰੀਏ, ਤਾਂ ਇੱਕ ਨੂਨ ਨੂੰ ਛੱਡ ਕੇ ਹੋਰ ਚੀਜ਼ ਕੋਈ ਖਰੀਦਣ ਦੀ ਲੋੜ ਹੀ ਨਹੀਂ ਪੈਂਦੀ ਸੀਗੀ। ਇਹ ਇਹ ਚੀਜ਼ਾਂ ਦੇ ਮੱਦੇਨਜ਼ਰ ਸਾਨੂੰ ਦੇਖਣਾ ਪੈਣਾ ਆਉਣ ਵਾਲੇ ਦਿਨਾਂ ਚ ਨਾ, ਸਾਨੂੰ ਆਹ ਜਿਹੜੇ ਝਟਕੇ ਲੱਗਦੇ ਆ ਛੋਟੇ ਮੋਟੇ, ਇਹਨਾਂ ਝਟਕਿਆਂ ਤੋਂ ਸਾਨੂੰ ਸਿੱਖਣਾ ਪੈਣਾ ਵੀ ਅਸੀਂ ਜ਼ਿੰਦਗੀ ਦੀਆਂ ਮੂਲ ਕਦਰਾਂ ਕੀਮਤਾਂ ਨੂੰ ਨਾ ਭੁਲਾਈਏ, ਉਹਨਾਂ ਨੂੰ ਨਾਲ ਨਾਲ ਜਾਰੀ ਰੱਖੀਏ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿਚ ਕਿਸੇ ਵੀ ਮੁਸੀਬਤ ਨਹੀਂ ਆਉਂਦੀ। ਉਹ ਬੜੀ ਚੰਗਾ ਜੀਵਨ ਹੁੰਦਾ, ਪਰ ਅੱਜ ਦੇ ਯੁੱਗ ਚ ਉਹਦਾ ਨਾਮ ਮੁਸੀਬਤ ਦੇ ਦਿੱਤਾ ਜਾਂਦਾ ਵੀ ਲਾਈਟ ਚਲੀ ਗਈ ਤਾਂ ਮੁਸੀਬਤ ਆ ਗਈ।
ਸੁਣਿਆ ਤੁਹਾਡੀ ਵੀ ਜਿਹੜੀ ਮੋਮਬੱਤੀ ਤੁਹਾਨੂੰ ਕਿਸੇ ਨੇ ਭੇਂਟ ਕੀਤੀ ਸੀ, ਉਹ ਵੀ ਫਿਰ ਅਖੀਰ ਨੂੰ ਕੰਮ ਆ ਹੀ ਗਈ, ਤੇ ਰੋਟੀ ਖਾਣ ਵੇਲੇ ਕਹਿੰਦੇ ਬੜਾ ਨਜ਼ਾਰਾ ਆਇਆ, ਕੈਂਡਲ ਨਾਈਟ ਡਿਨਰ ਕੀਤਾ ਤੇ ਲੋਕੀ ਜਿੱਥੇ ਪਿੱਟ ਰਹੇ ਸੀ ਟੀਵੀ ਦੇ ਉੱਤੇ ਆਹ ਹੋ ਗਿਆ ਉਹ ਹੋ ਗਿਆ, ਉੱਥੇ ਤੁਸੀਂ ਜ਼ਿੰਦਗੀ ਦਾ ਆਨੰਦ ਮਾਣ ਰਹੇ ਸੀ ਕਹਿੰਦੇ।
ਬਿਲਕੁਲ ਜੀ, ਇੱਕ ਘੰਟਾ ਕੁ ਤਾਂ ਮੈਂ ਵੀ ਮਹਿਸੂਸ ਕੀਤਾ, ਮੈਨੂੰ ਵੀ ਬੜੀ ਅਚਵੀ ਜੀ ਲੱਗੀ ਵੀ ਕੁਛ ਵੀ ਨੀ ਕਰਨ ਨੂੰ ਮੇਰੇ ਕੋਲੇ। ਮੈਂ ਸੋਚਿਆ ਬੜਾ, ਮੈਂ ਜਦੋਂ ਟੀਵੀ ਵੀ ਨੀ ਦੇਖੋ ਤੁਹਾਡੇ ਕੋਲ ਚੱਲ ਰਿਹਾ, ਤੁਹਾਡੇ ਫੋਨ ਵੀ ਬੰਦ ਦੇ ਕਿਨਾਰੇ ਆ, ਤੁਹਾਡੇ ਕੋਲੇ ਬਿਜਲੀ ਨਾ ਹੋਣ ਕਾਰਨ ਤੁਸੀਂ ਹਰਕਤ ਵੀ ਨੀ ਕੋਈ ਜ਼ਿਆਦਾ ਕਰ ਸਕਦੇ, ਤਾਂ ਮੈਂ ਪਹਿਲਾਂ ਤਾਂ ਦੇਖਿਆ, ਮੈਂ ਕਿਹਾ ਵੀ ਆਪਾਂ ਮੋਮਬੱਤੀ, ਚਲੋ ਇੱਕ ਮੋਮਬੱਤੀ ਉਹ ਵੀ ਰਿਵਰਲੈਂਡ ਦੇ ਵਿਚ ਦੀ ਲਈ ਹੋਈ ਮੋਮਬੱਤੀ ਹਜੇ ਤੱਕ ਸਾਂਭੀ ਪਈ ਸੀ, ਤੇ ਉਹਨੇ ਉਸ ਸ਼ਾਮ ਨੂੰ ਵਧੀਆ ਰੰਗੀਨ ਕੀਤਾ, ਚਾਨਣ ਕੀਤਾ ਉਸ ਸ਼ਾਮ ਦੇ ਵਿਚ। ਤੇ ਪਰ ਜਿਹੜੀ ਗੱਲ ਮੈਂ ਕਿਹਾ ਚੱਲ ਕਿਤਾਬ ਪੜ੍ਹਦੇ ਅੱਜ ਆਰਾਮ ਨਾਲ, ਉਹ ਫਿਰ ਮੈਂ ਕਿਹਾ ਡੁੱਬੀ ਤਾਂ ਇਨਸਾਨ ਆਇਆ ਤੇ ਕਿਤਾਬ ਪੜ੍ਹੀਏਗਾ ਨੇ ਚਾਨਣ ਚ, ਤਾਂ ਉਹ ਫਿਰ ਮੈਨੂੰ ਚੇਤੇ ਆਈ ਮੇਰੀ ਵਰਕ ਬੈਟਰੀ ਜਿਹੜੀ ਮੱਥੇ ਤੇ ਲਾ ਕੇ ਬੰਦਾ ਕੰਮ ਨੀ ਕਰਨ ਵਾਸਤੇ, ਉਹ ਬੈਟਰੀ ਲਾ ਕੇ ਤੁਸੀਂ ਕਿਤਾਬ ਪੜ੍ਹ ਸਕਦੇ ਸੀ, ਬੜੇ ਆਰਾਮ ਨਾਲ ਪੜ੍ਹੀ ਜਾ ਸਕਦੀ ਸੀ।
ਮਿੰਟੂ ਜੀ, ਜਦੋਂ ਪੁਰਾਣੇ ਜਮਾਨੇ ਦੇ ਵਿਚ, ਹੁਣ ਤੁਸੀਂ ਆਪ ਹੀ ਦੇਖ ਲਿਆ ਵੀ ਜੇ ਰਾਤ ਨੂੰ ਦਿਲ ਕਰੇ ਕਿ ਮੈਂ ਚਲੋ ਕਿਤਾਬ ਪੜ੍ਹ ਲਾਂ ਜਾਂ ਪਾਠ ਕਰ ਲਾਂ, ਹਨਾ, ਫਿਰ ਤੁਸੀਂ ਕਰ ਨੀ ਸਕਦੇ। ਹੁਣ ਤੁਸੀਂ ਅੰਦਾਜ਼ਾ ਲਾ ਲੋ ਕਿ ਉਸ ਵੇਲੇ ਫੇਰ ਕਿਉਂ ਮੂੰਹ ਜਵਾਨੀ ਸਾਰਾ ਜਿੱਤੇ ਹੁੰਦਾ ਸੀ ਲੋਕਾਂ ਨੂੰ, ਇਸੇ ਕਰਕੇ ਹੁੰਦਾ ਸੀ ਕਿਉਂਕਿ ਲੋਕਾਂ ਦੇ ਜਿਹੜੇ ਆਪਣੇ ਦਿਮਾਗ ਮਨ ਉਹੀ ਕਿਤਾਬਾਂ ਹੁੰਦੀਆਂ ਸੀ, ਉਹਨਾਂ ਤੋਂ ਉਹ ਜਵਾਨੀ ਯਾਦ ਕਰ ਕਰਕੇ ਕੰਠ ਹੋਈਆਂ ਹੁੰਦੀਆਂ ਸੀ, ਗੁਰਬਾਣੀ ਤਕਰੀਬਨ ਜਾਂ ਧਾਰਮਿਕ ਜਿਹੜੀਆਂ ਕਥਾਵਾਂ ਨੇ, ਇਸੇ ਕਰਕੇ ਮਤਲਬ ਲੋਕ ਜ਼ਿਆਦਾ ਨੇੜੇ ਸੀਗੇ, ਜ਼ਿਆਦਾ ਉਹਨੂੰ ਮਹਿਸੂਸ ਕਰਦੇ ਸੀ। ਅੱਜ ਕੱਲ੍ਹ ਤੁਸੀਂ ਹੁਣ ਨੋਟ ਕੀਤਾ ਹੋਣਾ ਕਿ ਟੀਵੀ ਬੰਦ ਹੋ ਗਿਆ, ਤੁਹਾਨੂੰ ਪਤਾ ਹੀ ਲੱਗਾ ਸੀ ਕਰਨਾ ਕੀ ਆ ਹਨਾ ਜ਼ਿੰਦਗੀ ਦੇ ਵਿਚ ਹੁਣ ਉਸ ਟਾਈਮ ਦੇ ਵਿਚ। ਪਰ ਇਹੀ ਆਪਾਂ ਅੱਗੇ ਵੀ ਕਹਿੰਦੇ ਆ ਕਿ ਆਪਾਂ ਕੁਦਰਤ ਦੇ ਨਾਲ ਜੁੜੀਏ ਥੋੜਾ ਜਿਹਾ, ਸਾਈਡ ਤੇ ਹੋਈ ਆ ਜਿਹੜੀ ਸੁੱਖ ਸਹੂਲਤ ਆਪਾਂ ਮਾਣ ਰਹੇ ਆ, ਇਨ੍ਹਾਂ ਤੋਂ ਪਾਸੇ ਹਟ ਕੇ ਦੇਖੀਏ, ਕੁਦਰਤ ਬਹੁਤ ਇਹ ਤੋਂ ਵੀ ਜ਼ਿਆਦਾ ਸੋਹਣੀ ਸਾਨੂੰ ਦਿਸੇਗੀ, ਜ਼ਿੰਦਗੀ ਇਹ ਤੋਂ ਵੀ ਜ਼ਿਆਦਾ ਸੋਹਣੀ ਦਿਸੇਗੀ, ਇਹ ਅਕਸਰ ਅਸੀਂ ਕਹਿੰਦੇ ਆ ਜੀ।
ਬਿਲਕੁਲ, ਸਾਨੂੰ ਜਦੋਂ ਜੀਵਨ ਦੀਆਂ ਅਸਲੀ ਕਦਰਾਂ ਕੀਮਤਾਂ ਨਾ ਜਿਹੜੀਆਂ, ਉਨ੍ਹਾਂ ਦੇ ਉੱਤੇ ਅਸੀਂ ਪਰਦਾ ਪਾ ਕੇ ਉਨ੍ਹਾਂ ਨੂੰ ਢੱਕ ਕੇ, ਉਹਦੇ ਉੱਤੇ ਅਸੀਂ ਖੁਸ਼ੀ ਦੀ ਇੱਕ ਕੋਈ ਚਾਦਰ ਵਿਛਾ ਕੇ ਉਹ ਲੱਭਦੇ ਫਿਰਦੇ ਆ, ਉੱਥੇ ਨਕਲੀ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਆ। ਪਰ ਤੁਸੀਂ ਇੱਕ ਚੀਜ਼, ਕਈ ਚੀਜ਼ਾਂ ਨਾ ਬੰਦੇ ਨੂੰ ਜ਼ਰੂਰੀ ਨਹੀਂ ਹੁੰਦੀਆਂ ਵੀ ਕੋਈ ਲੈਕਚਰ ਦੇ ਕੇ ਸਿਖਾਵੇ, ਜਾਂ ਕੋਈ ਜ਼ਰੂਰੀ ਨਹੀਂ ਹੁੰਦੀਆਂ ਵੀ ਤੁਹਾਨੂੰ ਉਹਨਾਂ ਦੇ ਬਾਰੇ ਚ ਬੈਠ ਕੇ ਪੜ੍ਹਾਇਆ ਜਾਵੇ ਜਾਂ ਉਹਨਾਂ ਬਾਰੇ ਤੁਹਾਨੂੰ ਕਿਤਾਬਾਂ ਪੜ੍ਹਨੀਆਂ ਪੈਣ। ਤੁਹਾਨੂੰ ਕਈ ਵਾਰੀ ਨਾ ਚੀਜ਼ਾਂ ਆਪਦੇ ਆਲੇ ਦੁਆਲੇ ਤੋਂ ਦੇਖ ਕੇ ਸਿੱਖ ਜਾਂਦਾ ਬੰਦਾ, ਤੇ ਉਹ ਚੀਜ਼ਾਂ ਨੂੰ ਅਸੀਂ ਕਈ ਵਾਰੀ ਸਮਝਦੇ ਨਹੀਂ। ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਜੀ, ਜਦੋਂ ਵੀ ਕੋਈ ਕਿਸੇ ਚੰਗੇ ਬੰਦੇ ਦਾ ਸਾਥ ਮਾਨਣ ਦੀ ਕੋਸ਼ਿਸ਼ ਕੀਤੀ ਮਿਲਦਾ ਵਕਤ, ਤਾਂ ਉਦੋਂ ਨਾ ਉਹਦੀ ਹਰ ਹਰਕਤ ਦੇ ਉੱਤੇ ਜਾਂ ਹਰ ਉਹਦੀ ਅਦਾ ਦੇ ਉੱਤੇ, ਜਿਹਨੂੰ ਚੰਗੀ ਭਾਸ਼ਾ ਚ ਅਸੀਂ ਅਦਾ ਕਹਿ ਦਿਆਂਗੇ, ਹਰ ਉਹਦੀ ਗੱਲ ਦੇ ਉੱਤੇ ਉਹਦਾ ਇੱਕ ਚੰਗੇ ਧਿਆਨ ਨਾਲ ਜੋ ਤੁਸੀਂ ਦੇਖੋਗੇ ਨਾ, ਤੇ ਉਹਦੇ ਚ ਤੁਹਾਨੂੰ ਕਾਫੀ ਜੀਵਨ ਜਾਚ ਦੀਆਂ ਚੀਜ਼ਾਂ ਮਿਲ ਜਾਣੀਆਂ। ਮਸਲਨ ਮੈਂ ਹੁਣੇ ਪਾਤਰ ਸਾਹਿਬ ਦੀ ਜੇ ਗੱਲ ਕਰੀਏ, ਆਪਾਂ ਪਾਤਰ ਸਾਹਿਬ ਨਾਲ ਚੱਲ ਥੋੜਾ ਬਹੁਤ ਸੰਗ ਮਾਨਣ ਦਾ ਟਾਈਮ ਮਿਲਿਆ, ਤਾਂ ਉਹਨਾਂ ਨਾਲ ਮੈਂ ਸੀ ਜਦੋਂ ਭਰੋਸਾ ਵੈਲੀ ਚ ਗਏ ਨਾ, ਤੇ ਕੁਦਰਤ ਦੇ ਜਿਹੜੇ ਨਜ਼ਾਰੇ ਸੀ ਜਿਹੜੇ ਸਾਨੂੰ ਦਿਖ ਰਹੇ ਸੀ, ਤੇ ਮੈਂ ਇਹ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਬੀਕੀ ਪਾਤਰ ਸਾਹਿਬ ਨੂੰ ਵੀ ਓਹੋ ਜਿਹੇ ਨਜ਼ਾਰੇ ਦਿਖ ਰਹੇ ਆ ਜਾਂ ਕੁਛ ਮੇਰੇ ਨਾਲੋਂ ਵੱਖਰੀਆਂ ਚੀਜ਼ਾਂ ਦਿਖ ਰਹੀਆਂ? ਮੈਂ ਉਹਨਾਂ ਨੂੰ ਚੋਰ ਅੱਖ ਨਾਲ ਜਾਂ ਉਹਨਾਂ ਵੱਲ ਇੱਕ ਅੱਡ ਆਪਦੀ ਇੱਕ ਸੈਂਸ ਧਿਆਨ ਰੱਖਿਆ ਹੋਇਆ ਸੀਗਾ ਵੀ ਪਾਤਰ ਸਾਹਿਬ ਦੀ ਕਿਹੋ ਜਿਹੀਆਂ ਜਿਹੜੇ ਉਹਨਾਂ ਦੇ ਰਿਐਕਸ਼ਨ ਕਿਹੋ ਜਿਹੇ ਹੋਣਗੇ ਕਿਹੜੀਆਂ ਗੱਲਾਂ ਦੇ ਉੱਤੇ
ਜੀ।
ਤਾਂ ਮੈਨੂੰ ਬੜੀ ਹੈਰਾਨੀ ਹੁੰਦੀ ਸੀ ਵੀ ਜਦੋਂ ਤੁਰੇ ਜਾਂਦੇ ਹੁੰਦੇ ਸੀ ਨਾ ਤੇ ਆਪਣੇ ਜਿਹੜਾ ਫਾਲਤੂ ਘਾਹ ਉੱਗ ਖੜਦਾ ਤੇ ਉਹਦੇ ਚ ਵੀ ਤੁਰੇ ਜਾਂਦੇ ਨੂੰ ਜੇ ਕੋਈ ਫੁੱਲ ਉੱਗਿਆ ਖੜਾ ਤਾਂ ਪਾਤਰ ਸਾਹਿਬ ਦੇ ਪੈਰ ਹੌਲੀ ਹੋ ਜਾਂਦੇ ਸੀ
ਜੀ।
ਤੇ ਇੱਕ ਇੱਕ ਥਾਂ ਤੇ ਮੈਂ ਦੇਖਿਆ ਵੀ ਮੈਂ ਪਿੱਛੇ ਮੁੜ ਕੇ ਦੇਖਿਆ ਵੀ ਕਿੱਥੇ ਖੜ ਗਏ ਪਾਤਰ ਸਾਹਿਬ, ਤਾਂ ਉਹ ਨਾ ਆਪਣਾ ਫੋਨ ਲੈ ਕੇ ਤੇ ਆਪਣੇ ਪਰਛਾਵੇਂ ਦੀ ਫੋਟੋ ਖਿੱਚ ਰਹੇ ਸੀ।
ਅੱਛਾ ਜੀ।
ਮੈਂ ਆਖਿਆ ਵੀ ਇਹ ਮੈਨੂੰ ਸਮਝ ਨਹੀਂ ਆਈ ਪਰਛਾਵੇਂ ਦੀ ਫੋਟੋ ਕਿਉਂ ਖਿੱਚ ਰਹੇ ਆ, ਤੇ ਮੈਂ ਬੜੀ ਤੇਜ਼ੀ ਨਾਲ ਉਹਨਾਂ ਦੇ ਵੱਲ ਵਧਿਆ, ਨੇੜੇ ਆਇਆ ਤੇ ਮੈਂ ਹੈਰਾਨ ਰਹਿ ਗਿਆ ਕਿ ਉਹਨਾਂ ਨੇ ਨਾ ਇੱਕ ਫੁੱਲ ਚੂਜ਼ ਕੀਤਾ ਹੋਇਆ, ਉਸ ਫੁੱਲ ਨੂੰ ਆਪਦੇ ਪਰਛਾਵੇਂ ਦੇ ਦਿਲ ਦੇ ਕੋਲੇ ਕੀਤਾ ਹੋਇਆ
ਜੀ,
ਤੇ ਉਹ ਕੈਮਰੇ ਰਾਹੀਂ ਆਪਣੇ ਪਰਛਾਵੇਂ ਦੀ ਫੋਟੋ ਖਿੱਚ ਰਹੇ ਆ, ਤੇ ਉਹ ਪਰਛਾਵਾਂ ਚਾਰ ਸਪਰੇ ਬੈਕਗਰਾਉਂਡ ਬਲੈਕ ਆ, ਤੇ ਦਿਲ ਦੇ ਵਿੱਚ ਇੱਕ ਬੜਾ ਸੋਹਣ ਫੁੱਲ ਖਿੜਿਆ ਹੋਇਆ ਦਿਲ ਵਾਲੇ ਥਾਂ ਦੇ ਉੱਤੇ। ਸੋ ਇਹ ਹੁੰਦੀਆਂ ਜਿਹੜੀਆਂ ਬੰਦੇ ਦਾ ਜੀਵਨ ਜਾਂਚ ਜਾਂ ਜੀਵਨ ਆਨੰਦ ਮਾਣਦੀਆਂ
ਚੀਜ਼ਾਂ,
ਤੇ ਮੈਨੂੰ ਮੈਨੂੰ ਬਿਨਾਂ ਬੋਲੇ ਬਿਨਾਂ ਕੁਛ ਕਹੇ ਬਿਨਾਂ ਸੁਣੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਮੈਨੂੰ ਹਲੂਣਾ ਮਿਲਿਆ ਉਹਨਾਂ ਦੀ ਇਸ ਗੱਲ ਤੋਂ ਬਾਅਦ
ਜੀ। ਮਿੰਟੂ ਜੀ, ਇਸ ਤੇ ਆਪਾਂ ਹੋਰ ਵਿਚਾਰ ਚਰਚਾ ਕਰਾਂਗੇ ਥੋੜੀ ਦੇਰ ਬਾਅਦ, ਤੇ ਪਹਿਲਾਂ ਇੱਕ ਪੰਛੀ ਝਾਤ ਖਬਰਾਂ ਤੇ ਵੀ ਮਾਰ ਲਈਏ ਕਿ ਸਾਡੇ ਆਸ ਪਾਸ ਕੀ ਹੋ ਰਿਹਾ। ਆਸਟ੍ਰੇਲੀਆ ਦੇ ਵਿਚ ਹੁਣ ਜੀ ਗ੍ਰੈਂਡ ਫਾਈਨਲਸ ਦਾ ਸੀਜ਼ਨ ਚੱਲ ਰਿਹਾ, ਕਈ ਖੇਡਾਂ ਦੇ ਜਿਹੜੇ ਸੀਜ਼ਨ ਮੁੱਕਣ ਵਾਲੇ ਨੇ ਉਨ੍ਹਾਂ ਦੇ ਵਿਚੋਂ ਕੱਲ ਇਕ ਬੜਾ ਰੌਚਕ ਗ੍ਰੈਂਡ ਫਾਈਨਲ ਹੋਇਆ ਮੈਲਬਨ ਦੇ ਵਿਚ, ਐਮ ਸੀ ਦੇ ਵਿਚ, ਜਿੱਥੇ ਤਕਰੀਬਨ 1,00,000 ਦਰਸ਼ਕਾਂ ਨੇ ਇਸ ਗ੍ਰੈਂਡ ਫਾਈਨਲ ਦਾ ਆਨੰਦ ਮਾਣਿਆ। ਔਰ ਇਹ ਗ੍ਰੈਂਡ ਫਾਈਨਲ ਸੀ ਜੀ ਵੈਸਟਰਨ ਬੁਲਡੋਗ ਮੈਲਬਨ ਦੀ ਟੀਮ ਤੇ ਸਿਡਨੀ ਟੀਮ ਸਿਡਨੀ ਸਵਾਨਸ ਦੇ ਵਿਚਾਲੇ। ਤੁਸੀਂ ਸ਼ਾਇਦ ਦੇਖਿਆ ਹੋਣਾ ਮਿੰਟੂ ਜੀ, ਪਰ ਮੈਂ ਤੇ ਦੇਖ ਨਹੀਂ ਹੋਇਆ, ਪਰ ਇਸ ਦਾ ਜ਼ਿਕਰ ਜ਼ਰੂਰ ਕਰਾਂਗਾ।
ਮੈਂ ਵੀ ਨਹੀਂ ਦੇਖ ਸਕਿਆ, ਮੈਂ ਅਸਲ ਚ ਮੈਨੂੰ ਇੱਕ ਦੋ ਗੋਰਿਆਂ ਨੇ ਵੀ ਕਿਹਾ ਸੀ ਵੀ ਚੱਲ ਅਸੀਂ ਚੰਗੇ ਵੇਲੇ ਚ ਅੱਜ ਸਾਡੇ ਜਿਹੜੀ ਤੁਸੀਂ ਇੰਸਟਾਲ ਕਰਤਾ ਫੌਕਸਟੈਲ
ਤੇ
ਅਸੀਂ ਅੱਜ ਮੈਚ ਦੇਖਾਂਗੇ, ਪਰ ਮੈਂ ਖੁਦ ਨਹੀਂ ਦੇਖ ਪਾਇਆ
ਜੀ। ਔਰ ਇਸ ਦਾ ਜਿਹੜਾ ਫਾਈਨਲ ਸਕੋਰ ਇਸ ਤਰ੍ਹਾਂ ਰਿਹਾ ਕਿ ਗ੍ਰੈਂਡ ਫਾਈਨਲ ਜਾਂ ਇਸ ਸੀਜ਼ਨ ਦੇ ਜਿਹੜੇ ਜੇਤੂ ਨੇ ਉਹ ਵੈਸਟਰਨ ਬੁਲਡੋਗ ਮੈਲਬਨ ਵਾਲੇ ਨੇ, ਤੇ ਉਨ੍ਹਾਂ ਨੇ 89 points ਲੈ ਕੇ ਗੋਲ ਕੀਤੇ, ਉਨ੍ਹਾਂ ਨੇ ਮਤਲਬ ਪੁਆਇੰਟਸ ਹੁੰਦੇ ਨੇ, ਤੇ ਸਿਡਨੀ ਸਵਾਨਸ ਦੇ ਸੀ ਜੀ 67। ਸੋ ਗ੍ਰੈਂਡ ਫਾਈਨਲ ਦੇ ਵਿਚ ਉਨ੍ਹਾਂ ਨੇ ਤਕਰੀਬਨ 50-60 ਸਾਲ ਬਾਅਦ ਪਹਿਲੀ ਵਾਰੀ ਜਿੱਤ ਹਾਸਲ ਕੀਤੀ ਹੈ ਪ੍ਰੀਮੀਅਰਸ਼ਿਪ ਦੀ। ਔਰ ਉਧਰ ਅੱਜ ਜੀ ਇਕ ਹੋਰ ਗ੍ਰੈਂਡ ਫਾਈਨਲ ਹੋ ਰਿਹਾ ਐਨ ਆਰ ਐਲ ਦਾ ਲੀਗ ਦਾ ਸਿਡਨੀ ਦੇ ਵਿਚ। ਔਰ ਮਿੰਟੂ ਜੀ, ਇਹ ਟੀਮ ਜਿਹੜੀ ਹੈ ਇਕ ਮੈਲਬਨ ਦੀ ਹੈ, ਸਿਡਨੀ ਮੈਲਬਨ ਸਟੋਮਸ, ਤੇ ਦੂਸਰੀ ਹੈ ਜੀ ਕਰਨਾਲਾ ਦੀ। ਔਰ ਇਹਦਾ ਵੀ ਮੈਚ ਬੜਾ ਜ਼ਬਰਦਸਤ ਹੋਏਗਾ। ਔਰ ਕਰਨਾਲਾ ਦੀ ਟੀਮ ਨੇ ਵੀ ਪਿਛਲੇ 40-50 ਸਾਲ ਤੋਂ ਕੋਈ ਪ੍ਰੀਮੀਅਰਸ਼ਿਪ ਨਹੀਂ ਜਿੱਤੀ। ਤੇ ਮੈਂ ਮਿੰਟੂ ਜੀ ਤੁਹਾਨੂੰ ਦਸਦਾ ਕਿ ਮੈਂ ਇਸ ਟੀਮ ਨੂੰ ਫਾਲੋ ਕਰਦਾ ਸ਼ੁਰੂ ਤੋਂ, ਮੇਰੀ ਆਪਣੀ ਟੀਮ ਹੈ, ਬੱਚੇ ਵੀ ਫਾਲੋ ਕਰਦੇ ਨੇ, ਤੇ ਕਿਉਂਕਿ
ਮੈਂ ਆਪਣੇ ਬਾਰੇ ਆਪਣੇ ਵੱਲੋਂ ਦੱਸਾਂ ਨਾ, ਮੈਨੂੰ ਬਾਰੇ ਹੈ ਨੀ ਉਗਾੜਾ ਵੀ ਪਤਾ ਹਜੇ।
ਅੱਛਾ ਜੀ।
ਮੈਂ ਤਾਂ ਹਜੇ, ਮੈਨੂੰ ਤਾਂ ਰਗਬੀ ਤੇ ਫੁੱਟੀ ਦੇ ਵਿੱਚੋਂ ਫਰਕ ਲੱਭਣਾ ਔਖਾ ਵੀ, ਪਤਾ ਨੀ ਕੀ ਹੋ ਰਿਹਾ ਮੈਨੂੰ ਤਾਂ।
ਤੁਹਾਡੇ ਭਾਂਦੇ ਤਾਂ ਬਿੰਗਾ ਫੁੱਟਬਾਲ ਹੀ ਆ।
ਹਾਂਜੀ, ਤੇ ਉਹ ਨਾ ਮੇਰੇ ਨਾਲ ਕੀ ਹੁੰਦੀ ਆ ਹੁਣ, ਸ਼ੁਰੂ ਚ ਮੈਨੂੰ ਪਤਾ ਨੀ ਸੀ ਗੱਲ ਦਾ ਵੀ ਲੋਕ ਇੱਥੋਂ ਤੱਕ ਐਡੇ ਭੈੜੀ ਸੋਚ ਤੇ ਐਡੇ ਕਰੇਜ਼ੀ ਆ ਲੋਕ, ਮੈਨੂੰ ਇਹ ਨੀ ਪਤਾ ਸੀ। ਤੇ ਸ਼ੁਰੂ ਚ ਮੈਨੂੰ ਇਹ ਸਵਾਲ ਜਦੋਂ ਮੈਂ ਲੋਕਾਂ ਦੇ ਘਰੇ ਜਾਂਦਾ ਨਾ, ਅਕਸਰ ਹੀ ਗੋਰੇ ਨਾ ਜੇ ਕੰਮ ਜਿਹਾ ਕਰਦੇ ਕਰਦੇ ਵਿੱਚ ਦੀ ਕਹੋਲੀ ਜੀ ਆਵਾਜ਼ ਫਿਰਦੇ ਵੀ ਤੂੰ ਕਿਹਨੂੰ ਫਾਲੋ ਕਰਦਾ, ਤੇ ਮੈਂ ਉਦੋਂ ਮੈਨੂੰ ਪਤਾ ਨੀ ਸੀਗਾ, ਤੇ ਮੈਂ ਕਹਿਣ ਦਾ ਵੀ ਮੈਨੂੰ ਤਾਂ ਪਤਾ ਨੀ ਜਾਂਦਾ, ਕਹਿੰਦਾ ਤਾਂ ਵੀ ਉਹਨਾਂ ਦਾ ਮੂੰਹ ਜਾ ਵਿੰਗਾ ਜਾ ਹੋ ਜਾਂਦਾ। ਫਿਰ ਮੈਨੂੰ ਐਂ ਲੱਗਿਆ ਵੀ ਇਹ ਨਾ ਜ਼ਰੂਰੀ ਹੈ, ਇੱਥੋਂ ਦੇ ਕਲਚਰ ਚ ਰਹਿ ਕੇ ਨਾ ਇਹ ਵੀ ਇੱਕ ਸਟੇਟਸ ਸਿੰਬਲ ਆ, ਤੇ ਮੈਂ ਕੁਛ ਨਾ ਕੁਛ ਕਹਿਣਾ ਪਿਆ ਕਰੂਗਾ। ਤੇ ਉਹ ਮੈਂ ਕੀ ਕਰਿਆ ਜੀ, ਮੈਨੂੰ ਸੌਖਾ ਜਿਹਾ ਲੱਗਿਆ ਵੀ ਆਹ ਕਰੋ ਐਡੀਲੇਡ ਕਰੋਜ਼ ਕਹਿ ਦਿਆ ਕਰਾਂਗੇ ਚੱਲ, ਤੇ ਮੈਂ ਜੀ ਐਡੀਲੇਡ ਕਰੋਜ਼ ਕਹਿ ਬੈਠਾ ਕਿਸੇ ਦੇ ਘਰੇ,
ਤੇ
ਉਹਨੇ ਤਾਂ ਮੇਰੇ ਨਾਲ ਜੀ ਉਹਦਾ ਤਾਂ ਵਤੀਰਾ ਹੀ ਬਦਲ ਗਿਆ। ਚੰਗਾ ਭਲਾ ਮੇਰੇ ਨਾਲ ਸੀ ਖੇਡੀ ਜਾਂਦਾ ਸੀ, ਬਹੁਤ ਵਧੀਆ ਮੇਰੇ ਨਾਲ ਗੱਲਾਂ ਬਾਤਾਂ ਕਰ ਰਿਹਾ ਸੀ, ਬੜਾ ਖੁਸ਼ ਸੀ ਮੇਰੀ ਜੋਬ ਤੋਂ। ਤੇ ਉਹ ਤਾਂ ਇੰਨਾ ਕੁ ਨਾਰਾਜ਼ ਹੋ ਗਿਆ ਮੇਰੇ ਨਾਲ, ਆਖੇ ਤੂੰ ਐਂ ਨੀ ਕੀਤਾ, ਤੂੰ ਉਹ ਨੀ ਕੀਤਾ, ਮੈਂ ਤੇਰੀ ਕੰਪਲੇਂਟ ਕਰੂੰਗਾ। ਤੇ ਮੈਨੂੰ ਸਮਝ ਨਾ ਆਵੇ ਕੀ ਚੱਕਰ ਆ, ਤਾਂ ਫਿਰ ਉਹ ਗੱਲਾਂ ਗੱਲਾਂ ਚ ਤਾਨਾ ਮਾਰ ਬੈਠਾ, ਕਹਿੰਦਾ ਜਾ ਤੂੰ ਕਰੋਜ਼ ਦੇ ਘਰੇ ਜਾ, ਤੂੰ ਕਰੋਜ਼ ਨੂੰ ਫਾਇਰ ਕਰ ਆ ਜਿਹੜਾ ਕੁਛ ਕਰਨਾ। ਉਹ ਪੋਰਟ ਐਡਲੇਡ ਨੂੰ ਫਾਲੋ ਕਰਦਾ ਸੀਗਾ। ਤਾਂ ਫੇਰ ਭਾਈ ਮੈਨੂੰ ਪਤਾ ਲੱਗਿਆ ਅੰਦਰਲੀ ਗੱਲ ਦਾ, ਉਹ ਮੇਰੇ ਬੇਟੇ ਨਾਲ ਗੱਲ ਕੀਤੀ, ਉਹ ਆਹਦਾ ਪਾਪਾ ਤੁਸੀਂ ਇਹ ਤਾਂ ਪਾਕਿਸਤਾਨ ਭਾਰਤ ਵਾਲਾ ਕੰਮ ਹੀ ਆ, ਤੇ ਤੁਸੀਂ ਮਾੜਾ ਜਿਹਾ ਧਿਆਨ ਨਾਲ ਦੇਖਿਆ ਕਰੋ, ਅਗਲੇ ਦੇ ਘਰੇ ਵੜ ਕੇ ਨਾ ਪਹਿਲਾਂ ਦੇਖ ਲਿਆ ਕਰੋ, ਫਰੇਮ ਚ ਸ਼ਰਟਾਂ ਕਰਾਰ ਕਰਦੇ, ਕਿਸੇ ਨੇ ਫੋਟੋਆਂ ਵੀ, ਘਰ ਦੇ ਕੱਪਾਂ ਦੇ ਉੱਤੇ ਵੀ ਉਹੋ ਜਿਹੇ ਕੱਪਾਂ ਦੇ ਡਿਜ਼ਾਇਨ ਹੁੰਦੇ, ਇੱਥੋਂ ਤੱਕ ਕਿ ਰਿਮੋਟ ਕੰਟਰੋਲ ਵੀ ਸਾਡੇ ਫੋਕਸਟੈਲ ਦੇ ਚ ਰਿਮੋਟ ਕੰਟਰੋਲ ਵੀ ਡਿਜ਼ਾਇਨਰ ਆਉਣ ਲੱਗ ਗਏ
ਤੇ
ਉਹ ਤੁਸੀਂ ਜਿਹੜੀ ਟੀਮ ਨੂੰ ਫਾਲੋ ਕਰਦੇ ਹੋ ਉਹਦਾ ਰਿਮੋਟ ਕੰਟਰੋਲ ਆਰਡਰ ਕਰ ਸਕਦੇ ਹੋ।
ਠੀਕ ਹੈ, ਕਿਆ ਬਾਤ ਹੈ ਜੀ।
ਤਾਂ ਉਹ ਫੇਰ ਹੁਣ ਮੈਨੂੰ ਪਤਾ ਲੱਗ ਗਿਆ ਜੀ, ਹੁਣ ਮੈਂ ਅੰਦਰ ਵੜਦਾ ਹੀ ਕਹਿ ਦਿੰਦਾ ਜੀ ਪਹਿਲਾਂ ਹੀ ਵੀ ਮੈਂ ਤਾਂ ਕਰੋਜ਼ ਆ। ਕਈ ਵਾਰੀ ਮੈਨੂੰ ਪਤਾ ਨੀ ਹੁੰਦਾ ਵੀ ਕਰੋਜ਼ ਹਾਰੇ ਆ ਕਿ ਜਿੱਤੇ ਆ, ਫਿਰ ਮੈਂ ਐਵੇਂ ਇਧਰ ਉਧਰ ਲੀਆਂ ਜਿਹੀਆਂ ਡੰਗਾ ਲਾ ਲੈਣਾ।
ਹਾਂਜੀ, ਅਮਰੀਕਾ ਵਾਲੇ ਸੱਜਣਾ ਦੱਸ ਦਈਏ ਕਿ ਉਹ ਜਿਹੜਾ ਤੁਹਾਡੇ ਫੁੱਟਬਾਲ ਹੈ ਨਾ, ਅਮੈਰੀਕਨ ਫੁੱਟਬਾਲ ਉਹੀ ਹੁੰਦਾ ਬਿੰਗਾ ਫੁੱਟਬਾਲ, ਤੇ ਉਹ ਆਸਟ੍ਰੇਲੀਆ ਦੇ ਵਿਚ ਉਹਦੇ ਦੋ ਕੋਡ ਤਿੰਨ ਕੋਡ ਨੇ, ਇਕ ਰਗਬੀ ਯੂਨੀਅਨ ਹੈ, ਇਕ ਰਗਬੀ ਲੀਗ ਹੈ ਤੇ ਇਕ ਆਸਟ੍ਰੇਲੀਅਨ ਫੁੱਟਬਾਲ ਲੀਗ ਹੈ। ਔਰ ਤਿੰਨੇ ਫੁੱਟਬਾਲ ਦਾ ਸਾਈਜ਼ ਇਕੋ ਹੀ ਹੁੰਦਾ, ਸਟਾਈਲ ਇਕੋ ਹੀ ਹੁੰਦਾ, ਪਰ ਇਸ ਦਾ ਜਿਹੜੇ ਕਾਨੂੰਨ ਕਾਇਦੇ ਖੇਲਣ ਵਾਲੇ ਆ ਉਹ ਵੱਖਰੇ ਵੱਖਰੇ ਹੁੰਦੇ ਆ। ਸੋ ਅੱਜ ਐਨ ਆਰ ਐਲ ਦਾ ਸ਼ਾਮ ਨੂੰ ਗ੍ਰੈਂਡ ਫਾਈਨਲ ਹੈ, ਤੇ ਉਧਰ ਜਿਹੜੀਆਂ ਹੈਡਲਾਈਨਸ ਬਣ ਰਹੀਆਂ ਆਸਟ੍ਰੇਲੀਆ ਦੇ ਵਿਚ, ਆਫਕੋਰਸ ਤੁਹਾਡੇ ਸਾਊਥ ਆਸਟ੍ਰੇਲੀਆ ਦੀਆਂ ਬਣ ਰਹੀਆਂ ਕਿ ਇੱਥੇ ਹੋਰ ਮੀਂਹ ਪੈਣ ਦੇ ਆਸਾਰ ਬਣਦੇ ਜਾ ਰਹੇ ਨੇ ਅੱਜ। ਤੇ ਇਕ ਅੰਤਰਰਾਸ਼ਟਰੀ ਖ਼ਬਰ ਜਿਹੜੀ ਬਣ ਰਹੀ ਹੈ ਉਸ ਦੇ ਵਿਚ ਅਲੈਪੋ ਜਿਹੜਾ ਕਿ ਸੀਰੀਆ ਦਾ ਇਕ ਸ਼ਹਿਰ ਹੈ, ਉਥੇ ਹਸਪਤਾਲ ਦੇ ਵਿਚ ਬੰਬ ਧਮਾਕੇ ਹੋਏ ਨੇ ਔਰ ਇਕ ਦੂਜੇ ਦੇ ਉਤੇ ਬਲੇਮ ਲੱਗ ਰਹੇ ਨੇ। ਪਰ ਅਮਰੀਕਾ ਨੇ ਇਕ ਹਮਲਾ ਕਰਕੇ ਇਸਲਾਮਿਕ ਸਟੇਟ ਦੀ ਬੰਬ ਫੈਕਟਰੀ ਨੂੰ ਨੁਕਸਾਨ ਪਹੁੰਚਾਇਆ, ਇਹ ਵੀ ਖ਼ਬਰ ਲੱਗੀ ਹੋਈ ਹੈ। ਔਰ ਮਿੰਟੋ ਜੀ, ਭਾਰਤ ਦੀਆਂ ਆਪਾਂ ਖ਼ਬਰਾਂ ਵੀ ਸਾਂਝੀਆਂ ਕਰਨੀਆਂ ਹੋਰ ਕਾਫੀ ਹੈ, ਤੇ ਆਪਾਂ ਇਕ ਗੀਤ ਨਾ ਸੁਣ ਲਈਏ ਪਹਿਲਾਂ, ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਦੇ ਹਾਂ।
ਮਿਹਨਤ ਨਾਲ ਪੂਰੀ ਪੈਣੀ ਨਹੀਂ, ਤੇਰੇ ਲਈ ਰੋਟੀ ਰਹਿਣੀ ਨਹੀਂ, ਇਹ ਕੰਧ ਗਰੀਬੀ ਢਹਿਣੀ ਨਹੀਂ, ਜਿੰਨਾ ਵੀ ਮਰ ਮਰ ਟੁੱਟੀ ਜਾ।
ਅਮਰਿੰਦਰ ਗਿੱਲ ਗੀਤ ਸੁਣ ਰਹੇ ਸੀ ਜੀ, ਡਾਕਟਰ ਜ਼ਿਊਸ ਨੇ ਮਿਊਜ਼ਿਕ ਦਿੱਤਾ ਸੀ। ਸੋ ਸਵਾਗਤ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ, ਤੇ ਮਿੰਟੂ ਜੀ ਆਪਾਂ ਪਹਿਲਾਂ ਸੁਨੇਹੇ ਲਈਏ ਆਪਣੇ ਸੱਜਣਾ ਮਿੱਤਰਾਂ ਦੇ। ਕੁਲਵਿੰਦਰ ਸਾਡੇ ਨਾਲ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ, ਕਹਿੰਦੇ ਨੇ ਕਿ ਕੱਲ ਈਮੇਲ ਕਰੀ ਸੀ ਜੀ ਤੇ ਤੁਸੀਂ ਨਾ ਆਏ ਤਾਂ ਮਿੰਟੂ ਭਾਜੀ ਨਾਲੋਂ ਵੀ ਬੁਰਾ ਹਾਲ ਸੀ ਜੀ, ਕੀ ਕਾਰਨ ਸੀ ਕੱਲ? ਹਾਂਜੀ ਮਿੰਟੂ ਜੀ, ਆਪਾਂ ਸੱਜਣਾ ਮਿੱਤਰਾਂ ਨੂੰ ਪਹਿਲਾਂ ਵੀ ਦੱਸਿਆ ਜੀ, ਕੁਲਵਿੰਦਰ ਗੋਲਡ ਕੋਸਟ ਤੋਂ ਕਿ ਕੱਲ ਇੱਕ ਵਿਆਹ ਸੀ ਜੀ, ਵਿਆਹ ਦੇ ਕਾਰਨ ਬਹੁਤ ਬਿਜ਼ੀ ਹੋ ਗਿਆ, ਮਿੰਟੂ ਭਾਜੀ ਵੀ ਬਿਜ਼ੀ ਹੋ ਗਏ, ਇਸ ਕਰਕੇ ਪ੍ਰੋਗਰਾਮ ਦੇ ਵਿਚ ਨਹੀਂ ਕਿਸੇ ਵੀ ਹਾਲ ਚ ਪ੍ਰੋਗਰਾਮ ਨਹੀਂ ਕਰ ਸਕੇ। ਸੋ ਉਸ ਦੇ ਲਈ ਆਪਾਂ ਇਕ ਵਾਰੀ ਫੇਰ ਮਾਫ਼ੀ ਮੰਗਦੇ ਆ ਜੀ ਤੁਹਾਤੋਂ। ਤੋ ਅਗਲੇ ਮੈਸੇਜ ਲੈਣੇ ਆ ਜੀ, ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੁੜੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਔਰ ਪ੍ਰੋਗਰਾਮ ਦੇ ਵਿਚ ਸਵਾਗਤ ਆ ਭਾਜੀ। ਕੱਲ ਤੁਸੀਂ ਕਾਲ ਵੀ ਕਰ ਰਹੇ ਸੀ ਤੇ ਮਾਫ਼ੀ ਚਾਹੁੰਦੇ ਆ ਕਿ ਨਹੀਂ ਆਪਾਂ ਪ੍ਰੋਗਰਾਮ ਕਰ ਸਕੇ, ਤੇ ਉਨ੍ਹਾਂ ਨੇ ਨੈਪੋਲੀਅਨ ਬੋਨਾਪਾਰਟ ਦੀ ਇਕ ਦਾ ਕੋਟ ਸਾਂਝਾ ਕੀਤਾ ਕਿ ਜਦੋਂ ਸਰਕਾਰਾਂ ਹਰ ਪਾਸੇ ਤੋਂ ਫੇਲ ਹੋ ਜਾਂਦੀਆਂ ਨੇ ਤੇ ਉਨ੍ਹਾਂ ਕੋਲ ਸਿਰਫ ਜੰਗ ਕਰਕੇ ਤੇ ਮੀਡੀਆ ਰਾਹੀਂ ਲੋਕਾਂ ਦੇ ਦੇਸ਼ ਭਗਤੀ ਦੀ ਮੋਟੀ ਸੂਈ ਵਾਲਾ ਟੀਕਾ ਲਾ ਕੇ ਅਸਲ ਮੁੱਦਿਆਂ ਤੋਂ ਭਟਕਾਇਆ ਜਾਂਦਾ। ਔਰ ਮਿੰਟੂ ਜੀ ਸਤਿ ਸ੍ਰੀ ਅਕਾਲ, ਇਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ ਜੀ ਆਇਆਂ ਨੂੰ।
ਹਾਂਜੀ,
ਇਕ ਨਾ ਨੈਪੋਲੀਅਨ ਬੋਨਾਪਾਰਟ ਦੀਆਂ ਕਾਫੀ ਮਤਲਬ ਕੋਟਸ ਘੁੰਮ ਰਹੇ ਨੇ ਤੇ ਦਲਜੀਤ ਸਿੰਘ ਉਨ੍ਹਾਂ ਨੇ ਵੀ ਸ਼ੇਅਰ ਕੀਤਾ, ਤੇ ਮੈਨੂੰ ਲੱਗਦਾ ਨੀ ਉਹਦਾ ਨੈਪੋਲੀਅਨ ਨੇ ਇਹ ਗੱਲ ਕਹੀ ਹੋਊਗੀ ਕਿਉਂਕਿ ਉਹਦਾ ਬੇਚਾਰਾ ਸਾਰੀ ਉਮਰ ਲੜਦਾ ਰਿਹਾ। ਤੇ ਉਹ ਇੱਦਾਂ ਕਹਿੰਦੇ ਜਦੋਂ ਸਰਕਾਰਾਂ, ਇਹ ਕਿਸੇ ਪੰਜਾਬੀ ਨੇ ਲਿਖੀਆਂ ਕਿਉਂਕਿ ਜਿਹੜੇ ਅਕਸਰ ਕੋਟ ਹੁੰਦੇ ਨਾ ਜਦੋਂ ਉਨ੍ਹਾਂ ਨੂੰ ਟਰਾਂਸਲੇਟ ਕਰੋ ਤਾਂ ਵਧੀਆ ਭਾਸ਼ਾ ਦੇ ਵਿਚ ਹੁੰਦੇ ਆ। ਕਹਿੰਦੇ ਜਦੋਂ ਸਰਕਾਰਾਂ ਹਰ ਪਾਸੇ ਤੋਂ ਫੇਲ ਹੋ ਜਾਂਦੀਆਂ ਹਨ ਤੇ ਉਨ੍ਹਾਂ ਕੋਲ ਸਿਰਫ ਜੰਗ ਕਰਕੇ ਤੇ ਮੀਡੀਆ ਰਾਹੀਂ ਲੋਕਾਂ ਦੇ ਦੇਸ਼ ਭਗਤੀ ਦਾ ਮੋਟੀ ਸੂਈ ਵਾਲਾ ਟੀਕਾ ਲਾ ਕੇ ਅਸਲ ਮੁੱਦਿਆਂ ਤੋਂ ਭਟਕਾਇਆ ਜਾਂਦਾ ਹੈ। ਗ੍ਰਾਮਰ ਬਿਲਕੁਲ ਇਹ ਗਲਤ ਹੈ ਜੀ ਇਹਦੀ, ਤਾਂ ਮੋਟੀ ਸੂਈ ਵਾਲਾ ਟੀਕਾ ਮੈਨੂੰ ਲੱਗਦਾ ਨੀ ਵੀ ਨੈਪੋਲੀਅਨ ਸੂਈ ਵਾਲਾ ਟੀਕਾ ਕਿਹਾ ਹੋਊਗਾ ਉਹਨੇ, ਹਨਾ। ਇਹ ਇਹ ਆਪਣੇ ਕੋਲੋਂ ਬਣਾਈਆਂ ਲੱਗਦੀਆਂ ਮੈਨੂੰ ਲੋਕਾਂ ਨੇ, ਹਨਾ। ਫੇਸਬੁੱਕ ਤੇ ਨੈਪੋਲੀਅਨ ਦੇ ਨਾਂ ਤੇ ਬੜੀਆਂ ਚੱਲ ਰਹੀਆਂ। ਸੋ ਇਹ ਦੋਸਤੋ ਫੇਸਬੁੱਕ ਦੇ ਉੱਤੇ ਕਿਸੇ ਦਾ ਨਾਂ ਲੈ ਕੇ, ਚਣਕਿਆ ਦੇ ਨਾਂ ਤੇ ਜੀ ਬਹੁਤ ਚੱਲ ਰਹੀਆਂ, ਚਾਣਕਿਆ ਦੇ ਨਾਂ ਤੇ। ਸੋ ਪਰ ਗੱਲ ਠੀਕ ਹੈ ਜੀ, ਗੱਲ ਤਾਂ ਉਦਾਂ ਠੀਕ ਹੈ, ਐਸੀ ਗੱਲ ਨਹੀਂ ਹੈਗੀ। ਤੇ ਜਗਵੀਰ ਸਿੱਖੋਂ ਵੀ ਆ ਗਏ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਤੇ ਬਾਕੀ ਜੀ ਕਹਿੰਦੇ ਸ਼ੁਰੂਆਤ ਬਹੁਤ ਵਧੀਆ ਹੋਈ ਆ, ਗਾਣਾ ਲਾ ਦਿਓ ਸੱਤ ਤੋਂ ਬਾਬਾ ਖੋਲਿਆ ਤੇਰਾ ਨਨਕਾਣਾ, ਕਿਤੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਲਾਵਾਂਗੇ ਜੀ ਇਹ ਗੀਤ। ਗੀਤ ਬੜਾ ਸੋਹਣਾ ਆ। ਔਰ ਹਰਮੀਤ ਚੰਨਾ ਨੇ ਫੋਟੋ ਭੇਜੀ ਆ ਜੀ, ਵਾਪਸ ਜਾ ਰਹੇ ਨੇ ਕੋਬਰਾ ਨੂੰ। ਅਮਰ ਸਿੰਘ ਸ਼ੈਪਟਨ ਕਹਿੰਦੇ ਭਾਜੀ ਅਮਨਦੀਪ ਸਿੱਧੂ ਦੀ ਬਜਾਏ ਅਮਨਦੀਪ ਸਿੰਘ ਸਿੱਧੂ ਬੋਲਣਾ ਜੀ। ਵੀਰ ਜੀ ਤੁਹਾਡੀ ਜੀ ਰਿਕੁਐਸਟ ਸਿਰ ਮੱਥੇ ਆ, ਲਓ ਜੀ ਆਪਾਂ ਇੱਦਾਂ ਕਹਿ ਲਿਆ ਕਰਾਂਗੇ। ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਮਤਲਬ ਸਕੂਨ ਮਿਲਣਾ ਚਾਹੀਦਾ। ਸੋ ਮਿੰਟੂ ਜੀ ਤੁਹਾਨੂੰ ਅਸੀਂ ਮਿੰਟੂ ਸਿੰਘ ਬਰਾੜ ਕਹਿ ਲਿਆ ਕਰੀਏ ਫਿਰ। ਹਾਂਜੀ
ਦੇਖੋ ਇਹ ਚੀਜ਼ਾਂ, ਇਹ ਬਹੁਤ ਇਸ ਵਿਸ਼ੇ ਦੇ ਉੱਤੇ ਮੈਂ ਸੰਤਾਪ ਭੋਗ ਚੁੱਕਿਆ ਤੇ ਭੋਗ ਵੀ ਰਿਹਾ, ਪਰ ਥੋੜੀ ਜੀ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਚਾ ਉੱਠਣਾ ਪੈਣਾ ਗਾ ਤੇ ਇਹਨਾਂ ਚੀਜ਼ਾਂ ਦੇ ਵਿਚ ਜੇ ਸਾਡੇ ਅੰਦਰ ਉਹ ਚੀਜ਼ਾਂ ਹੈ ਨੀ ਤੇ ਦਿਖਾਵੇ ਚ ਕੋਈ ਲੋੜ ਨੀ ਹੈਗੀ ਕਰਨ ਦੀ। ਮੈਨੂੰ ਇੱਥੇ ਯਾਦ ਆ ਜਾਂਦੀ ਇੱਕ ਵਾਰੀ ਨਾ ਬ੍ਰਿਸਬਨ ਦੇ ਗੁਰੂ ਘਰ ਦੇ ਵਿਚ ਮੈਨੂੰ ਬਹੁਤ ਜ਼ਿਆਦਾ ਜ਼ੋਰ ਪਾਉਣ ਲੱਗ ਗਏ ਕੋਈ ਇਨਸਾਨ ਉੱਥੇ, ਕਹਿੰਦਾ ਜੀ ਆਓ ਜੀ ਦੋ ਮਿੰਟ ਬੋਲੋ। ਮੈਂ ਮਿੰਟਾਂ ਹੀ ਕੱਢ ਲਈਆਂ ਵੀ ਮੈਂ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿਚ ਮੈਂ ਬੋਲਦਾ ਨੀ, ਮੈਂ ਉਹਦੇ ਕਾਬਲ ਨੀ ਹਾਂ ਬੋਲਣ ਦੇ, ਮੈਨੂੰ ਨਾ ਬੁਲਾਓ ਤੇ ਮਾਫ਼ੀ ਚਾਹੁੰਦਾ, ਮੈਨੂੰ ਨਾ ਇੱਥੇ ਖੜਾ ਕਰੋ। ਉਹ ਬਹੁਤ ਜ਼ਿਆਦਾ ਗਲ ਪੈ ਗਏ ਜੀ, ਕਹਿੰਦੇ ਨਹੀਂ ਦੋ ਮਿੰਟ ਤਾਂ ਤੁਹਾਨੂੰ ਬੋਲਣਾ ਹੀ ਪੈਣਾ। ਤੇ ਚਲੋ ਜੀ ਮੈਂ ਗਿਆ ਤੇ ਮੈਨੂੰ ਹੁਣ ਜਿੰਨੀ ਕੁ ਆਪਣੀ ਅਕਲ ਆ ਜਿੰਨੀ ਕੁ ਸੋਝੀ ਉਨੀ ਕੁ ਗੱਲ ਕਰ ਸਕਦਾ ਸੀ ਮੈਂ ਜੀ, ਦੋ ਢਾਈ ਕੁ ਮਿੰਟਾਂ ਦੇ ਵਿਚ ਆਪਣੀ ਗੱਲ ਨਿਬੇੜ ਕੇ ਤੇ ਇਹੀ ਗੱਲ ਕਹਿ ਕੇ ਵੀ ਜੀ ਮੇਰੇ ਕੋਲ ਜਿਆਦਾ ਕੁਛ ਨੀ ਹੈ ਕਹਿਣ ਨੂੰ ਤੇ ਮੈਂ ਤਾਂ ਕਿਹਾ ਮਾੜਾ ਜਿਹਾ ਬੰਦਾ ਤੇ ਮੈਨੂੰ ਬਸ ਮਾਫ਼ੀ ਚਾਹੁੰਦਾ। ਇੰਨਾ ਕਹਿ ਕੇ ਮੈਂ ਥੱਲੇ ਆ ਗਿਆ ਜੀ, ਤਾਂ ਸਾਹਮਣੇ ਇੱਕ ਕੋਈ ਗੁਰਸਿੱਖ ਬੈਠੇ ਸਨ ਸੀਗੇ, ਸੱਠ ਸਾਲ ਪੰਜਾਹ ਪਚਵੰਜਾ ਸੱਠ ਸਾਲ ਦੀ ਏਜ, ਤਾਂ ਉਹਨਾਂ ਨੇ ਮੈਨੂੰ ਦੂਰੋਂ ਇਸ਼ਾਰਾ ਕਰਕੇ ਸੱਦਿਆ, ਜਿਵੇਂ ਆਪਾਂ ਕਿਸੇ ਦੋਸ਼ੀ ਨੂੰ ਨੀ ਸਾਦਦੇ ਹੁੰਦੇ ਵੀ ਇੱਧਰ ਆਓ, ਏਦਾਂ ਵਾਲੀ ਫੀਲਿੰਗ ਚ
ਜੀ।
ਤੇ ਮੈਂ ਚਲੋ ਜੀ ਚਲਾ ਗਿਆ, ਮੈਨੂੰ ਤਾਂ ਉਮਰ ਦਾ ਤਕਾਜਾ ਸੀ, ਮੈਂ ਤਾਂ ਵੈਸੇ ਵੀ ਜੇ ਕੋਈ ਵੀ ਸਾਦੇ ਮੈਨੂੰ ਤਾਂ ਮਤਲਬ ਹੀ ਨਹੀਂ ਸੀ, ਮੈਂ ਮਨਾ ਕਰਦਾ, ਮੈਂ ਉਹਨਾਂ ਕੋਲ ਚਲਾ ਗਿਆ। ਤਾਂ ਉਹ ਮੈਨੂੰ ਪਾਸੇ ਜੇ ਕਰਕੇ ਕਹਿੰਦੇ ਤੈਨੂੰ ਅਕਲ ਨੀ ਬੋਲਣ ਦੀ, ਮੈਂ ਕਿਹਾ ਜੀ ਵੀ ਕੀ ਗੁਸਤਾਖੀ ਹੋ ਗਈ, ਵੈਸੇ ਤਾਂ ਮੈਂ ਪਹਿਲਾਂ ਬੋਲ ਹੀ ਨੀ ਰਿਹਾ ਸੀ, ਜੇ ਮੈਂ ਬੋਲਿਆ ਵੀ ਆ ਤਾਂ ਉੱਥੇ ਵੀ ਮੈਂ ਆਪਦੀ ਗਲਤੀ ਤੇ ਮਾਫ਼ੀ ਕਹਿ ਕੇ ਆਇਆ ਤੇ ਬਸ ਹੋਰ ਤਾਂ ਕੋਈ ਸ਼ਬਦ ਬੋਲੇ ਨੀ, ਇਹ ਚ ਕੀ ਗਲਤੀ ਹੋਈ। ਕਹਿੰਦਾ ਮੈਂ ਦੀ ਕਿਵੇਂ ਰੱਟ ਲਾਈ ਸੀ, ਜਦੋਂ ਗੁਰਦੁਆਰਾ ਸਾਹਿਬ ਚ ਬੋਲੀ ਦਾ ਹੁੰਦਾ ਨਾ ਉਦੋਂ ਕਹੀਦਾ ਹੁੰਦਾ ਦਾਸ। ਮੈਂ ਉਹਨਾਂ ਨੂੰ ਕਿਹਾ ਜੀ, ਮੈਂ ਕਿਹਾ ਬੇਨਤੀ ਇਹ ਹੈ ਜੀ ਵੀ ਮੇਰੇ ਤੋਂ ਦੋ ਚਿਹਰੇ ਨੀ ਲਾਏ ਜਾਂਦੇ, ਮੇਰੇ ਤੋਂ ਦੋਗਲੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ, ਇਸ ਲਈ ਮੈਂ ਕਰ ਰਿਹਾ ਸੀ। ਕਹਿੰਦੇ ਕਿਉਂ, ਮੈਂ ਕਿਹਾ ਅਸਲ ਚ ਮੈਂ ਤਾਂ ਮੈਂ ਨਾਲ ਭਰਿਆ ਪਿਆ ਤੇ ਜਦੋਂ ਮੈਂ ਦਾਸ ਹੈ ਹੀ ਨੀ, ਮੈਂ ਦਾਸ ਵਾਲਾ ਕੰਮ ਕਰਦਾ ਹੀ ਨੀ ਕੋਈ ਆਪਦੀ ਜ਼ਿੰਦਗੀ ਚ, ਤੇ ਕਿਉਂ ਮੈਂ ਵਿਖਾਵੇ ਦਾ ਦਾਸ 5 ਮਿੰਟ ਲਈ ਉੱਥੇ ਬਣਾ ਬੋਲਣ ਲਈ? ਹੈਂ, ਮੈਂ ਕਿਉਂ ਮੂਰਖ ਆਪ ਨੂੰ ਵੀ ਬਣਾਵਾਂ, ਉਹਨਾਂ ਲੋਕਾਂ ਨੂੰ ਵੀ ਬਣਾਵਾਂ ਤੇ ਗੁਰੂ ਦੇ ਮੂਹਰੇ ਮੈਂ ਝੂਠ ਬੋਲਾਂ? ਮੈਂ ਮੈਨੂੰ ਤਾਂ ਨੀ ਇਹ ਚੀਜ਼ ਜੱਚੀ, ਇਸ ਕਰਕੇ ਸੋਰੀ ਆ, ਮੈਂ ਤੁਹਾਡਾ ਐਟੀਟਿਊਡ ਤੋਂ ਬੜਾ ਨਿਮ ਕੇ ਆਇਆ ਸੀ, ਪਰ ਮੈਨੂੰ ਇਹ ਜੇ ਇਸ ਗੱਲ ਲਈ ਕਹਿਣਾ ਹੋ ਫਿਰ ਮੈਨੂੰ ਕੋਈ ਲੋੜ ਨੀ ਹੈਗੀ। ਜਿੱਦਣ ਮੈਂ ਦਾਸ ਬਣ ਗਿਆ ਨਾ ਅੰਦਰੋਂ, ਜਿੱਦਣ ਮੈਂ ਅੰਦਰੋਂ ਵਾਕਈ ਮੈਂ ਅੰਦਰੋਂ ਉਹ ਦਾਸ ਵਾਲੀਆਂ ਮੇਰੇ ਤੇ ਸਾਰੀਆਂ ਕੁਆਲਿਟੀਆਂ ਆ ਗਈਆਂ, ਤਾਂ ਮੈਂ ਜ਼ਰੂਰ ਆਪਣੇ ਆਪ ਨੂੰ ਦਾਸ ਸ਼ਬਦ ਨਾਲ ਨਵਾਜੂਗਾ। ਸੋ ਇਸ ਕਰਕੇ ਬੇਨਤੀ ਹੈ ਦੋਸਤੋ, ਇਹ ਨਾ ਬਹੁਤ ਗਹਿਰੀ ਗੱਲਾਂ ਹੈ, ਮਿੰਟੂ ਸਿੰਘ ਲਿਖ ਲਓ, ਮਿੰਟੂ ਸਿੰਘ ਬਰਾੜ ਲਿਖ ਲਓ, ਜਾਂ ਕੱਲਾ ਮਿੰਟੂ ਬਰਾੜ ਲਿਖ ਲਓ, ਇਹ ਗੱਲਾਂ ਚ ਕੁਛ ਨੀ ਪਿਆ। ਤੇ ਹਾਂ, ਜਦੋਂ ਨਾਂ ਜਿਹੜਾ ਸੀ ਪੂਰਾ ਮੇਰਾ ਨਾਂ ਉਹ ਗੁਰਸ਼ਮਿੰਦਰ ਸਿੰਘ ਹੀ ਲਿਖਿਆ ਜਾਂਦਾ ਤੇ ਗੁਰਸ਼ਮਿੰਦਰ ਸਿੰਘ ਹੀ ਲਿਖਦਾ ਤੇ ਕਹਿਣਾ, ਪਰ ਜੇ ਕੋਈ ਨਾਂ ਮੇਰਾ ਮਿੰਟੂ ਬਰਾੜ ਚੱਲ ਰਿਹਾ ਤਾਂ ਚੱਲ ਰਿਹਾ, ਉਹਨੂੰ ਉਹਦੇ ਨਾਲ ਨਫ਼ਰਤ ਨਹੀਂ ਕੀਤੀ ਜਾ ਸਕਦੀ, ਨਾ ਕਰਨ ਦੇ ਲਾਇਕ ਆ, ਮੈਨੂੰ ਉਸ ਨਾਂ ਨਾਲ ਪਿਆਰ ਆ, ਦੈਟਸ ਇਟ।
ਹਾਂਜੀ, ਤੇ ਸਤਨਾਮ ਸਿੰਘ ਗਿੱਲ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਆਓ ਜੀ ਸਵਾਗਤ ਹੈ ਜੀ। ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਪਰਿਵਾਰ ਨੂੰ ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਤੇ ਇਧਰ ਕੁਲਵਿੰਦਰ ਸਿੰਘ ਗੋਲਡ ਕੋਸਟ ਵਾਲਿਆਂ ਨੇ ਨਾ ਇਕ ਈ ਮੇਲ ਭੇਜੀ ਸੀ ਜੀ, ਤੇ ਕਹਿੰਦੇ ਨੇ ਕਿ ਅੱਜ ਖੂਬ ਧੁੱਪ ਚਮਕ ਰਹੀ ਆ ਤੇ ਜਨਮ ਭੂਮੀ ਪੰਜਾਬ ਤੇ ਕਰਮ ਭੂਮੀ ਚ ਸ਼ਾਂਤੀ ਬਣੀ ਰਹਿਣ ਲਈ ਵਾਹਿਗੁਰੂ ਦੇ ਚਰਨਾਂ ਦੇ ਵਿਚ ਅਰਦਾਸ ਕਰਦੇ ਆ, ਕੋਈ ਅਣਸਕਾਮੀ ਘਟਨਾ ਤੋਂ ਬਚਾਵੇ। ਵਿਚਾਰ ਇਹੀ ਆ ਜੀ ਕਿ ਜ਼ਮੀਰ ਨਾਲੋਂ ਜ਼ਗੀਰ ਭਾਰੀ ਹੋ ਗਈ, ਗਰੀਬ ਜਿੰਨਾ ਮਰਜ਼ੀ ਸੱਚ ਬੋਲੀ ਜਾਵੇ ਤਕੜੇ ਦੀ ਮੁਸਕਰਾਹਟ ਭਾਰੀ ਹੋ ਗਈ। ਕੁਛ ਵਿਚਾਰ ਉਨ੍ਹਾਂ ਨੇ ਸਾਂਝੇ ਕੀਤੇ ਨੇ, ਬਹੁਤ ਬਹੁਤ ਧੰਨਵਾਦ ਜੀ। ਤੇ ਤੇਜਿੰਦਰ ਸਿੱਧੂ ਵੀ ਕਹਿੰਦੇ ਨੇ ਕਿ ਮੈਂ ਅਗਰੀ ਕਰਦਾ ਮਿੰਟੂ ਭਾਜੀ ਦੇ ਨਾਲ, ਦੱਸ ਰਹੇ ਨੇ ਕਹਿੰਦੇ ਸਾਡੇ ਵੀ ਐਡਮਿੰਟਨ ਚ ਮੀਂਹ ਪੈ ਰਿਹਾ ਜੀ। ਸੋ ਮੈਨੂੰ ਲੱਗਦਾ ਸਾਰੇ ਵਰਲਡ ਚ ਮੀਂਹ ਪੈ ਰਿਹਾ। ਇਧਰ ਮਿੰਟੂ ਬਰਾੜ ਭਾਜੀ ਉਨ੍ਹਾਂ ਦਾ ਵੀ ਹਾਲ ਚਾਲ ਸਲਾਬਿਆ ਹੋਇਆ ਆ, ਇਨ੍ਹਾਂ ਦੀ ਸਟੇਟ ਦਾ, ਸਾਰਿਆਂ ਦਾ। ਸੋ ਮਿੰਟੂ ਜੀ, ਕੁਛ ਖ਼ਬਰਾਂ ਹੁਣ ਪੰਜਾਬ ਭਾਰਤ ਤੋਂ, ਤੇ ਖ਼ਬਰਾਂ ਤਾਂ ਤਕਰੀਬਨ ਜਿਹੜੀਆਂ ਪਿਛਲੇ ਹਫ਼ਤੇ ਰਹੀਆਂ ਅਖ਼ਬਾਰਾਂ ਦੀ ਸੁਰਖੀਆਂ ਤੇ ਭਾਰੂ ਲੜਾਈ ਵਾਲੀਆਂ ਪਾਕਿਸਤਾਨ ਦੇ ਨਾਲ ਉਹੀ ਨੇ। ਉਧਰ ਲਹਿੰਦੇ ਪੰਜਾਬ ਜਾਂ ਪਾਕਿਸਤਾਨ ਦੇ ਵਿਚ ਵੀ ਇਹ ਹਾਲਾਤ ਬਣੇ ਹੋਏ ਨੇ, ਤੇ ਉਧਰ ਵੀ ਜਿਹੜੀਆਂ ਖ਼ਬਰਾਂ ਆ ਉਹ ਜੰਗ ਦੇ ਨਾਲ ਹੀ ਰਿਲੇਟਡ ਨੇ। ਇਸ ਦੇ ਉੱਤੇ ਆਪਾਂ ਇਕ ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਕਰਾਂਗੇ, ਪਰ ਪਹਿਲਾਂ ਇਕ ਅਹਿਮ ਖ਼ਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਜੀ। ਬੀਬੀਸੀ ਤੇ ਵੀ ਇਹ ਖ਼ਬਰ ਲੱਗੀ ਹੈ ਤੇ ਪੰਜਾਬੀ ਅਖ਼ਬਾਰਾਂ ਦੇ ਵਿਚ ਵੀ ਇਹ ਖ਼ਬਰ ਲੱਗੀ ਹੈ ਕਿ ਸਾਹਮਣੇ ਆਇਆ 62,250 ਕਰੋੜ ਦਾ ਕਾਲਾ ਧਨ। ਜੇਤਲੀ ਨੇ ਜੀ ਇਹ ਮਤਲਬ ਬਿਆਨ ਦਿੱਤਾ। ਰਿਕਾਰਡ ਇਹ ਬਣਿਆ ਜੀ, ਕਹਿੰਦੇ ਕਿ ਆਮਦਨ ਘੋਸ਼ਣਾ ਯੋਜਨਾ ਚ ਇੰਨਾ ਜਿਹੜਾ 64,275 ਲੋਕਾਂ ਨੇ ਆਪਣੇ ਆਪ ਨੂੰ ਮਤਲਬ ਸਾਹਮਣੇ ਲਿਆਂਦਾ ਹੈ। 64,275 ਲੋਕ ਨੇ ਆਪਣੇ ਡਿਕਲੇਅਰ ਕੀਤੇ ਨੇ, ਤੇ ਉਨ੍ਹਾਂ ਨੇ ਯੋਜਨਾ ਬਣਾਈ ਸੀ ਕਿ ਤੁਸੀਂ 40% ਟੈਕਸ ਦੇ ਦਿਓ। ਮੈਨੂੰ ਲੱਗਦਾ 40% ਜਿਹੜੀ ਮੈਂ ਕੱਲ ਖ਼ਬਰ ਪੜ੍ਹੀ ਸੀ, ਤੇ ਸਰਕਾਰ ਦੇ ਖਜ਼ਾਨੇ ਚ ਆਉਣਗੇ ਤਕਰੀਬਨ 30,000 ਕਰੋੜ, ਤੇ ਵਿਦੇਸ਼ ਤੋਂ ਜ਼ਿਆਦਾ ਦੇਸ਼ ਦੇ ਅੰਦਰ ਪਤਾ ਲੱਗੀ ਆ ਵੀ ਕਾਲੀ ਕਮਾਈ। ਸੋ ਜਿਹੜਾ ਕਾਲਾ ਧਨ ਦਾ ਰੌਲਾ ਪੈਂਦਾ ਆ, ਅਕਸਰ ਪੈਂਦਾ ਆ, ਉਹ ਮੈਂ ਅਸੀਂ ਪਹਿਲਾਂ ਵੀ ਕਹਿੰਦੇ ਹਾਂ ਕਿ ਉਹ ਦੇਸ਼ ਦੇ ਅੰਦਰ ਹੀ ਆ, ਬਾਹਰ ਬਹੁਤ ਘੱਟ ਆ। ਬਾਹਰ ਤਾਂ ਜਾਂਦਾ ਆ, ਬਾਹਰੋਂ ਵੀ ਆਉਂਦਾ, ਇੰਡੀਆ ਦੀਆਂ ਬੈਂਕਾਂ ਚ ਇਨਵੈਸਟ ਹੁੰਦਾ। ਹੁਣ ਤੁਸੀਂ ਮਿੰਟੂ ਜੀ, ਆਪਾਂ ਸਾਰੇ ਜਾਣਦੇ ਹਾਂ ਕਿ NRI ਅਕਾਊਂਟ ਖੁੱਲੇ ਹੋਏ ਨੇ, ਹਨਾ, ਇੰਡੀਆ ਦੇ ਵਿਚ ਖੋਲਦੇ ਨੇ। ਸੋ ਅਸੀਂ NRI ਜਿਹੜੇ ਚਾਹੇ ਜਿਹੜੇ ਮਰਜ਼ੀ ਦੇਸ਼ ਚ ਵੱਸਦੇ ਆ, ਇੰਡੀਆ ਜਾ ਕੇ ਬੈਂਕਾਂ ਦੇ ਵਿਚ ਪੈਸਾ ਜਮ੍ਹਾਂ ਕਰਾਉਂਦੇ ਆ। ਹੁਣ ਕੱਲ ਨੂੰ ਆਸਟ੍ਰੇਲੀਆ ਦੀ ਸਰਕਾਰ ਕਹੀ ਜਾਵੇ ਵੀ ਲਓ ਜੀ ਮਿੰਟੂ ਬਰਾੜ ਦੇ ਤਾਂ ਜਾਂ ਮਨਦੀਪ ਦੇ ਤਾਂ ਅਕਾਊਂਟ ਜਿਹੜੇ ਨੇ ਉਹ ਇੰਡੀਆ ਦੇ ਵਿਚ ਵੀ ਨੇ, ਇਹ ਕਾਲਾ ਧਨ ਹੈ। ਉਹ ਕਾਲਾ ਧਨ ਨਹੀਂ ਹੈਗਾ ਜੀ, ਉਹ ਟੈਕਸ ਦਾ ਦਿੱਤਾ ਹੋਇਆ, ਅਸੀਂ ਉੱਥੇ NRI ਡਿਕਲੇਅਰ ਕੀਤਾ ਹੋਇਆ, ਉੱਥੇ ਟੈਕਸ ਲੱਗ ਰਿਹਾ ਤੇ ਅਸੀਂ ਸਾਨੂੰ ਇੱਥੇ ਡਿਕਲੇਅਰ ਕਰਨਾ ਪੈਂਦਾ। ਸੋ ਇੱਦਾਂ ਹੀ ਜਦੋਂ ਇੱਕ ਦੇਸ਼ ਅਲਾਓ ਕਰਦਾ ਆ ਪੈਸੇ ਇੱਥੋਂ ਜਾਣੇ, ਤਾਂ ਉਲਟਾ ਫਿਰ ਆਸਟ੍ਰੇਲੀਆ ਵੀ ਅਲਾਓ ਕਰਦਾ ਇੰਡੀਆ ਦੀ ਬੈਂਕਾਂ ਨੂੰ ਇੱਥੇ ਕੰਮ ਕਰਨ ਦੇ ਲਈ। ਸੋ ਸਾਰੇ ਦੇਸ਼ਾਂ ਦਾ ਇੱਦਾਂ ਆਦਾਨ ਪ੍ਰਦਾਨ ਚੱਲਦਾ ਆ, ਉਹ ਨਾਰਮਲ ਗੱਲ ਹੈ। ਪਰ ਕਾਲਾ ਧਨ ਉਹ ਹੈ ਜਿਹੜਾ ਇੰਡੀਆ ਦੇ ਵਿਚ ਡਿਕਲੇਅਰ ਨਹੀਂ ਕੀਤਾ ਜਾਂਦਾ ਵਪਾਰੀਆਂ ਵੱਲੋਂ ਜਾਂ ਸ਼ੋਪਕੀਪਰ ਵੱਲੋਂ ਜਾਂ ਕਿਸੇ ਵੱਲੋਂ ਵੀ। ਆਮਦਨ ਜਿਹੜੀ ਡਿਕਲੇਅਰ ਨਹੀਂ ਕੀਤੀ ਜਾਂਦੀ, ਉਸ ਨੂੰ ਪੁਰਾਣੇ ਜ਼ਮਾਨੇ ਤਾਂ ਰਜਾਈਆਂ ਭਰ ਭਰ ਕੇ ਰੱਖ ਲੈਂਦੇ ਹੁੰਦੇ ਸੀ, ਬਿਸਤਰਿਆਂ ਦੇ ਹੇਠਾਂ ਰੱਖ ਲੈਂਦੇ ਹੁੰਦੇ ਸੀ, ਤੇ ਇਹ ਜ਼ਿਆਦਾ ਸਮੱਸਿਆ ਆ। ਮਿੰਟੂ ਜੀ, ਆਪਾਂ ਇਹਦੀ ਨਾ ਇੱਕ ਥੋੜੀ ਹੋਰ ਆਪਾਂ ਕਰਨੀ ਹੈ ਕਿ ਕੱਲ ਨਾ ਇੱਕ ਮੈਂ ਖ਼ਬਰ ਪੜ੍ਹ ਰਿਹਾ ਸੀ ਕਿ ਇੱਕ ਜੂਸ ਵਾਲੇ ਨੇ, ਰਾਈਟ, ਜੂਸ ਵਾਲੇ ਨੇ ਮੁੰਬਈ ਦੇ ਵਿਚ ਰੇਹੜੀ ਲਾਂਦਾ, ਓਹਨੇ ਪਤਾ ਕਿੰਨਾ ਪੈਸਾ ਡਿਕਲੇਅਰ ਕੀਤਾ? 50 ਕਰੋੜ।
ਅੱਛਾ ਜੀ,
50 ਕਰੋੜ ਰੁਪਇਆ ਓਹਨੇ ਡਿਕਲੇਅਰ ਕੀਤਾ ਜੂਸ ਵਾਲੇ ਨੇ। ਸੋ ਇਹ ਦੇਖ ਲੋ ਜੀ, ਮਤਲਬ ਕਿ ਅਗਰ ਉਹ ਜਿੰਨਾ ਉਹ ਟੈਕਸ ਬਣਦਾ ਉੱਤੇ, ਹੁਣ ਸਰਕਾਰ ਕਹਿੰਦੀ ਹੈ ਵੀ 40% ਟੈਕਸ ਮਿਲਿਆ ਉਹਨਾਂ ਨੂੰ, ਤੇ ਕੁੱਲ ਮਿਲਾ ਕੇ 30,000 ਕਰੋੜ ਦਾ ਸਰਕਾਰ ਨੂੰ, ਭਾਰਤ ਸਰਕਾਰ ਨੂੰ ਫਾਇਦਾ ਹੋਇਆ ਡੈਕਲਰੇਸ਼ਨ ਦੇ ਵਿਚ। ਇਹ ਕੋਈ ਨਵੀਂ ਸਕੀਮ ਨਹੀਂ ਹੈਗੀ, ਇਹ ਸਕੀਮ ਜਦੋਂ ਮਨਮੋਹਨ ਸਿੰਘ ਹੁਣੀ ਵਿੱਤ ਮੰਤਰੀ ਦੇ ਤੌਰ ਤੇ ਆਏ ਰਾਜੀਵ ਗਾਂਧੀ ਸਰਕਾਰ ਦੇ ਵਿਚ, ਉਦੋਂ ਤੋਂ ਸ਼ੁਰੂ ਕੀਤੀ ਹੋਈ ਆ ਉਹਨਾਂ ਨੇ ਕਿ ਇਹ ਸਕੀਮ ਹਰੇਕ ਸਾਲ ਚੱਲਦੀ ਆ, ਕਦੇ ਬੰਦ ਹੋ ਜਾਂਦੀ ਆ, ਇਹਨੂੰ ਓਪਨ ਕੀਤਾ ਜਾਂਦਾ, ਇਹਦੀ ਵਿੰਡੋ ਓਪਨ ਕੀਤੀ ਜਾਂਦੀ ਆ 2-2, 4-4, 6-6 ਮਹੀਨੇ, ਕਿ ਇਹਦੇ ਵਿਚ ਇਹਨੂੰ ਟੈਕਸ ਐਮਨੈਸਟੀ ਵੀ ਕਹਿੰਦੇ ਨੇ, ਕਿ ਇਹਦੇ ਵਿਚ ਤੁਸੀਂ ਡਿਕਲੇਅਰ ਕਰ ਦੋ ਇੰਨੇ ਟਾਈਮ ਦੇ ਵਿਚ ਕਿੰਨਾ ਪੈਸਾ ਹੈ ਤੁਹਾਨੂੰ।
ਦੇਖੋ ਸਿੱਧੂ ਸਾਹਿਬ, ਗੱਲ ਇਹ ਹੁੰਦੀ ਆ ਵੀ ਸਾਰਾ ਜਾਂਦਾ ਦੇਖ ਕੇ ਅੱਧਾ ਦੇਈਏ ਵੰਡ ਵਾਲੀ ਗੱਲ ਹੁੰਦੀ ਆ। ਜਿਹੜਾ ਕਾਲਾ ਧਾਣਾ ਉਹ ਸ਼ੁਰੂ ਦੇ ਦੌਰ ਦੇ ਵਿਚ ਨਾ, ਸਾਨੂੰ ਕਈ ਵਾਰੀ ਜਿਵੇਂ ਹੁਣ ਇੱਥੇ ਵੀ ਚੰਗਾ ਲੱਗਦਾ ਵੀ ਜੇ ਕੈਸ਼ ਕੰਮ ਮਿਲ ਜੇ ਤੇ ਕੈਸ਼ ਪੈਸਾ ਆਉਣਾ ਚੰਗਾ ਲੱਗਦਾ, ਪਰ ਥੋੜੇ ਜੇ ਦੇਰ ਬਾਅਦ ਨਾ, ਥੋੜੇ ਜੇ ਚਿਰ ਬਾਅਦ ਜਦੋਂ ਰੁਕਣ ਲੱਗ ਜਾਂਦੀ ਆ ਕੈਸ਼ ਮਨੀ, ਉਦੋਂ ਬਾਅਦ ਉਹ ਸਿਰਦਰਦੀ ਬਣ ਜਾਂਦੀ ਆ, ਤੇ ਉਦੋਂ ਬਾਅਦ ਬੰਦਾ ਫਿਰ ਇਹ ਸੋਚਦਾ ਵੀ ਇਹ ਤਾਂ ਮੇਰੇ ਲਈ ਕੋਈ ਚੀਜ਼ ਹੀ ਨਹੀਂ ਹੈਗੀ ਵੀ ਮੈਂ ਹੁਣ ਇਹਦਾ ਕੀ ਕਰਾਂ। ਜਦੋਂ ਤੁਸੀਂ ਵਰਤ ਹੀ ਨੀ ਸਕਦੇ ਕਿਤੇ ਡਿਕਲੇਅਰ ਤੋਂ ਬਿਨਾਂ, ਉਹਨੂੰ ਸਾਰਾ ਦਿਨ ਕਿੱਥੇ ਲਾ ਲਓਗੇ, ਇਹ ਜੇ ਕਿੰਨੇ ਕੁ ਥਾਂ ਮਹਿਸੂਸ ਕਰ ਲਓਗੇ ਜਿੱਥੇ ਤੁਸੀਂ ਉਹ ਵਰਤ ਸਕੋਗੇ, ਤਾਂ ਉਹ ਹਰ ਟਾਈਮ ਤੁਹਾਡੀ ਨੀਂਦ ਹਰਾਮ ਕਰਨ ਲੱਗ ਜਾਂਦਾ। ਤੋ ਨੀਂਦ ਹਰਾਮ ਜਦੋਂ ਹੁੰਦੀ ਆ ਤਾਂ ਫਿਰ ਉਸ ਤੋਂ ਬਾਅਦ ਖਾਸ ਕਰਕੇ ਵਿਦੇਸ਼ਾਂ ਤੱਕ ਜਮਾ ਹੀ ਆ। ਭਾਰਤ ਚ ਤਾਂ ਹਜੇ ਚਲੋ ਬਹੁਤ ਟਾਈਮ ਦੱਬੀ ਰੱਖਦੇ ਆ ਲੋਕ ਪੈਸਾ, ਪਰ ਤੁਸੀਂ ਵਿਦੇਸ਼ ਚ ਨਹੀਂ ਦੱਬ ਸਕੋਗੇ ਇੱਥੇ ਜ਼ਿਆਦਾਤਰ। ਸੋ ਬਿਹਤਰ ਇਹੀ ਹੁੰਦਾ ਵੀ ਉਹਨੂੰ ਜੇ ਟੈਕਸ ਪੇ ਕੇ ਤੇ ਸ਼ਾਂਤੀ ਦੀ ਲਾਈਫ ਨਾਲ ਜੇ ਠਿਆਨੀ ਵੀ ਵੱਜ ਜੇ ਤਾਂ ਵੀ ਮਾੜਾ ਨਹੀਂ ਆਇਆ। ਤੇ ਹੁਣ ਜਿਹੜੀ ਇਹ ਵਿੰਡੋ ਰੱਖੀ ਗਈ ਸੀ, ਇਸ ਵਿੰਡੋ ਨੂੰ ਨਾ ਐਤਕੀ ਪ੍ਰਮੋਟ ਬਹੁਤ ਕੀਤਾ ਗਿਆ ਸੀ ਸੋਸ਼ਲ ਮੀਡੀਆ ਜ਼ਰੀਏ ਜਾਂ ਆਮ ਮੀਡੀਆ ਜ਼ਰੀਏ, ਤਾਂ ਉਹਦੇ ਨਤੀਜੇ ਆਏ ਆ ਸਾਹਮਣੇ ਵੀ ਜਿਹੜੀ ਲੋਕਾਂ ਨੇ ਵੱਧ ਚੜ੍ਹ ਕੇ ਜਿਹੜਾ ਆਪਦਾ ਪੈਸਾ ਡਿਕਲੇਅਰ ਕੀਤਾ। ਤੇ ਤਕਰੀਬਨ ਜਿਹੜਾ ਇਹ ਅੰਕੜਾ ਆਇਆ ਨਾ, ਇਹ ਤਾਂ ਸਿਰਫ ਤਾਜ਼ੇ ਅੰਕੜੇ ਆ, ਤੇ ਬਾਕੀ ਬਹੁਤ ਸਾਰਾ ਅਜੇ ਹੋਰ ਵੀ ਆਊਗਾ ਤੁਹਾਡੇ ਸਾਹਮਣੇ, ਡਬਲ ਹੋਊਗਾ ਇਹਦੇ ਲਾਗੇ। ਅਜੇ ਤੱਕ ਵਿੱਤ ਮੰਤਰੀ ਨੇ ਕਿਹਾ ਵੀ ਜਿਹੜੀ ਫਾਈਨਲ ਰਿਪੋਰਟ ਆ ਉਹ ਥੋੜੇ ਚਿਰ ਬਾਅਦ ਦੇਵਾਂਗੇ, ਫਾਈਨਲ ਰਿਪੋਰਟ ਇਹ ਤੋਂ ਡਬਲ ਆਊਗੀ ਤੁਹਾਡੇ ਸਾਹਮਣੇ ਆ।
ਹਾਂਜੀ, ਵੈਸੇ ਜਿਹੜਾ ਉਹਨਾਂ ਦੱਸਿਆ ਕਿ ਮੋਦੀ ਸਰਕਾਰ ਨੇ ਕਰੀਬ 2.5 ਸਾਲ ਦੇ ਵਿਚ ਆਪਣੇ ਜਿਹੜਾ ਕਾਰਜਕਾਲ ਹੈ ਹੁਣ ਤੱਕ 1,40,741 ਕਰੋੜ ਰੁਪਏ ਦੇ ਘਰੇਲੂ ਤੇ ਵਿਦੇਸ਼ੀ ਕਾਲੇ ਧਨ ਦੀ ਅਣਐਲਾਨੀ ਆਮਦਨ ਦੇ ਰੂਪ ਦੇ ਵਿਚ ਫੜਿਆ ਜੀ। 1,40,771 ਕਰੋੜ। ਸੋ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਨਾ, ਇਹ ਆਪਾਂ ਕਰ ਰਹੇ ਹਾਂ 62,250 ਕਰੋੜ ਦਾ, ਪਰ ਟੋਟਲ ਜਿਹੜੀ 2.5 ਸਾਲਾਂ ਦੇ ਵਿਚ ਇਨਕਮ ਕਾਲੀ ਜਿਹੜੀ ਆ ਡਿਕਲੇਅਰ ਹੋਈ ਆ ਉਹ ਇਹ ਤੋਂ ਡਬਲ ਹੈ, ਆਲਮੋਸਟ ਡਬਲ ਹੈ, ਡਬਲ ਤੇ ਵੀ 2.5 ਗੁਣਾ ਹੈ ਜੀ। ਸੋ ਹਜੇ ਆਉਣ ਵਾਲੇ ਟਾਈਮ ਦੇ ਵਿਚ ਹੋਰ ਵੀ ਹੋਏਗਾ, ਪਰ ਇਹ ਮੈਂ ਇੱਥੇ ਦੱਸਦਾ ਕਿ ਇਕੱਲਾ ਮੋਦੀ ਸਰਕਾਰ ਨਹੀਂ, ਇਹ ਤਕਰੀਬਨ 20-25 ਸਾਲ ਤੋਂ ਇਹ ਸਕੀਮਸ ਜਿਹੜੀਆਂ ਨੇ ਇਹ ਚੱਲਦੀਆਂ ਆਈਆਂ ਨੇ। ਮੈਂ ਬਹੁਤ ਪਹਿਲਾਂ ਇੰਡੀਆ ਟੁਡੇ ਮੈਗਜ਼ੀਨ ਦੇ ਵਿਚ ਇਹ ਸਕੀਮਸ ਪੜ੍ਹਦਾ ਹੁੰਦਾ ਸੀ, ਇਕਾਨਮੀ ਸੈਕਸ਼ਨ ਦੇ ਵਿਚ ਮਨਮੋਹਨ ਸਿੰਘ ਉਨ੍ਹਾਂ ਦੇ ਇਕ ਦੋ ਆਰਟੀਕਲ ਵੀ ਮੈਂ ਪੜ੍ਹੇ ਆ, ਤੇ ਉਹ ਬਹੁਤ ਸਾਰਥਕ ਸਿੱਧ ਹੋਏ। ਹੁਣ ਜਿਹੜੇ ਕਾਲੇ ਧਨ ਦੀ ਪ੍ਰੋਬਲਮ ਇੰਡੀਆ ਦੇ ਵਿਚ ਆਪਾਂ ਜਾਣਦੇ, ਹੁਣ ਦੇਖੋ ਮੈਨੂੰ ਲੱਗਦਾ ਨੀ ਵੀ ਜੂਸ ਵਾਲੇ ਦੀ, ਬਿੱਟੂ ਜੂਸ ਵਾਲੇ ਦੀ ਕਿਤੇ ਸਵਿਸ ਬੈਂਕ ਚ ਖਾਤਾ ਹੋਊਗਾ, ਪਰ ਉਹਨੂੰ ਹੁਣ ਮੈਨੂੰ ਲੱਗਦਾ ਸਟੋਰੇਜ ਦੀ ਪ੍ਰੋਬਲਮ ਆ ਗਈ ਹੋਣੀ ਕਿ ਨੋਟਾਂ ਦੀ, ਹਨਾ, ਕਿ ਨੋਟ ਸਟੋਰ ਕਿੱਦਾਂ ਕਰਨੇ, 50 ਕਰੋੜ ਹੈ ਨਾ, ਤੇ ਉਹਦੇ ਲਈ ਕਿਰਾਏ ਤੇ ਘਰ ਲੈਣਾ ਪੈਣਾ, ਫਿਰ ਉਹਦੀ ਰਾਖੀ ਕਰਨੀ ਪੈਣੀ। ਮੈਨੂੰ ਲੱਗਦਾ ਹੁਣ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋ ਗਈਆਂ ਹੋਣੀਆਂ, ਕਿ ਖਰਚਾ ਜ਼ਿਆਦਾ ਆਉਣ ਲੱਗਿਆ ਹੋਣਾ ਜਿੰਨਾ ਧਨ ਪਿਆ ਹਨਾ ਉਹਨੂੰ ਸਾਂਭਣ ਦੇ ਲਈ। ਸੋ ਉਹਨੇ ਸੋਚਿਆ ਕਿ ਇਹਨੂੰ ਡਿਕਲੇਅਰ ਕਰਕੇ ਆਰਾਮ ਨਾਲ ਕਿਤੇ ਹਨਾ ਆਪਣਾ ਘਰ ਬਾਰ ਪਾ ਲਈਏ, ਕਿਉਂ ਰੇਹੜੀ ਲਾਈ ਜਾਣੀ ਆ ਹਨਾ, ਘਾਟੇ ਦਾ ਸੌਦਾ। ਸੋ ਇਹੋ ਜਿਹਾ ਹੋਰ ਪਤਾ ਨੀ, ਹੁਣ ਆਪਾਂ ਪਤਾ ਹੀ ਆ ਕਿੰਨੇ ਕੱਪੜਿਆਂ ਵਾਲੇ ਜਾਂ ਹੋਰ ਕਿੱਦਾਂ ਚੱਲਦਾ ਇੰਡੀਆ ਦੇ ਵਿਚ ਹਨਾ, ਸਾਰਿਆਂ ਨੂੰ ਪਤਾ ਹੀ ਆ। ਸੋ ਮਿੰਟੂ ਜੀ, ਹੋਰ ਵੀ ਕਈ ਖ਼ਬਰਾਂ ਸਾਂਝੀਆਂ ਕਰਨੀਆਂ, ਬਾਰਡਰ ਤੇ ਕੀ ਹੋ ਰਿਹਾ ਉਹਦੀ ਵੀ ਗੱਲ ਕਰਾਂਗੇ, ਜਿਹੜੀਆਂ ਸਟ੍ਰਾਈਕਸ ਹੋ ਰਹੀਆਂ ਉਹਦੀ ਵੀ ਗੱਲ ਕਰਾਂਗੇ, ਤੇ ਉਧਰ ਇੱਕ ਹੋਰ ਪਾਰਟੀ
ਜੀ, ਇਧਰ ਗੱਲ ਸਾਡੀ ਮੇਲੇ ਦੀ ਵੀ ਕਰਨੀ ਹੈ ਜੀ। ਮੇਲੇ ਲਈ ਵਹੀਰਾਂ ਘੱਤ ਲਈਆਂ ਐਡਲੇਡ ਵਾਲਿਆਂ ਨੇ ਤਕਰੀਬਨ ਸਾਰਿਆਂ ਨੇ, ਕਿਉਂਕਿ ਮਰੇ ਬ੍ਰਿਜ ਤਕਰੀਬਨ 80-90 ਕਿਲੋਮੀਟਰ ਇੱਥੋਂ ਪੈਂਦਾ ਐਡਲੇਡ ਤੋਂ, ਤੇ ਅੱਜ ਉੱਥੇ ਇੱਕ ਵਿਰਾਸਤੀ ਮੇਲਾ ਹੋ ਰਿਹਾ ਜੀ, ਤੀਜਾ ਵਿਰਾਸਤੀ ਮੇਲਾ, ਤੇ ਜਿਹਦੇ ਤੇ ਮੌਸਮ ਦੇ ਬੱਦਲ ਕਾਫੀ ਮੰਡਰਾਉਂਦੇ ਰਹੇ, ਪਰ ਅਖੀਰ ਪ੍ਰਬੰਧਕਾਂ ਨੇ ਜਿਹੜਾ ਇਨਡੋਰ ਇੰਤਜ਼ਾਮ ਕੀਤਾ ਜੀ, ਤੇ ਉਸ ਇਨਡੋਰ ਜਿਹੜੇ ਮੇਲੇ ਦੇ ਵਿਚ ਅਸੀਂ ਵੀ ਪਹੁੰਚਣਾ ਅੱਜ 11 ਵਜੇ ਤੋਂ ਬਾਅਦ। ਤੇ ਤਕਰੀਬਨ ਸਾਰੇ ਸਰੋਤਿਆਂ ਨੂੰ ਵੀ ਬੇਨਤੀ ਹੈ ਜੀ, ਜਿਹੜੇ ਵੀ ਅੱਜ ਆਪਣੇ ਬੱਚੇ ਨੂੰ ਕੁਛ ਇੱਕ ਮੇਲਿਆਂ ਦੀ ਝਲਕ ਦਿਖਾਉਣੀ ਚਾਹੁੰਦੇ ਆ, ਜਰੂਰ ਪਹੁੰਚਣ
ਜੀ। ਤੇ ਗੁਰਮੁਖ ਸਿੰਘ, ਜਗਤਾਰ ਸਿੰਘ, ਸੁਖਵਿੰਦਰ ਸੋਹਨ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਨੇ ਤੇ ਇਧਰ ਕਮਲਦੀਪ ਸਿੰਘ ਧਾਲੀਵਾਲ ਜੀ, ਭਗਤ ਲੁਧਿਆਣੇ ਪਰਥ ਵਾਲੇ, ਸਤਿੰਦਰਪਾਲ ਸਿੰਘ, ਸਤਨਾਮ ਸਿੰਘ ਗਿੱਲ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ। ਸਾਰਿਆਂ ਦੇ ਆਪਾਂ ਸੁਨੇਹੇ ਲਵਾਂਗੇ ਪਰ ਇਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387590629.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਸਟ੍ਰੇਲੀਆ ਵਿੱਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au। ਮੋਰਿੰਡਾ ਮੋਟਰਸ, ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੀ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3 ਡਾਇਟ। ਦਿਲ ਨਾਲ ਦਿਲ ਮਿਲੇ ਤਾਂ ਗੱਲ ਬਣਦੀ ਆ, ਯਾਰ ਬਲ ਯਾਰ ਦਾ ਧਿਆਨ ਹੋਣਾ ਚਾਹੀਦਾ।
ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ। ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ, ਦੂਸਰਾ ਘੰਟਾ ਸ਼ੁਰੂ ਹੋ ਚੁੱਕਾ ਹੈ। ਇਸ ਪ੍ਰੋਗਰਾਮ ਦੇ ਵਿੱਚ 10:05 ਹੋ ਚੁੱਕੇ ਨੇ ਨਵੇਂ ਸਮੇਂ ਦੇ ਮੁਤਾਬਕ। ਦਿਨ ਐਤਵਾਰ ਹੈ, 2 ਅਕਤੂਬਰ 2016, ਤੇ ਮਿੰਟੂ ਬਰਾੜ ਜੀ ਮੇਰੇ ਨਾਲ ਸ਼ਾਮਲ ਨੇ ਜੀ ਐਡਲੇਟ ਤੋਂ। ਸੋ ਮਿੰਟੂ ਜੀ, ਅੱਜ ਵਿਰਾਸਤੀ ਮੇਲਾ ਹੋ ਰਿਹਾ ਮਰੇ ਬ੍ਰਿਜ ਦੇ ਵਿੱਚ, ਪਹਿਲਾਂ ਤਾਂ ਇਹ ਦੱਸੋ ਜਿਹੜੇ ਸਾਡੇ ਆਸਟ੍ਰੇਲੀਆ ਚ ਹੋਰ ਵੱਸਦੇ ਨੇ ਜਾਂ ਬਾਹਰ, ਕਿ ਐਡਲੇਟ ਤੋਂ ਕਿੰਨੀ ਦੂਰ ਹੈ ਮਰੇ ਬ੍ਰਿਜ?
ਤਕਰੀਬਨ 80-90 ਕਿਲੋਮੀਟਰ ਹੈ ਜੀ ਐਡਲੇਟ ਤੋਂ, ਵੱਖਰੇ ਵੱਖਰੇ ਰੂਟਸ ਦੇ ਵਿੱਚ ਦੀ। ਤੇ ਛੋਟਾ ਜਿਹਾ ਟਾਊਨ ਆ, ਪੇਂਡੂ ਆ ਏਰੀਆ, ਤੇ ਦੂਜਾ ਇਤਿਹਾਸਕ ਵੀ ਆ। ਜਿਹੜੀ ਮਰੇ ਰਿਵਰ ਆ ਮੇਨ, ਉਹਦੇ ਉੱਤੇ ਬਣੇ ਹੋਏ ਬ੍ਰਿਜ ਦੇ ਉੱਤੇ ਇਹ ਬਣਿਆ ਹੋਇਆ, ਜਿਵੇਂ ਮਰੇ ਬ੍ਰਿਜ ਦਾ ਨਾਂ ਵੀ ਤਾਂ ਹੀ ਰੱਖਿਆ ਗਿਆ।
ਇਹ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਮਰੇ ਬ੍ਰਿਜ ਦਾ ਰੁਤਬਾ ਆਸਟ੍ਰੇਲੀਆ ਦੇ ਵਿੱਚ ਉਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਭਾਰਤ ਦੇ ਵਿੱਚ ਗੰਗਾ ਦਾ ਰੁਤਬਾ ਆ। ਸਾਰਿਆਂ ਨਾਲੋਂ ਵੱਡੀ ਨਦੀ ਆਸਟ੍ਰੇਲੀਆ ਦੀ ਮਰੇ ਬ੍ਰਿਜ, ਤਕਰੀਬਨ 4 ਸਟੇਟਾਂ ਚੋਂ ਨਿਕਲਦੀ ਹੈ ਜੀ, ਕਾਫੀ ਵੱਡੀ ਨਦੀ ਹੈ ਜੀ।
ਜੀ ਜੀ ਜੀ, ਤੇ ਉਹਦੇ ਚ ਜਿਹੜਾ ਮਰੇ ਬ੍ਰਿਜ ਦੇ ਉੱਤੇ ਇਹ ਮੇਲਾ ਲੱਗਣਾ ਜੀ, ਤੇ ਇਹਦੇ ਵਿੱਚ ਜਿਹੜਾ ਇਸ ਛੋਟੇ ਜਿਹੇ ਟਾਊਨ ਦੇ ਵਿੱਚ ਬਹੁਤ ਸਾਰੇ ਜਿਹੜੇ ਮੂਲ ਨਿਵਾਸੀ ਰਹਿੰਦੇ ਆ ਇੱਥੇ ਆਸਟ੍ਰੇਲੀਆ ਦੇ, ਕਾਫੀ ਲੋਕ ਆ, ਭਾਵੇਂ ਹੁਣ ਤਾਂ ਸਾਰੀਆਂ ਕਮਿਊਨਿਟੀ ਦੇ ਲੋਕ ਰਹਿੰਦੇ ਆ, ਤੇ ਉੱਥੇ ਇੱਕ ਮੀਟ ਫੈਕਟਰੀ ਹੋਣ ਕਾਰਨ ਸਾਡੇ ਬਹੁਤ ਸਾਰੇ ਪੰਜਾਬੀ ਵੀ ਉੱਥੇ ਜੋਬ ਕਰਦੇ ਆ। ਤਕਰੀਬਨ 30-40 ਫੈਮਿਲੀਜ਼ ਜਿਹੜੀਆਂ ਪਰਮਾਨੈਂਟ ਆ, ਜਿਨ੍ਹਾਂ ਨੇ ਘਰ ਹੀ ਉੱਥੇ ਲੈ ਲਏ ਆ ਤੇ ਉੱਥੇ ਰਹਿੰਦੇ ਆ। ਸੋ ਉਹਨਾਂ ਕਰਕੇ ਜਿਹੜਾ ਇੱਕ 3 ਸਾਲ ਤੋਂ ਜਗਤਾਰ ਨਾਗਰੀ ਤੇ ਜਗਜੀਤ ਸਿੰਘ ਹੋਰਾਂ ਦਾ ਜਿਹੜਾ ਉਪਰਾਲਾ, ਤੇ ਉਹਨਾਂ ਨੇ ਸ਼ੁਰੂ ਕੀਤਾ ਸੀ ਇਹ ਮੇਲਾ, ਤੇ ਉਹ ਐਤਕੀ 3 ਸਾਲ ਦੇ ਵਿੱਚ ਆ ਜੀ, ਤੇ ਦੇਖਦੇ ਹੁਣ ਉਹਦਾ ਕਿਹੋ ਜਿਹਾ ਉਹ ਨਿਬੜਦਾ ਜੀ।
ਜੀ, ਤੇ ਸਾਡੇ ਨਾਲ ਜੁੜੇ ਨੇ ਜੀ ਸਤਨਾਮ ਸਿੰਘ ਗਿੱਲ, ਤੇ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਉਹਨਾਂ ਨੇ ਇੱਕ ਨਾ ਵਿਚਾਰ ਸ਼ੇਅਰ ਕੀਤਾ, ਕਹਿੰਦੇ ਜਿਨ੍ਹਾਂ ਦੀਆਂ ਨਜ਼ਰਾਂ ਚ ਅਸੀਂ ਚੰਗੇ ਨਹੀਂ ਹਾਂ ਉਹ ਆਪਣੇ ਨੇਤਰਦਾਨ ਕਰ ਸਕਦੇ ਨੇ। ਥੋੜਾ ਜਿਹਾ ਹਾਸੇ ਵਾਲਾ। ਤੇ ਸਤਿੰਦਰਪਾਲ ਸਿੰਘ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿਰਪਾ ਕਰਕੇ ਜੀ NRI ਵੋਟਾਂ ਬਾਰੇ ਦੱਸਿਓ। ਮਿੰਟੂ ਜੀ ਦੱਸਿਓ ਜਰਾ, ਮੈਨੂੰ ਆਪ ਨੀ ਪਤਾ, ਮੈਂ ਪਿਛਲੇ ਹਫ਼ਤੇ ਮਿਸ ਹੀ ਕਰ ਗਿਆ ਵਿਆਹ ਦੇ ਵਿਚ, ਕੀ ਵੋਟਾਂ?
ਬਿਲਕੁਲ ਜੀ, NRI ਵੋਟਾਂ ਦੇ ਮਾਮਲੇ ਚ ਨਾ ਅਸੀਂ ਵੈਬਸਾਈਟ ਵੀ ਸ਼ੇਅਰ ਕੀਤੀ ਸੀ, ਪਰ ਮੈਨੂੰ ਲੱਗਦਾ ਵੀ ਇਹ ਨਾ ਪੂਰੇ ਦਾ ਪੂਰਾ ਆਪਾਂ ਪ੍ਰੋਗਰਾਮ ਕਰਦੇ ਆ, ਸ਼ਾਇਦ ਦੇਖਦੇ ਆ ਕੱਲ ਨੂੰ ਇਹ ਵਿਸ਼ਾ ਰੱਖ ਲਈਏ। ਤੇ ਉਹਨਾਂ ਦੀ ਇੱਕ ਸਾਈਟ ਆ ਜੀ NBSP ਦੇ ਨਾਂ ਦੇ ਉੱਤੇ, ਸ਼ਾਇਦ ਸਾਈਟ ਦਾ ਪੂਰਾ ਨਾਮ ਹੈ, ਉਸ ਨੂੰ ਨਾ ਕੱਲ ਨੂੰ ਅਸੀਂ ਰੇਡੀਓ ਦੇ ਪੇਜ ਤੇ ਹੀ ਪਾਉਣੇ ਆ। ਤੇ ਨਾਲ ਅਸੀਂ ਨਾ ਨਵਦੀਪ ਸਿੰਘ ਸਾਡੇ ਜਿਹੜੇ ਪਿਛਲੇ ਵਾਰ ਉਹਨਾਂ ਨੇ ਬੜਾ ਵਧੀਆ ਮੁੱਦੇ ਤੇ ਗੱਲਬਾਤ ਕੀਤੀ ਸੀਗੀ, ਤੇ ਇਸ ਵਾਰ ਆਪਾਂ ਉਹਨਾਂ ਨੂੰ ਕਹਿਣੇ ਆ ਵੀ ਇਸ ਵਿਸ਼ੇ ਦੇ ਉੱਤੇ ਉਹ ਕੱਲ ਦੇ ਪ੍ਰੋਗਰਾਮ ਦੇ ਵਿੱਚ ਡਿਟੇਲ ਲੈ ਕੇ ਆਉਣ, ਤਾਂ ਕਿ ਲੋਕਾਂ ਨੂੰ ਅਸੀਂ ਦੱਸ ਸਕੀਏ। ਬਾਕੀ ਇਹੀ ਆ ਜੀ, ਜਿਹੜੇ PR ਹੈਗੇ ਆ, ਸਿਟੀਜਨ ਨਹੀਂ ਲਈ ਜਿਨ੍ਹਾਂ ਨੇ ਹਲੇ, ਉਹਨਾਂ ਨੂੰ ਉਹ ਰਜਿਸਟਰਡ ਕਰਾ ਸਕਦੇ ਆ ਆਨਲਾਈਨ ਸਾਈਟ ਦੇ ਉੱਤੇ, ਤੇ ਉਹ ਵੋਟ ਜਿਹੜੀ ਪੋਸਟਲ ਵੋਟ ਪਾ ਸਕਦੇ ਆ। ਇਹ ਨਵਾਂ ਰੂਲ ਲੈ ਕੇ ਆਏ ਆ, ਪਰ ਇਹਦੀ ਬਰੀਕੀਆਂ ਉਹ ਆਪਾਂ ਕੱਲ ਨੂੰ ਡਿਸਕਸ ਕਰਾਂਗੇ ਕੱਲ ਦੇ ਪ੍ਰੋਗਰਾਮ
ਜੀ। ਤੇ ਕਮਲਦੀਪ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਬੱਬੂ ਮਾਨ ਦਾ ਨਵਾਂ ਗੀਤ ਕਹਿੰਦੇ ਨੇ ਕਿ ਜੋਗੀਆ ਸੁਣ ਲਿਆ ਜੀ ਤੁਸੀਂ? ਮਿੰਟੂ ਜੀ ਮੈਂ ਤਾਂ ਹਜੇ ਸੁਣਿਆ ਨੀ ਗੀਤ, ਤੇ ਤੁਸੀਂ ਸੁਣ ਲਿਆ?
ਨਾ ਜੀ, ਮੈਂ ਵੀ ਸੁਣਿਆ ਸੀ, ਸਾਨੂੰ ਸਾਡੇ ਕੋਲ ਤਾਂ ਲੇਟ ਹੀ ਆਉਂਦੇ ਹੁੰਦੇ ਹਜੇ ਗਾਣੇ, ਸਾਨੂੰ ਤਾਂ ਭੇਜਦੇ ਨੀ ਲੋਕ। ਕੱਲ ਡਾਕਟਰ ਉਹਨਾਂ ਨੇ ਭੇਜਿਆ ਸੀ, ਹਰਿੰਦਰ ਸੰਧੂ ਨੇ, ਉਹ ਕਿਆ ਬਾਤ ਸੀਗਾ, ਉਹ ਆਪਾਂ ਸ਼ੇਅਰ ਵੀ ਕਰਤਾ।
ਠੀਕ ਹੈ, ਚਲੋ ਕੋਈ ਨੀ, ਆਪਾਂ ਜ਼ਰੂਰ ਸੁਣਾਂਗੇ ਜੀ, ਤੇ ਜ਼ਰੂਰ ਵਿਚਾਰ ਦੇਵਾਂਗੇ। ਰਜੀਵ ਭਗਤ ਲੁਧਿਆਣੇ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਪ੍ਰੋਗਰਾਮ ਦਾ ਟਾਈਮ ਚੇਂਜ ਹੋ ਗਿਆ ਜੀ। ਹਾਂਜੀ, ਪਰਥ ਵਾਲੇ ਉਹ ਤੁਹਾਡੇ ਲਈ ਚੇਂਜ ਹੋ ਗਿਆ, ਕਿਉਂਕਿ 3 ਘੰਟੇ ਦਾ ਸ਼ਾਇਦ ਫਰਕ ਪੈ ਗਿਆ ਹੋਣਾ। ਹੁਣ ਪਰਥ ਦੇ ਵਿਚ ਡੇ ਲਾਈਟ ਸੇਵਿੰਗ ਸ਼ੁਰੂ ਹੋ ਚੁੱਕੀ ਹੈ। ਹਰਮੀਤ ਚੰਨਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਪੈਟਰੋਲ ਪੰਪ ਤੇ ਰੁਕੇ ਹੋਏ ਨੇ ਜੀ। ਯੈਸ ਯੈਸ, ਸਿਡਨੀ ਤੋਂ ਕੈਨਬਰਾ ਦੇ ਤਕਰੀਬਨ ਲੱਗ ਗਈ ਆ, ਤੇ ਨਾਲ ਉਨ੍ਹਾਂ ਦੇ ਜੀ ਗੋਪਾ ਤੇ ਲਿਪਸੀ ਵੀ ਹਨ। ਸੱਜਣ ਮਿੱਤਰ ਕਾਫੀ ਜਾ ਰਹੇ ਨੇ ਸਿਡਨੀ ਤੋਂ ਵਾਪਸ, ਸੋ ਸੇਫ ਡਰਾਈਵਿੰਗ ਜੀ। ਮਹਿੰਦਰ ਸਿੰਘ ਹੰਸ ਬ੍ਰੈਂਪਟਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆਓ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚ। ਗੁਰਮੁਖ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹਨਾਂ ਨੇ ਵੀ ਇੱਕ ਵਿਚਾਰ ਭੇਜਿਆ ਕਹਿੰਦੇ ਇੱਕ ਇੱਕ ਦਾਣਾ ਚੁਗਣ ਲੱਗੇ ਪੰਛੀ ਸੌ ਸੌ ਵਾਰ ਸੀਸ ਝੁਕਾਵੇ ਸੌ ਸੌ ਪਦਾਰਥ ਖਾ ਕੇ ਪਰ ਬੰਦਾ ਫੇਰ ਵੀ ਸ਼ੁਕਰ ਨਾ ਮਨਾਵੇ। ਇਹ ਮਤਲਬ ਇੱਕ ਵਿਚਾਰ ਹੈ ਵੀ ਜਦੋਂ ਚੁਗਦੇ ਨੇ ਦਾਣੇ ਤਾਂ ਉਹ ਸੀਸ ਝੁਕਾ ਝੁਕਾ ਕੇ ਚੁਗਦੇ ਨੇ ਪਰ ਬੰਦਾ ਜਿਹੜਾ ਹੈ ਉਹ ਸੌ ਸੌ ਪਦਾਰਥ ਖਾਂਦਾ ਫੇਰ ਵੀ ਕਹਿੰਦੇ ਸ਼ੁਕਰ ਨਹੀਂ ਮਨਾਉਂਦਾ। ਹਾਂਜੀ ਇਹ ਵੀ ਗੱਲ ਸੱਚੀ ਹੈ ਤੇ
ਸਾਰਿਆਂ ਤੇ ਤਨਖਾਹ ਹੀ ਜਾ ਸਕਦੀ ਸੀ ਪਰ ਮੈਂ ਤਾਂ ਤਕਰੀਬਨ ਦੇਖਦਾ ਇਹ ਚੀਜ਼ਾਂ ਨੋਟ ਕਰਦਾ ਬਹੁਤ ਸਾਰੇ ਜਿਹੜੇ ਲੋਕ ਆ ਖਾਣਾ ਖਾਣ ਤੋਂ ਪਹਿਲਾਂ ਜ਼ਰੂਰ ਨਤਮਸਤਕ ਹੁੰਦੇ ਆ ਤੇ ਸ਼ੁਕਰੀਆ ਅਦਾ ਕਰਦੇ ਆ। ਮੈਂ ਮੇਰੇ ਹੋ ਸਕਦਾ ਮੇਰੇ ਸਰਕਲ ਚ ਜਾਂ ਮੇਰੇ ਪਰਿਵਾਰ ਚ ਜਾਂ ਮੇਰੇ ਆਲੇ ਦੁਆਲੇ ਇਹ ਰਿਵਾਜ ਹੋਵੇ ਤੇ ਪਰ ਮੈਨੂੰ ਲੱਗਦਾ ਵੀ ਕਾਫੀ ਲੋਕ ਆ ਇੰਨੇ ਬੇਸ਼ੁਕਰੇ ਵੀ ਨੀ ਹੈਗੇ। ਹਾਂ ਜਿਹੜੇ ਕੁਝ ਕੁ ਲੋਕ ਹੁੰਦੇ ਆ ਬੇਸ਼ੁਕਰੇ ਉਹ ਲੋਕਾਂ ਲਈ ਇਹ ਜ਼ਰੂਰ ਹੈ ਜੀ ਵੀ ਸ਼ੁਕਰ ਗੁਜ਼ਾਰ ਸਾਨੂੰ ਹੋਣਾ ਚਾਹੀਦਾ
ਜੀ। ਤੇ ਜਗਤਾਰ ਸਿੰਘ ਕੰਗ ਮੈਲਬਨ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਆਓ ਜੀ ਸਵਾਗਤ ਹੈ ਤੁਹਾਡਾ। ਸੁਖਵਿੰਦਰ ਸੋਂਦ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹੁਣ ਝਾਤੀ ਮਾਰੀਏ ਜੀ ਅਗਲੀ ਖ਼ਬਰ ਵੱਲ। ਤੇ ਮਿੰਟੋ ਜੀ ਇਕ ਥੋੜੀ ਜਿਹੀ ਖ਼ਬਰ ਸਾਂਝੀ ਕਰਨੀ ਹੈ ਜਿਹੜੀ ਕਿ ਮੈਨੂੰ ਨਾ ਇਹ ਖ਼ਬਰ ਪੜ੍ਹ ਕੇ ਸੁਣ ਕੇ ਇਕ ਪੁਰਾਣਾ ਕਹਾਵਤ ਚੇਤੇ ਆ ਗਈ ਜੀ ਤੇ ਖ਼ਬਰ ਪਹਿਲਾਂ ਤੁਹਾਨੂੰ ਸਾਂਝੀ ਕਰ ਦਿੰਦੇ ਹਾਂ। ਕਹਿੰਦੇ ਕਿ ਛੋਟੇਪੁਰ ਨੇ ਬਣਾਈ ਆਪਣਾ ਪੰਜਾਬ ਪਾਰਟੀ, ਇਹ ਵੀ ਆਪ ਹੀ ਬਣਾਈ
ਜੀ,
ਮਤਲਬ ਆਪ ਤਾਂ ਉਹਨਾਂ ਨੇ ਬਣਾਈ ਹੈ ਪਰ ਇਹਦਾ ਨਾਂ ਵੀ ਆਪ ਹੀ ਆ। ਤੇ ਕਹਿੰਦੇ ਨੇ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿਚ ਲੜਨ ਦੇ ਲਈ ਪੰਜਾਬ ਪ੍ਰੋਗਰੈਸਿਵ ਅਲਾਇੰਸ ਬਣਾਇਆ ਜਾਵੇਗਾ। ਸੋ ਇਹ ਪਾਰਟੀ ਇਨ੍ਹਾਂ ਨੇ ਬਣਾਈ ਆ ਤੇ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਆ। ਗੱਲ ਜਿਹੜੀ ਮੈਨੂੰ ਚੇਤੇ ਆਈ ਸੀ ਉਹ ਇਹ ਸੀ ਜੀ, ਸਿਡਨੀ ਦੇ ਵਿਚ ਅਸੀਂ ਇਕ ਫੰਕਸ਼ਨ ਦੇ ਵਿਚ ਗਏ ਤੇ ਉਥੇ ਸਾਡੇ ਕੁਲਦੀਪ ਸਿੰਘ ਬੜੇ ਸੀਨੀਅਰ ਬਾਕਸਰ ਹਨ ਤੇ ਉਨ੍ਹਾਂ ਨੇ ਨਾ ਇਕ ਗੱਲ ਸੁਣਾਈ ਤੇ ਕਹਿੰਦੇ ਸਾਨੂੰ ਬੜਾ ਹਾਸਾ ਆਇਆ। ਕਹਿੰਦੇ ਗੱਲ ਏਦਾਂ ਹੋਈ ਵੀ ਇਕ ਆਪਣਾ ਕੋਈ ਮੁੰਡਾ ਗਿਆ ਹਨਾ ਭੂਆ ਦੇ ਪਿੰਡ, ਠੀਕ ਹੈ, ਤੇ ਉਹ ਜਾਂਦਾ ਜਾਂਦਾ ਦੂਰੋਂ ਹੀ ਮਤਲਬ ਜਦੋਂ ਪਿੰਡ ਵੜਿਆ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਗਿਆ ਹਨਾ, ਉਹ ਸਤਿ ਸ੍ਰੀ ਅਕਾਲ ਬਜ਼ੁਰਗੋ ਸਤਿ ਸ੍ਰੀ ਅਕਾਲ। ਤੇ ਹੋਇਆ ਕੀ ਵੀ ਜਦੋਂ ਭੂਆ ਦੇ ਘਰ ਦੇ ਮੂਹਰੇ ਪਹੁੰਚਿਆ ਨਾ ਹਨਾ ਪਹਿਲਾਂ ਤਾਂ ਉਹਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਤੇ ਉਹ ਕੁੱਤੇ ਭੌਂਕਣ ਲੱਗ ਗਏ ਆਲੇ ਦੁਆਲੇ ਹਨਾ, ਬਹੁਤ ਪ੍ਰਾਹੁਣਾ ਆਇਆ ਕੋਈ ਹਨਾ ਤੇ ਦੇਖਿਆ ਤੇ ਉਹ ਦੇਖਿਆ ਵੀ ਭੂਆ ਤੁਹਾਨੂੰ ਪਤਾ ਪਿਆਰ ਹੁੰਦਾ ਭਤੀਜਿਆਂ ਦੇ ਨਾਲ ਬੜਾ ਹਨਾ, ਤੇ ਉਹ ਉਹਨੂੰ ਝਿੜਕਣ ਲੱਗ ਗਏ
ਹਨਾ
ਵੀ ਤੂੰ ਟੁੱਟ ਪੈਣਿਆ ਤੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੂੰ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ ਹਨਾ। ਤੇ ਉਹ ਵਿਚਾਰਾ ਕਹਿੰਦਾ ਭੂਆ ਕਹਿੰਦਾ ਮੈਂ ਬੁਲਾਈ ਤਾਂ ਸੀ ਪਰ ਕੁੱਤਿਆਂ ਦੀ ਕਾਂਵਾਂ ਰੋਲੀ ਚ ਰੁਲ ਗਈ ਕਹਿੰਦਾ। ਸੋ ਮੈਨੂੰ ਆਹ ਜਿਹੜੀ ਖ਼ਬਰ ਐਡੀ ਵੱਡੀ ਪਾਰਟੀ ਬਣਾਈ ਦੀ, ਮੈਨੂੰ ਲੱਗਦਾ ਜਿਹੜਾ ਘਟਨਾਕ੍ਰਮ ਚੱਲ ਰਿਹਾ ਪੰਜਾਬ ਦੇ ਵਿਚ ਇਹ ਭੂਆ ਦੀ ਸਤਿ ਸ੍ਰੀ ਅਕਾਲ ਵਾਲਾ ਹੀ ਕੰਮ ਹੋ ਗਿਆ ਛੋਟੇ ਪਰ ਉਹਨਾਂ ਨਾਲ ਤਾਂ
ਬਿਲਕੁਲ।
ਤੇ ਕੀ ਕਹਿਣਾ ਚਾਹੋਗੇ ਇਸ ਪਾਰਟੀ ਦਾ?
ਕਦੇ ਵੀ ਨਾ ਜਿਹੜੀ ਇੱਕ ਚੀਜ਼ ਤਾਂ ਸਾਨੂੰ ਮੰਨਣੀ ਚਾਹੀਦੀ ਹੁੰਦੀ ਆ ਵੀ ਸਾਨੂੰ ਵਹਿਮ ਭਰਮ ਨਹੀਂ ਪਾਲਣੇ ਚਾਹੀਦੇ ਚਾਹੇ ਕਿਤੇ ਵੀ ਹੋਵੇ, ਛੋਟੇਪੁਰ ਦੇ ਮਾਮਲੇ ਦੇ ਵਿੱਚ ਨਹੀਂ ਹੈ ਕਿਤੇ ਵੀ ਆ, ਹਰ ਥਾਂ ਦੇ ਉੱਤੇ ਆ। ਕਈ ਵਾਰੀ ਅਸੀਂ ਵਹਿਮ ਭਰਮ ਜਿਹੜਾ ਅਸੀਂ ਕਹਾਵਤਾਂ ਨੂੰ ਤੋੜਦੇ ਆ ਵੀ ਭਾਈ ਗੱਡਾ ਦੇ ਕੁੱਤੇ ਦੇ ਸਹਾਰੇ ਚੱਲਣ ਵਾਲੀਆਂ ਗੱਲ ਕਹਾਵਤਾਂ ਜਾਂ ਇਹੋ ਜਿਹੀਆਂ ਅਸੀਂ ਅਕਸਰ ਰੋਜ਼ ਕਹਾਵਤਾਂ ਦਿੰਨੇ ਆ ਪਰ ਜਦੋਂ ਆਪਦੇ ਤੇ ਲਾਉਣੀਆਂ ਹੁੰਦੀਆਂ ਉਦੋਂ ਅਸੀਂ ਉਹਨਾਂ ਤੇ ਅਸਰ ਨਹੀਂ ਕਰਦੇ। ਪਰ ਸਾਨੂੰ ਇੱਕ ਚੀਜ਼ ਮੰਨ ਲੈਣੀ ਚਾਹੀਦੀ ਆ ਵੀ ਬੰਦੇ ਨਾਲੋਂ ਹਮੇਸ਼ਾ ਸੰਗਠਨ ਵੱਡਾ ਹੁੰਦਾ। ਹੋ ਸਕਦਾ ਸੰਗਠਨ ਮਾੜੇ ਹੋਣ ਚੰਗੇ ਹੋਣ ਇਹ ਵੱਖਰੀ ਗੱਲ ਆ, ਪਰ ਜਦੋਂ ਸੰਗਠਨ ਦੇ ਮਾਮਲੇ ਚ ਇੱਕ ਬੰਦਾ ਕਹਿੰਦਾ ਵੀ ਮੈਂ ਸੰਗਠਨ ਨੂੰ ਡੇਗ ਦੂੰਗਾ, ਮੈਂ ਸੰਗਠਨ ਮੇਰੇ ਕਰਕੇ ਆ, ਉਹ ਚੀਜ਼ਾਂ ਹਮੇਸ਼ਾ ਹੀ ਨੁਕਸਾਨਦਾਇਕ ਹੁੰਦੀਆਂ। ਕਦੇ ਵੀ ਉਸ ਚੀਜ਼ ਦੇ ਵਿੱਚੋਂ ਇਹ ਨਿਕਲ ਕੇ ਨਹੀਂ ਆਇਆ ਵੀ ਇੱਕ ਬੰਦੇ ਨੇ ਸੰਗਠਨ ਨੂੰ ਖਤਮ ਕਰਤਾ ਹੋਵੇ। ਨਿਸਬਤ ਇਹ ਹੋ ਸਕਦੀ ਆ ਵੀ ਉਹ ਬੰਦਾ ਹੀ ਸਚਿਨ ਤੇਂਦੁਲਕਰ ਵਰਗਾ ਹੋਵੇ, ਵੱਖਰੀ ਗੱਲ ਆ, ਪਰ ਤੁਸੀਂ ਦੇਖੋਗੇ ਵੀ ਜੇ ਸਚਿਨ ਤੇਂਦੁਲਕਰ ਕਰਕੇ ਟੀਮ ਸੀ ਤਾਂ ਜੇ ਉਹ ਟੀਮ ਚੋਂ ਚਲਾ ਗਿਆ ਤਾਂ ਉਦੋਂ ਬਾਅਦ। ਸੋ ਇਹ ਇਸ ਕਰਕੇ ਕੋਈ ਇਹ ਚੀਜ਼ਾਂ ਨਹੀਂ ਹੁੰਦੀਆਂ। ਪਰ ਹੁਣ ਜਿਹੜਾ ਛੋਟੇਪੁਰ ਦੀ ਜਿਹੜੀ ਸਿਚੁਏਸ਼ਨ ਆ ਗਈ ਸੀ, ਜੇ ਹੁਣ ਉਹਦੀ ਥਾਂ ਦੇ ਉੱਤੇ ਕੋਈ ਵੀ ਹੁੰਦਾ ਤਾਂ ਉਹ ਕੀ ਕਰਦਾ? ਉਹਦੇ ਕੋਲ ਕੀ ਹੱਲ ਸੀ? ਉਹਦੇ ਕੋਲ ਦੋ ਤਿੰਨ ਹੱਲ ਸੀ, ਜਾਂ ਤਾਂ ਉਹ ਕਿਸੇ ਪਾਰਟੀ ਨੂੰ ਬਣੀ ਬਣਾਈ ਪਾਰਟੀ ਨੂੰ ਜੁਆਇਨ ਕਰਦਾ। ਉਹ ਬਣੀਆਂ ਬਣਾਈਆਂ ਪਾਰਟੀਆਂ ਚੋਂ ਪਹਿਲਾਂ ਕਾਂਗਰਸ ਤੇ ਅਕਾਲੀਆਂ ਚੋਂ ਹੋ ਕੇ ਆਇਆ ਤੇ ਉਹਨਾਂ ਦਾ ਲੀਡਰ ਆ ਤਾਂ ਉਹਨਾਂ ਚੋਂ ਜਾਵੇ ਕਿਹੜੇ ਮੂੰਹ ਨੂੰ? ਤੀਜਾ ਜਿਹੜਾ ਮੋਰਚਾ ਆਮ ਆਦਮੀ ਪਾਰਟੀ ਚੋਂ ਤਾਜੇ ਤਾਜੇ ਬਾਹਰ ਆਇਆ, ਚੌਥਾ ਮੋਰਚਾ ਬਣਦਾ ਬਣਦਾ ਰਹਿ ਗਿਆ ਜਿਹੜਾ ਬਣਿਆ ਨੀ, ਜੇ ਉਹ ਬਣ ਜਾਂਦਾ ਸ਼ਾਇਦ ਫੇਰ ਵੀ ਸੁੱਚਾ ਸਿੰਘ ਛੋਟੇਪੁਰ ਨੂੰ ਥੋੜੀ ਜਿਹੀ ਆਪਦੀ ਇੱਕ ਪਰਦਾ ਢੱਕਣ ਹੋ ਜਾਂਦਾ, ਉਹਦਾ ਪਰਦਾ ਕੱਜਿਆ ਜਾਂਦਾ। ਪਰ ਹੁਣ ਉਹਨਾਂ ਕੋਲੇ ਕੋਈ ਵੀ ਉਪਰਾਲਾ ਨੀ ਰਹਿ ਗਿਆ ਸੀ ਤੇ ਉਹ ਮਰਦੀ ਨੇ ਅੱਖ ਚੱਬਣ ਵਾਲੀ ਜਿਹੜੀ ਗੱਲ ਅਸੀਂ ਅਕਸਰ ਇੱਕ ਕਹਾਵਤ ਲਾਉਣੀ ਕਹਿੰਦੇ ਹਾਂ ਤੇ ਉਹ ਅੱਖ ਚੱਬਿਆ ਜੀ ਉਹਨਾਂ ਨੇ ਹੁਣ ਤੇ ਉਹਨਾਂ ਨੇ ਪਾਰਟੀ ਲਾਂਚ ਕੀਤੀ ਹੈ ਤੇ ਉਸ ਪਾਰਟੀ ਦੇ ਵਿੱਚ ਉਹੀ ਜਿਹੜੇ ਉਹਨਾਂ ਦੇ ਚਿਹਰੇ ਦਿਖਾਈ ਦਿੱਤੇ ਆ ਜਿਹੜੇ ਉਹਨਾਂ ਦੇ ਚਾਰ ਸਪੇਰੇ ਪਹਿਲਾਂ ਵੀ ਰਹਿੰਦੇ ਸੀ ਜਿਨ੍ਹਾਂ ਕਾਰਨ ਪਾਰਟੀ ਦੇ ਵਿੱਚ ਜਿਵੇਂ ਕਿੰਗਰੇ ਦੀ ਗੱਲ ਆਈ ਸੀ ਤੇ ਕਿੰਗਰੇ ਕਰਕੇ ਹੀ ਪਾਰਟੀ ਦੇ ਵਿੱਚ ਜਿਹੜਾ ਛੋਟੇਪੁਰ ਬੇਸ ਬਣਿਆ ਜਾਣ ਦਾ ਬਾਹਰ ਸੋ ਉਹ ਚੀਜ਼ ਸਾਰੇ ਰਲ ਕੇ ਉਹਨਾਂ ਨੇ ਪਾਰਟੀ ਬਣਾਈ ਹੈ ਪਰ ਹਜੇ ਤੱਕ ਉਹਨਾਂ ਕੋਲੇ ਐਲਾਨ ਕਰਨ ਨੂੰ ਜਾਂ ਉਹ ਕੋਈ ਵੱਡੀ ਚੀਜ਼ ਨਹੀਂ ਦਿਖਾਈ ਦਿੱਤੀ ਜਿਹੜਾ ਇੱਕ ਸ਼ੰਕਾ ਸੀਗੀ ਵੀ ਜਿਹੜੇ ਰੁੱਸੇ ਹੋਏ ਇਕੱਠੇ ਹੋ ਜਾਣਗੇ ਜਿਵੇਂ ਧਰਮਵੀਰ ਗਾਂਧੀ ਤੇ ਸਵਰਾਜ ਪਾਰਟੀ ਵਾਲੇ ਪਰ ਇਹਦੇ ਚ ਇਹਨਾਂ ਨੇ ਖੁਦ ਮੰਨਿਆ ਵੀ ਇਕੱਲੇ ਧਰਮਵੀਰ ਗਾਂਧੀ ਨੇ ਥੋੜਾ ਜਿਹਾ ਹਾਂ ਪੱਖੀ ਰਵੱਈਆ ਸਾਨੂੰ ਦਿੱਤਾ ਬਾਕੀ ਕਿਸੇ ਨੇ ਹਾਂ ਪੱਖੀ ਰਵੱਈਆ ਨਹੀਂ ਦਿੱਤਾ ਤੇ ਇਧਰ ਦੂਜੇ ਪਾਸੇ ਜਿਹੜੇ ਜਾਧਵ ਆ ਤੇ ਜੋਗਿੰਦਰ ਜਾਧਵ ਪ੍ਰਸ਼ਾਂਤ ਭੂਸ਼ਣ ਉਹਨਾਂ ਨੇ ਵੀ ਕੱਲ ਨੂੰ ਨਵੀਂ ਪਾਰਟੀ ਐਲਾਨ ਕਰਨੀ ਆ ਸੋ ਇਹ ਇਹ ਇੱਕ ਹੋਰ ਕਾਮਯਾਬੀ ਆ ਜਿਹੜੀ ਇਹਨਾਂ ਪੁਰਾਣੇ ਸਥਾਪਿਤ ਦਲਾਂ ਦੀ ਵੀ ਇਹ ਪਾਰਟੀ ਇਕੱਠੇ ਨਹੀਂ ਹੋ ਸਕੇ ਅੱਡੋ ਅੱਡ ਹੋ ਰਹੇ ਆ ਤਾਂ ਮੈਨੂੰ ਲੱਗਦਾ ਵੀ ਛੋਟੇਪੁਰ ਜੇ ਚੰਗੇ ਰਹਿੰਦੇ ਤੂੰ ਤਾਂ ਸਵਰਾਜ ਵਾਲਿਆਂ ਨਾਲ ਹੀ ਜੁੜ ਜਾਂਦੇ ਕਿਉਂਕਿ ਇਕੱਲਿਆਂ ਦੀ ਜਿਹੜੀ ਉਹਨਾਂ ਨੂੰ ਵਹਿਮ ਸੀ ਨਾ ਇਕੱਲਿਆਂ ਦੀ ਉਹ ਹੋਂਦ ਨਹੀਂ ਹੈ ਇਹ ਫਿਰ ਉਹ ਕਾਮਾ ਰੌਲੀ ਚ ਰੋਲਣ ਵਾਲੀ ਗੱਲ ਆ
ਮੈਨੂੰ ਲੱਗਦਾ ਕਿ ਉਹਨਾਂ ਨੂੰ ਆਪਣੇ ਤੇ ਜ਼ਿਆਦਾ ਖੁਸ਼ ਫਹਿਮੀ ਹੋ ਗਈ ਇੱਕ ਤਾਂ ਹੁੰਦੀ ਹੈ ਦੂਸਰਿਆਂ ਬਾਰੇ ਗਲਤ ਫਹਿਮੀ ਇੱਕ ਹੁੰਦੀ ਹੈ ਆਪਣੇ ਆਪ ਦੇ ਓਵਰ ਕੌਨਫੀਡੈਂਸ ਜਿਹਨੂੰ ਖੁਸ਼ ਫਹਿਮੀ ਵੀ ਕਹਿੰਦੇ ਨੇ ਉਹ ਖੁਸ਼ ਫਹਿਮੀ ਦਾ ਸ਼ਿਕਾਰ ਹੋ ਗਏ ਨੇ ਤੇ ਕੋਈ ਗੱਲ ਨਹੀਂ ਆਉਣ ਵਾਲਾ ਤੁਸੀਂ ਸਮਾਂ ਜਿਹੜਾ ਪੋਲੀਟਿਕਸ ਆ ਬੜੀ ਛੇਤੀ ਨਾਲ ਬਦਲਦੀ ਆ ਪਤਾ ਕੋਈ ਨਹੀਂ ਲੱਗਦਾ ਤੇ ਹੁਣ ਆਉਣੇ ਆ ਜੀ ਮੁੜ ਕੇ ਫਿਰ ਪੰਜਾਬ ਦੇ ਵੱਲ ਜਿਹੜਾ ਪੰਜਾਬ ਦੇ ਵਿੱਚ ਪਿੰਡ ਖਾਲੀ ਕਰਾਏ ਜਾ ਰਹੇ ਨੇ ਇੱਕ ਖ਼ਬਰ ਫਰੰਟ ਪੇਜ ਤੇ ਇਹ ਬਣ ਰਹੀ ਹੈ ਕਿ ਬੇਖੌਫ ਹੋ ਕੇ ਕੰਡਿਆਲੀ ਤਾਰ ਪਾਰ ਫਸਲ ਵੱਢਣ ਕਿਸਾਨ ਬਾਦਲ ਨੇ ਗ੍ਰਹਿ ਮੰਤਰੀ ਨਾਲ ਗੱਲ ਕਰਕੇ ਦਿੱਤੀ ਬਾਰਡਰ ਏਰੀਏ ਚ ਫਸਲ ਵੱਢਣ ਦੀ ਇਜਾਜ਼ਤ ਕਿਹਾ ਕਿ ਫਸਲ ਦੀ ਵਾਢੀ ਦੌਰਾਨ BSF ਮੁਹੱਈਆ ਕਰਵਾਏਗੀ ਸੁਰੱਖਿਆ ਹੁਣ ਮਿੰਟੋ ਜੀ ਇਹ ਜਿਹੜਾ ਪ੍ਰੋਟੋਕਾਲ ਚੱਲਦੇ ਨੇ ਮੈਂ ਇਹਦੇ ਬਾਰੇ ਪਹਿਲਾਂ ਮੁੱਢਲੀ ਭੂਮਿਕਾ ਬੰਨਣਾ ਚਾਹੁੰਦਾ ਕਿ ਜਿਹੜੇ ਪ੍ਰੋਟੋਕਾਲ ਚੱਲਦੇ ਨੇ ਆਰਮੀ ਦੇ ਪ੍ਰੋਟੋਕਾਲ ਹੁੰਦੇ ਨੇ ਜਦੋਂ ਬਾਰਡਰ ਖਾਲੀ ਕਰਨਾ ਇਸਦੇ ਵਿੱਚ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦਾ ਕੋਈ ਐਡਾ ਵੱਡਾ ਰੋਲ ਨਹੀਂ ਹੁੰਦਾ ਕਿ ਉਸ ਨੂੰ ਫਿਰ ਕਿਹਾ ਜਾਵੇ ਨਹੀਂ ਨਹੀਂ ਤੂੰ ਆਹ ਰਹਿਣ ਦੇ ਆਹ ਕਰ ਲਾ ਆਹ ਰਹਿਣ ਦੇ ਉਹ ਕਰ ਲਾ ਜਦੋਂ ਫਿਰ ਆਰਮੀ ਆਪਣੇ ਪ੍ਰੋਟੋਕਾਲ ਕਰਦੀ ਹੈ ਤਾਂ ਫਿਰ ਪੂਰੇ ਤਰੀਕੇ ਨਾਲ ਕਰਦੀ ਆ ਇਹਦਾ ਕੀ ਮਤਲਬ ਹੋਇਆ ਕਿ ਮੈਂ ਜੀ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਨਹੀਂ ਏਦਾਂ ਕਰ ਲਾ ਨਹੀਂ ਓਦਾਂ ਕਰ ਲਾ ਵਟ ਇਜ਼ ਦਿਸ
ਦੇਖੋ ਜਦੋਂ ਕਈ ਵਾਰੀ ਇੰਨਾ ਹੁੰਦਾ ਨਾ ਦੋ ਕਿਸਮ ਹੁੰਦੀ ਆ ਇੱਕ ਤਾਂ ਹੁੰਦੀ ਆ ਜਮਾਂ ਐਮਰਜੈਂਸੀ ਪੈ ਗਈ ਇੱਕ ਹੁੰਦੀ ਆ ਐਮਰਜੈਂਸੀ ਦੇ ਹਾਲਾਤ ਬਣੇ ਆ ਨੰਬਰ ਇੱਕ ਤਾਂ ਇਹ ਇੱਥੇ ਸਿਚੁਏਸ਼ਨ ਆ ਗਈ ਨੰਬਰ ਦੋ ਇੱਥੇ ਇਹ ਗੱਲ ਆ ਗਈ ਵੀ ਜਿਹੜੀ ਮਾਹੌਲ ਕਿਹੋ ਜਿਹਾ ਮੌਕਾ ਕੀ ਕਹਿੰਦਾ ਹੁਣ ਜਿਹੜਾ ਮੌਕਾ ਉਹ ਸੀਗਾ ਫਸਲ ਸਾਂਭਣ ਦਾ ਝੋਨਾ ਤਕਰੀਬਨ ਪੱਕ ਚੁੱਕਿਆ ਜਾਂ ਜੇ ਕੋਈ ਨਰਮੇ ਕਪਾਹ ਦੀਆਂ ਬੈਲਟਾਂ ਤਾਂ ਉਹਨਾਂ ਦਾ ਨਰਮਾ ਕਪਾਹ ਰੈਡੀ ਆ ਤਾਂ ਉਸ ਚੀਜ਼ ਦੇ ਮੌਕੇ ਦੇ ਉੱਤੇ ਜਦੋਂ ਅੰਕੜੇ ਕੱਢੇ ਗਏ ਨਾ ਵੀ ਜਿੱਥੇ ਇੱਕ ਪਾਸੇ ਘਰ ਬਾਰ ਛੱਡਣ ਦੀ ਪੀੜ ਤੇ ਉਹ ਕੁਛ ਆ ਦੂਜੇ ਪਾਸੇ ਕਿੰਨੇ ਕਰੋੜਾਂ ਦਾ ਨੁਕਸਾਨ ਜਾਂ ਤਾਂ ਮੈਂ ਪਹਿਲਾਂ ਪਰਸੋਂ ਵੀ ਕਹੀ ਸੀ ਗੱਲ ਵੀ ਇਹ ਅਨਾਊਂਸ ਕੀਤਾ ਜਾਂਦਾ ਸਰਕਾਰ ਵੱਲੋਂ ਵੀ ਭਾਈ ਜਿੰਨੇ ਵੀ ਜ਼ਿਮੀਦਾਰਾਂ ਦੀ ਫਸਲ ਉਧਰ ਰਹਿ ਗਈ ਆ ਉਹਨੂੰ 20,000 30,000 ਏਕੜ ਦੇ ਹਿਸਾਬ ਨਾਲ ਉਹਨੂੰ ਉਹਦੇ ਬੈਂਕ ਚ ਪੈਸੇ ਆ ਜਾਣਗੇ ਚਲੋ ਜੀ ਜਿੱਥੇ ਵੀ ਦੇ ਸੰਤ ਸੋ ਕੇ ਬਹਿ ਜਾਓ ਉਹ ਤਾਂ ਹੈ ਨੀ ਉਹ ਤਾਂ ਕਰ ਨੀ ਸਕਦੇ ਸੋ ਫਿਰ ਇਹਦੇ ਲਈ ਪ੍ਰੈਸ਼ਰ ਬਣਦਾ ਸੀ ਸਰਕਾਰਾਂ ਦੇ ਉੱਤੇ ਪ੍ਰੈਸ਼ਰ ਬਣਨ ਕਾਰਨ ਗ੍ਰਹਿ ਮੰਤਰੀ ਦੇ ਕੋਲੇ ਇਹੋ ਜਿਹੀਆਂ ਜਿਹੜੀਆਂ ਖਾਸ ਕਰਕੇ ਜਿਹੜੀ ਬਾਰਡਰ ਸਿਕਿਉਰਿਟੀ ਫੋਰਸ ਹੁੰਦੀ ਹੈ ਨਾ ਉਹ ਤਕਰੀਬਨ ਉਹ ਗ੍ਰਹਿ ਮੰਤਰੀ ਦੇ ਅੰਡਰ ਹੁੰਦੀ ਆ ਤੇ ਗ੍ਰਹਿ ਮੰਤਰੀ ਨਾਲ ਜਿਹੜੀ ਉਹਨਾਂ ਨੇ ਕਿਹਾ ਬਾਦਲ ਨੇ ਵੀ ਗ੍ਰਹਿ ਮੰਤਰੀ ਨਾਲ ਗੱਲ ਹੋਈ ਆ ਤੇ ਗ੍ਰਹਿ ਮੰਤਰੀ ਨੇ ਭਰੋਸਾ ਦਵਾਇਆ ਵੀ ਜਿਹੜੀ ਫਸਲ ਆ ਤੁਸੀਂ ਉਹਨੂੰ ਕੰਟਰੋਲ ਚ ਕਰ ਸਕਦੇ ਹੋ ਆਪਦੀ ਫਸਲ ਨੂੰ ਕਰੋ ਕੰਟਰੋਲ ਚ ਕਿਉਂਕਿ ਜਿਹੜੇ ਹਾਲਾਤ ਆ ਉਹ ਐਮਰਜੈਂਸੀ ਵਰਗੇ ਆ ਹਲੇ ਐਮਰਜੈਂਸੀ ਨਹੀਂ ਹੋਈ ਸੋ ਇਹ ਇਸ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਫਿਰ ਉਹ ਕੁਛ ਨਾ ਕੁਛ ਜਿਹੜੀ ਇੱਕ ਤਾਂ ਆਪਦਾ ਐਕਸ਼ਨ ਵੀ ਦਿਖਾ ਰਿਹਾ ਵੀ ਮੈਂ ਐਕਸ਼ਨ ਚ ਆ ਜੀ ਤੇ ਦੂਜਾ ਇੱਕ ਜੋ ਘਰ ਦਾ ਮੁਖੀ ਆ ਉਹਨੂੰ ਇੰਨੀਆਂ ਕੁ ਚਿੰਤਾ ਮੈਂ ਇੰਨੇ ਕੁ ਫਿਕਰ ਤਾਂ ਕਰਨੀ ਚਾਹੀਦੀ ਆਪਾਂ ਸਾਰੀ ਗੱਲ ਸਿਆਸੀ ਵੀ ਨਾ ਮੰਨੀਏ ਤਾਂ ਉਹਦੀ ਡਿਊਟੀ ਵੀ ਆ ਵੀ ਜੇ ਕੋਈ ਸਾਂਭੀ ਹੋਏ ਫਸਲ ਤਿਆਰ ਫਸਲ ਆ ਤੇ ਉਹਨੂੰ ਟਿਕਾਣੇ ਤੱਕ ਪਹੁੰਚਾਉਣ ਲਈ ਉਹ ਜਿੰਨੀ ਕੁ ਹੈਲਪ ਕਰ ਸਕਦੇ ਆ ਕਰਨ ਪਰ ਮੈਂ ਇੱਥੇ ਦੱਸ ਦਿਆਂ ਜੀ ਵੀ ਬਾਰਡਰ ਪਾਰ ਜਿਹੜੀ ਖੇਤੀ ਹੁੰਦੀ ਆ ਉਸ ਖੇਤੀ ਦੇ ਵਿੱਚ ਤਕਰੀਬਨ ਪਹਿਲਾਂ ਵੀ BSF ਆ ਜਿਹੜੀ ਉਹ ਆਮ ਹੈਲਪ ਕਰਦੀ ਆ ਜਿਹੜੀ ਉਤੋਂ ਉਹਦਾ ਕਿਸਾਨ ਉਤੋਂ ਪਾਰ ਰਹਿੰਦੇ ਆ ਉਹਨਾਂ ਦੀ ਤਕਰੀਬਨ ਉਹਨਾਂ ਦੇ ਸਪੈਸ਼ਲ ਕਾਰਡ ਬਣੇ ਹੋਏ ਆ ਉਹਨਾਂ ਨੂੰ ਜਾਣ ਆਉਣ ਹਰੇਕ ਚੀਜ਼ ਦੇ ਵਿੱਚ ਉਹਨਾਂ ਦਾ ਹੁੰਦਾ ਤੇ ਹੁਣ ਇਸ ਵਾਰ ਜੇ ਮਾਹੌਲ ਖਰਾਬ ਹੋਣ ਕਰਕੇ ਉੱਥੇ ਜਿਹੜੀ ਫੌਜੀਆਂ ਦੀ ਤਾਦਾਦ ਵੱਧ ਹੋਊਗੀ ਇਹ ਚੀਜ਼ਾਂ ਹੋ ਸਕਦਾ BSF ਉਹਨਾਂ ਨੂੰ ਵਾਕਈ ਸ਼ੈਲਟਰ ਦੇ ਕੇ ਫਸਲ ਵਢਵਾ ਦੇ ਜਾਂ ਉਹਨਾਂ ਦੀ ਫਸਲ ਟਿਕਾਣੇ ਤੇ ਲਵਾ ਦੇ ਤੇ ਇਹ ਇੱਕ ਬਾਦਲ ਸਾਹਿਬ ਦੀ ਅਜੇ ਮੁੱਖ ਮੰਤਰੀ ਮੇਰੇ ਹਿਸਾਬ ਨਾਲ ਉਹਨਾਂ ਦੀ ਜ਼ਿੰਮੇਵਾਰੀ ਆ ਹੁਣ
ਹਾਂਜੀ ਦੂਸਰੀ ਗੱਲ ਆਪਾਂ ਕਰ ਰਹੇ ਹਾਂ ਜਿਹੜੇ ਹੁਣ ਫੇਸਬੁੱਕ ਦੇ ਉੱਤੇ ਕਾਫੀ ਜਾਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਗਾਹ ਪਿਆ ਹੋਇਆ ਜੰਗ ਦੇ ਅਗੇਂਸਟ ਜਾਂ ਇਸ ਤਰ੍ਹਾਂ ਜਾਂ ਉਸ ਤਰ੍ਹਾਂ ਇਸ ਨੂੰ ਆਪਾਂ ਮਤਲਬ ਇਮੋਸ਼ਨਲ ਤਰੀਕੇ ਨਾਲ ਨਾ ਦੇਖ ਕੇ ਇੱਕ ਆਪਾਂ ਜੇ ਅਨਾਲਿਸਿਸ ਕਰੀਏ ਦੋਨਾਂ ਦੇਸ਼ਾਂ ਦੀ ਹਿਸਟਰੀ ਦੇਖ ਕੇ ਇਤਿਹਾਸ ਦੇਖ ਕੇ ਕਿ ਖਾਸ ਕਰਕੇ ਕਸ਼ਮੀਰ ਦੇ ਐਂਗਲ ਨੂੰ ਇੱਕ ਵੀਡੀਓ ਫਲੋਟ ਕਰ ਰਿਹਾ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਤੁਸੀਂ ਉਹ ਜ਼ਰੂਰ ਦੇਖਿਓ ਕਿ ਇਸ ਜਿਹੜਾ ਘਟਨਾਕ੍ਰਮ ਜਿਹੜਾ ਆਏ ਤੀਜੇ ਚੌਥੇ ਸਾਲ ਉੱਥੇ ਕੰਮ ਖਰਾਬ ਹੁੰਦਾ ਹੈ ਉਹਦੇ ਪਿੱਛੇ ਬੈਕਗਰਾਉਂਡ ਕੀ ਆ ਮਿੰਟੂ ਜੀ ਤਕਰੀਬਨ 1990 ਦੇ ਵਿੱਚ ਮੈਂ ਕਾਫੀ ਪੜਿਆ ਵੀ ਸੀ ਪੜ ਵੀ ਰਿਹਾ ਸੀ ਕਿ ਜਿਹੜੀ ਕਸ਼ਮੀਰ ਦੇ ਵਿੱਚ ਜੋ ਜਿਹੜੀ ਖੱਜਲ ਖੁਆਰੀ ਕਹਿ ਲਓ ਹੋ ਰਹੀ ਹੈ ਉਸ ਦੇ ਵਿੱਚ ਜਿਹੜੇ ਉੱਥੋਂ ਦੇ ਲੋਕਲ ਵਸ਼ਿੰਦੇ ਨੇ ਉਹ ਬਹੁਤ ਘੱਟ ਹੁੰਦੇ ਨੇ ਤੇ ਬਾਹਰੋਂ ਲੋਕ ਲਿਆ ਲਿਆ ਕੇ ਬਿਠਾਲੇ ਜਾਂਦੇ ਨੇ ਖਾਸ ਕਰਕੇ ਜਿਹੜੇ ਅਫਗਾਨਿਸਤਾਨ ਦੇ ਵਿੱਚੋਂ ਮੁਜਾਹਿਦੀਨ ਜਦੋਂ ਉੱਥੇ ਉਨ੍ਹਾਂ ਦੀ ਹਾਰ ਹੋਈ ਹੈ ਜਾਂ ਤਾਲਿਬਾਨ ਹਾਰ ਹੋਈ ਹੈ ਤੇ ਉਨ੍ਹਾਂ ਨੂੰ ਪਾਕਿਸਤਾਨ ਆਰਮੀ ਨੇ ਚੱਕ ਕੇ ਕਸ਼ਮੀਰ ਦੇ ਵਿੱਚ ਲਿਆ ਕੇ ਸਥਾਪਿਤ ਕੀਤਾ ਤੇ ਇੱਥੇ ਲਿਆ ਲਿਆ ਕੇ ਉਨ੍ਹਾਂ ਨੇ ਜਿਹੜੇ ਲੋਕਲ ਵਸ਼ਿੰਦੇ ਆ ਉਨ੍ਹਾਂ ਨੂੰ ਵੀ ਖਰਾਬ ਕੀਤਾ ਤੇ ਫਿਰ ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਨਾਰੇ ਮੁਜ਼ਾਹਰੇ ਕਰਨ ਜਾਂ ਹਥਿਆਰ ਚੁੱਕਣ ਦੇ ਵਿੱਚ ਉਨ੍ਹਾਂ ਦੀ ਮਦਦ ਵੀ ਕੀਤੀ ਹਥਿਆਰ ਵੀ ਸਪਲਾਈ ਕੀਤੇ ਸੋ ਉਹ ਜਿਹੜੀਆਂ ਚੀਜ਼ਾਂ ਨੇ ਉਹ ਤੀਜੇ ਚੌਥੇ ਸਾਲ ਇਹ ਹੁੰਦੀਆਂ ਨੇ ਤੇ ਚਾਰ ਜੰਗਾਂ ਵੀ ਇਸੇ ਹੀ ਜੱਦੋ ਜਹਿਦ ਦੇ ਉੱਤੇ ਕਸ਼ਮੀਰ ਦੇ ਉੱਤੇ ਕਬਜ਼ੇ ਦੇ ਨੂੰ ਲੈ ਕੇ ਲੜੀਆਂ ਜਾ ਚੁੱਕੀਆਂ ਨੇ ਜਿਹੜੀਆਂ ਚਾਰ ਦੀਆਂ ਚਾਰ ਏ ਵੈਸੇ ਪਾਕਿਸਤਾਨ ਹਾਰ ਵੀ ਚੁੱਕਾ ਤੇ ਇਹ ਜਿਹੜੀਆਂ ਚੀਜ਼ਾਂ ਮਤਲਬ ਇਸ ਨੂੰ ਇਸ ਐਂਗਲ ਤੋਂ ਦੇਖਣਾ ਪਏਗਾ ਹੁਣ ਪਿੱਛੇ 6 ਮਹੀਨੇ ਪਹਿਲਾਂ ਕਸ਼ਮੀਰ ਦੇ ਵਿੱਚ ਕਿੰਨਾ ਚੱਲ ਰਿਹਾ ਸੀ ਮਤਲਬ ਕਿੰਨਾ ਪ੍ਰਚਾਰ ਹੋ ਰਿਹਾ ਸੀ ਲਓ ਜੀ ਤਸ਼ੱਦਦ ਹੋ ਰਹੀ ਆ ਉਹ ਹੋ ਰਹੀ ਆ ਪਰ ਉਦੋਂ ਵੀ ਭਾਰਤ ਸਰਕਾਰ ਦਾ ਕਹਿਣਾ ਸੀ ਵੀ ਜਿਹੜੇ ਲੋਕ ਮੋਸਟਲੀ ਕਰ ਰਹੇ ਨੇ ਜਾਂ ਕਰਵਾ ਰਹੇ ਨੇ ਉਹ ਇੱਥੋਂ ਦੇ ਵਸ਼ਿੰਦੇ ਨਹੀਂ ਹੈਗੇ ਉਹ ਬਾਹਰੋਂ ਲਿਆ ਕੇ ਬਿਠਾਲੇ ਗਏ ਨੇ ਪਾਕਿਸਤਾਨ ਤੋਂ ਤੁਸੀਂ ਕੀ ਕਹਿਣਾ ਚਾਹੋਗੇ
ਦੇਖੋ ਕਾਫੀ ਸਚਾਈ ਇਹਨਾਂ ਗੱਲਾਂ ਦੇ ਵਿੱਚ ਕੋਈ ਝੂਠ ਨਹੀਂ ਹੈ ਜਿਹੜੀ ਜੰਗ ਦੇ ਮਾਮਲੇ ਦੇ ਵਿੱਚ ਜੇ ਚਾਹੇ ਅੱਜ ਫੇਸਬੁੱਕ ਜਾਂ ਸੋਸ਼ਲ ਮੀਡੀਆ ਜ਼ਰੀਏ ਸਾਡੀਆਂ ਗੱਲਾਂ ਛੇਤੀ ਇੱਕ ਦੂਜੇ ਨਾਲ ਸਾਂਝੀਆਂ ਹੋ ਜਾਂਦੀਆਂ ਤੇ ਉਹਦੇ ਚ ਤਕਰੀਬਨ ਤੁਸੀਂ ਹਰ ਇੱਕ ਦੂਜੀ ਪੋਸਟ ਦੇ ਵਿੱਚ ਇਹ ਚੀਜ਼ਾਂ ਦੀ ਚਿੰਤਾ ਦੇਖ ਸਕਦੇ ਹੋ ਵੀ ਕੀ ਹੋਵੇਗਾ ਕਿਵੇਂ ਹੋਵੇਗਾ ਹਰੇਕ ਬੰਦਾ ਆਪਣੀ ਆਪਣੀ ਬੁੱਧੀ ਮੁਤਾਬਕ ਆਪਣੀ ਆਪਣੀ ਸੋਚ ਮੁਤਾਬਕ ਜਾਂ ਆਪਣੇ ਆਪਣੇ ਗਿਆਨ ਮੁਤਾਬਕ ਉਹ ਗੱਲਾਂ ਉਹਦੇ ਤੇ ਸਾਂਝੀਆਂ ਕਰ ਰਿਹਾ ਤੇ ਉਹਦੇ ਚ ਅਤਕਥਨੀਆਂ ਵੀ ਨਹੀਂ ਹੈਗੀਆਂ ਇਹ ਵੀ ਨਹੀਂ ਕਹਿ ਸਕਦੇ ਵੀ ਸਾਰੇ ਜਾਣੇ ਕੋਈ ਗਲਤ ਕਰ ਰਹੇ ਆ ਉਹ ਚ ਅਤਕਥਨੀਆਂ ਨਹੀਂ ਉਹ ਕੁਝ ਨਾ ਕੁਝ ਜਿਹੜੀਆਂ ਹੰਢਾਏ ਹੋਏ ਪਾਲਾ ਕਿਸੇ ਦੇ ਦੇਖੇ ਹੋਏ ਆ ਕਿਸੇ ਦੇ ਪੜੇ ਹੋਏ ਪਾਲਾ ਸੋ ਕੁੱਲ ਮਿਲਾ ਕੇ ਜਿਹੜੀਆਂ ਇਹ ਜੰਗ ਦੀਆਂ ਜਿਹੜੀਆਂ ਗੱਲਾਂ ਜੰਗ ਦੇ ਵਿੱਚ ਜਿਹੜਾ ਫਾਇਦਾ ਉਹ ਮੈਨੂੰ ਲੱਗਦਾ ਵੀ ਜੇ ਮਿਨੀਮਮ ਕਹੀਏ 1-4% ਲੋਕਾਂ ਨੂੰ ਹੁੰਦਾ ਹੋਵੇ ਹੋ ਸਕਦਾ ਤੇ ਨਹੀਂ ਤਾਂ ਜੰਗ ਦਾ ਮੀਨਸ ਨੁਕਸਾਨ ਹੀ ਹੈ ਨੁਕਸਾਨ ਹੀ ਹੋਣਾ ਹਰ ਪਾਸੇ ਤੇ ਜੰਗ ਨਾਲ ਕਈ ਵਾਰੀ ਤਾਂ ਇਹ ਹੁੰਦੀ ਹੈ ਵੀ 20-20 ਸਾਲ 30-30 ਸਾਲ ਵੀ ਪਿੱਛੇ ਚਲੇ ਜਾਂਦੇ ਆ ਲੋਕ ਪਰ ਹੁਣ ਜਿਹੜੀ ਜ਼ਿਆਦਾ ਚਿੰਤਾ ਦਾ ਵਿਸ਼ਾ ਇਹ ਬਣ ਰਿਹਾ ਜ਼ਿਆਦਾ ਚਿੰਤਾ ਦੀ ਜਾਂ ਜ਼ਿਆਦਾ ਇਹ ਪੜਤਾਲਿਆ ਜਾ ਰਿਹਾ ਗੱਲ ਵੀ ਸਿਆਸੀ ਲੋਕ ਆਪਣੀਆਂ ਕੁਰਸੀਆਂ ਬਚਾਉਣ ਲਈ ਇਹ ਜੰਗ ਕਰ ਰਹੇ ਆ ਤੇ ਮੋਦੀ ਦੇ ਉੱਤੇ ਇਹ ਦੋਸ਼ ਲਾਇਆ ਜਾ ਰਿਹਾ ਵੀ ਮੋਦੀ ਕੋਲ ਕਿਤੇ ਨਾ ਕਿਤੇ ਹੁਣ ਕੋਈ ਰਾਹ ਨੀ ਬਚਿਆ ਸੀ ਵੀ ਉਹਨੇ ਬੜਕਾਂ ਵਾਲੀਆਂ ਮਾਰਤੀਆਂ ਸੀ ਤੇ ਹੁਣ ਉਹਨੂੰ ਲੋਕਾਂ ਨੇ ਰੌਲਾ ਪਾ ਕੇ ਉਹ ਬੜਕਾਂ ਮਾਰਤੇ ਕਾਰਨ ਉਹਨੂੰ ਐਕਸ਼ਨ ਕਰਨ ਲਈ ਮਜਬੂਰ ਕੀਤਾ ਤੇ ਨਵਾਜ਼ ਸ਼ਰੀਫ ਦੇ ਉੱਤੇ ਇਹ ਪ੍ਰੈਸ਼ਰ ਆ ਰਿਹਾ ਵੀ ਇੱਕ ਪਾਸੇ ਤਾਂ ਉਹਦੀ ਸੰਸਦ ਦੇ ਵਿੱਚ ਉਹਦੀ ਸੀਟ ਜਾਂਦੀ ਦਿਖਾਈ ਦੇ ਰਹੀ ਹੈ ਉਹਦੇ ਤੇ ਕੇਸ ਚੱਲ ਰਿਹਾ ਦੂਜੇ ਪਾਸੇ ਇਮਰਾਨ ਖਾਨ ਦਾ ਜਿਹੜਾ ਪਿਛਲੇ ਦਿਨੀ ਜਲਸਾ ਸੀ ਉਹ ਵੱਡਾ ਸੀਗਾ ਤਾਂ ਇਹ ਕਹਿ ਰਹੇ ਆ ਵੀ ਅੱਜ ਇੱਕ ਫਿਲਮ ਦਾ ਜਿਹੜਾ ਸੀਨ ਵੀ ਫਲੋਟ ਹੋ ਰਿਹਾ ਉਹ ਫਿਲਮ ਦੇ ਸੀਨ ਚ ਵੀ ਇਹੀ ਕਿਹਾ ਜਾ ਰਿਹਾ ਵੀ ਤੇਰੀ ਵੀ ਕੁਰਸੀ ਜਾਂਦੀ ਆ ਮੇਰੀ ਵੀ ਜਾਂਦੀ ਆ ਕਿਉਂ ਨਾ ਆਪਾਂ ਲੜਾਈ ਲਾ ਲਈਏ 5 ਸਾਲ ਟਿਕ ਕੇ ਬੈਠਾਂਗੇ 15 ਦਿਨ ਲੜ ਕੇ ਸੋ ਅੱਜ ਜ਼ਰੂਰੀ ਨਹੀਂ ਹੈ ਵੀ ਇਹੀ ਮਾਹੌਲ ਕਾਇਮ ਰਹੇ ਇਹ 5-5 ਸਾਲ ਵਾਲੀ ਗੱਲ ਨਹੀਂ ਹੈ ਅੱਜ ਕੱਲ ਲੋਕਾਂ ਦੀ ਮੈਮਰੀ ਬਹੁਤ ਸ਼ਾਰਟ ਹੋ ਗਈ ਮੰਨ ਲਓ ਜੇ ਕੋਈ ਵੀ ਕਾਰਵਾਈ ਹੁੰਦੀ ਹੈ ਤੇ 15-20 ਦਿਨਾਂ ਬਾਅਦ ਹੀ ਜਿਹੜਾ ਰੁਝਾਨ ਆ ਉਹ ਕਿਸੇ ਹੋਰ ਪਾਸੇ ਨੂੰ ਚੱਲ ਪੈਂਦਾ ਹੋਰ ਗੱਲਾਂ ਨੂੰ ਚੇਤੇ ਕਰ ਲੈਂਦਾ ਜੇ ਨਹੀਂ ਤੁਹਾਨੂੰ ਇਹ ਯਕੀਨ ਆਉਂਦਾ ਤਾਂ ਤੁਸੀਂ ਪਿਛਲਾ ਆਪਣਾ ਪਿਛੋਕੜ ਫਰੋਲ ਕੇ ਦੇਖ ਲਓ 5-7 ਨਾਂ ਮੈਂ ਤੁਹਾਨੂੰ ਗਿਣਾ ਦਿੰਦਾ 5-7 ਨਾਵਾਂ ਚੋਂ ਜੇ ਤੁਹਾਨੂੰ ਇੱਕ ਵੀ ਕੋਈ ਨਾਂ ਚੇਤੇ ਹੋਵੇ ਤਾਂ ਹਜੇ ਥੋੜੇ ਦਿਨ ਪਹਿਲਾਂ ਹੀ ਆ ਜਿਹੜੀ ਰੋਮ ਆ 16 ਸਾਲਾਂ ਤੋਂ ਉਸ ਤੇ ਭੁੱਖ ਹੜਤਾਲ ਤੋਂ ਬੈਠੀ ਉੱਠੀ ਆ ਤਾਂ ਕਿਸੇ ਦੇ ਜ਼ਿਆਦਾ 3-4 ਦਿਨ ਹੀ ਹੋਏ ਅੱਜ 10 ਦਿਨ ਹੀ ਭੁੱਲ ਗਏ ਭਾਈ ਗੁਰਬਖਸ਼ ਸਿੰਘ ਮਾਮਲੇ ਚ ਤੁਹਾਨੂੰ ਪਤਾ ਹੀ ਆ ਰਾਜੋਆਣੇ ਦਾ ਮਾਮਲਾ ਸੀ ਜਾਂ ਹੋਰ 50 ਮਾਮਲੇ ਤੁਹਾਨੂੰ ਮੈਂ ਗਿਣਾ ਦਿੰਦਾ ਵੀ ਕਿੱਧਰ ਗਏ ਉਹ ਮਾਮਲੇ ਕਿੱਥੇ ਆ ਸੋ ਲੋਕਾਂ ਦੀ ਮੈਮਰੀ ਬਹੁਤ ਸ਼ਾਰਟ ਆ ਛੇਤੀ ਭੁੱਲ ਜਾਂਦੇ ਆ ਇਹ ਗੱਲ ਤਾਂ ਨੀ ਅਸੀਂ ਕਹਿ ਸਕਦੇ ਵੀ ਇਹਨਾਂ ਦੀਆਂ ਕੁਰਸੀ ਜਾਂਦੀ ਕਰਕੇ ਤਾਂ ਇਹ ਜੰਗ ਹੋ ਰਹੀ ਆ ਪਰ ਕਿਤੇ ਨਾ ਕਿਤੇ ਕਈ ਵਾਰੀ ਬੜਕਾਂ ਮਾਰੀਆਂ ਦਾ ਵੀ ਜਿਹੜੀ ਇਹ ਪ੍ਰੋਬਲਮ ਆ ਰਹੀ ਆ ਇਹ ਵੀ ਕਿਤੇ ਨਾ ਕਿਤੇ ਹੈਗੀ ਆ
ਪਰ ਮਿੰਟੂ ਜੀ ਜਿਹੜੀ ਮੈਂ ਜਿਸ ਐਂਗਲ ਤੋਂ ਦੇਖ ਰਿਹਾ ਇਹ ਹੈ ਕਿ ਚਾਹੇ ਹੁਣ ਮੋਦੀ ਆ ਚਾਹੇ ਪਹਿਲਾਂ ਮਨਮੋਹਨ ਸਿੰਘ ਸੀ ਜਾਂ ਕੋਈ ਕਾਰਗਿਲ ਦੀ ਲੜਾਈ ਵੀ ਉਦੋਂ ਹੋਈ ਆ ਰਾਈਟ ਉਹ ਜਿਹੜਾ ਮਤਲਬ ਪਾਕਿਸਤਾਨ ਵੱਲੋਂ ਲਗਾਤਾਰ ਚਾਹੇ ਕੋਈ ਸਰਕਾਰ ਆ ਜਾਵੇ ਨਾ ਆਵੇ, ਉਥੇ ਮਾਰਸ਼ਲ ਲਾਅ ਲਾਗੂ ਹੋਵੇ, ਉਨ੍ਹਾਂ ਦੀ ਇਹ ਪਾਲਿਸੀ ਆ ਵੀ ਅਸੀਂ ਕਸ਼ਮੀਰ ਤੇ ਕਬਜ਼ਾ ਕਰਨਾ ਹੀ ਕਰਨਾ ਹਰ ਹਾਲਤ ਦੇ ਵਿਚ, ਨੋ ਮੈਟਰ ਵਟ, ਚਾਹੇ ਸਾਡਾ ਦੇਸ਼ ਕੰਗਾਲ ਹੋ ਜਾਵੇ, ਜਿਹੜਾ ਕਿ ਹੋ ਵੀ ਚੁੱਕਾ ਉਨ੍ਹਾਂ ਦਾ ਇਸ ਮਾਮਲੇ ਚ। ਅੰਤਰਰਾਸ਼ਟਰੀ ਪੱਧਰ ਦੇ ਉਤੇ ਆਲਮੋਸਟ ਮਤਲਬ ਟੈਰੋਰਿਸਟ ਸਟੇਟ ਘੋਸ਼ਣਾ ਦੇ ਵੱਲ ਨੂੰ ਜਾ ਰਿਹਾ ਉਹ, ਔਰ ਕੋਈ ਵੀ ਉਥੇ ਬਿਜ਼ਨਸ ਕਰਕੇ ਰਾਜੀ ਨਹੀਂ ਉਸ ਦੇਸ਼ ਦੇ ਵਿਚ। ਸੋ ਕਸ਼ਮੀਰ ਦੇ ਮਾਮਲੇ ਦੇ ਵਿਚ ਮਤਲਬ ਜਿੱਦ ਜਿਹੜੀ ਆ ਨਾ ਉਹ ਇਸ ਤਰ੍ਹਾਂ ਚੱਲ ਰਹੀ ਆ, ਪਰ ਕੋਈ ਵੀ ਪ੍ਰਧਾਨ ਮੰਤਰੀ ਆ ਜਾਏ ਉਹਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਹੀ ਪਏਗਾ ਮੈਨੂੰ ਜਿੱਥੇ ਤੱਕ ਲੱਗਦਾ। ਮੈਂ ਮੋਦੀ ਨੂੰ ਡਿਫੈਂਡ ਨਹੀਂ ਕਰ ਰਿਹਾ, ਪਰ ਮੈਨੂੰ ਲੱਗਦਾ ਕਿ ਉਹਨੂੰ ਦਬਕੇ ਜੇ ਮਾਰ ਕੇ ਕੋਸ਼ਿਸ਼ ਕੀਤੀ ਵੀ ਸ਼ਾਇਦ ਦਬਕਿਆਂ ਨਾਲ ਇਹ ਡਰ ਜਾਊਗੇ, ਠੀਕ ਹੈ ਵੀ ਇਹ ਹਟ ਜਾਊਗੇ, ਪਰ ਉਹ ਨਹੀਂ ਹਟੇ। ਇਸ ਕਰਕੇ ਹੁਣ ਜਿਹੜੇ 17 ਫੌਜੀ ਮਾਰੇ ਨੇ ਮਤਲਬ ਆ ਕੇ, ਹੁਣ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜੇ ਤਾਂ ਉਹ ਕਾਰਵਾਈ ਨਹੀਂ ਕਰਦਾ, ਠੀਕ ਹੈ, ਤਾਂ ਵੀ ਹੁਣ
ਕਿੰਨੀਆਂ
ਫਸਿਆ ਕਿ ਫਸਿਆ ਸੀਗਾ ਉਹਦੀ ਫਿੱਟ ਲਾਉਣ ਤਾਂ ਪਾ ਰਹੇ ਸੀ, ਕਿੱਥੇ ਗਈ 56 ਇੰਚ ਦੀ ਛਾਤੀ, ਕਿੱਥੇ ਬੈਠੇ ਆ ਸਾਰੇ। ਔਰ ਉਹਨੇ ਮਤਲਬ 1.3 ਬਿਲੀਅਨ ਲੋਕਾਂ ਨੂੰ ਮਤਲਬ ਦੇਖਣਾ ਆ, ਹਨਾ, ਉਹਨਾਂ ਦੇ ਸੈਂਟੀਮੈਂਟ ਵੀ ਦੇਖਣੇ ਕਿ ਉਹਨਾਂ ਦੀ ਬਾਰਡਰ ਬਰੀਚ ਹੋਇਆ, ਉਹਨਾਂ ਦੇ ਆਰਮੀ ਦੇ ਬੰਦੇ ਮਾਰੇ ਆ, ਸ਼ਰੇਆਮ ਮਾਰੇ ਆ ਕੇ, ਹਨਾ। ਸੋ ਇੱਕ ਕੋਈ ਵੀ ਹੋਵੇ ਸਾਡੇ ਘਰ ਦੇ ਵਿਚ ਆ ਕੇ, ਕੋਈ ਸਾਡੇ ਘਰ ਏਦਾਂ ਕਰੇ ਔਰ ਪਤਾ ਹੋਵੇ ਵੀ ਉਸ ਬੰਦੇ ਨੇ ਸਾਡੇ ਨਾਲ ਏਦਾਂ ਕੀਤੀ, ਅਸੀਂ ਬਹਿ ਜਾਂਗੇ ਚੁੱਪ ਕਰਕੇ ਕਿ ਅਸੀਂ ਸਾਡੇ ਬੱਚੇ ਜਿਹੜੇ ਆ ਉਹ ਆਪਣੇ ਬਾਪ ਨੂੰ ਪੁੱਛਣਗੇ ਨੀ ਵੀ ਤੇਰੀ ਕੀ ਅਹਿਮੀਅਤ ਹੈ ਬਾਈ, ਹਨਾ, ਤੇਰੀ ਪ੍ਰੋਟੈਕਸ਼ਨ ਕਿੱਥੇ ਆ, ਕੀ ਘਰ ਦੀਆਂ ਔਰਤਾਂ ਪੁੱਛਣਗੀਆਂ ਨੀ ਵੀ ਬੰਦੇ ਆ ਤੂੰ ਕੀ ਕਰ ਰਿਹਾ ਘਰੇ ਆ ਕੇ ਆਹ ਕੁਛ ਕਰ ਰਹੇ ਆ। ਸੋ ਇਹ ਸੁਭਾਵਿਕ ਹੀ ਆ। ਸੋ ਉਹ ਜੇ ਤਾਂ ਉਹ ਨਹੀਂ ਸੀ ਕਰਦਾ ਤਾਂ ਵੀ ਉਹਦੇ ਦੁਆਲੇ ਹੋਏ ਸੀ, ਹੁਣ ਉਹਨਾਂ ਨੇ ਸਰਜੀਕਲ ਸਟਰਾਈਕ ਕਰਤੀ ਆ, ਠੀਕ ਹੈ, ਕਰਕੇ ਉਹਨਾਂ ਨੇ ਆਪਣੀ ਮਤਲਬ ਕਾਰਵਾਈ ਕਰ ਲਈ ਵੀ ਉਹਨਾਂ ਨੂੰ ਵੀ ਸਬਕ ਦੇਣਾ ਚਾਹੀਦਾ ਵੀ ਜੇ ਤੁਸੀਂ ਕਰੋਗੇ ਤਾਂ ਅਸੀਂ ਵੀ ਕਰਾਂਗੇ। ਔਰ ਇਹ ਪਹਿਲੀ ਵਾਰੀ ਨਹੀਂ ਹੋਇਆ, ਪਹਿਲਾਂ ਵੀ ਮਨਮੋਹਨ ਸਿੰਘ ਵੇਲੇ ਵੀ ਇਹ ਕੀਤੇ ਗਏ ਨੇ ਪਰ ਉਦੋਂ ਕ੍ਰੈਡਿਟ ਨਹੀਂ ਲਿਆ ਗਿਆ, ਪਰ ਹੁਣ ਇਸ ਵਾਰੀ ਹਾਲਾਤ ਹੋਰ ਨੇ, ਹੁਣ ਸੋਸ਼ਲ ਮੀਡੀਆ ਆ, ਹੁਣ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਉੜੀ ਦੇ ਵਿਚ 17 ਫੌਜੀ ਮਾਰੇ ਨੇ ਸਾਰੇ ਇੰਡੀਆ ਨੂੰ ਕਿ ਵਰਲਡ ਨੂੰ ਪਤਾ ਲੱਗ ਗਿਆ, ਉਹਨਾਂ ਨੇ ਮਤਲਬ ਆਪਣੀ ਬੱਲੇ ਬੱਲੇ ਕਰਾਈ ਆ ਪਾਕਿਸਤਾਨ ਵਾਲਿਆਂ ਨੇ ਜੋ, ਹੁਣ ਉਹਨੂੰ ਕਾਊਂਟਰ ਕਰਨ ਦੇ ਲਈ ਇਹਨਾਂ ਨੂੰ ਵੀ ਦੱਸਣਾ ਪੈਣਾ ਸੀ ਅਸੀਂ ਵੀ ਕੀਤਾ, ਮੈਂ ਇਸ ਐਂਗਲ ਤੋਂ ਵੀ ਦੇਖ ਰਿਹਾ। ਦੂਸਰੀ ਗੱਲ ਜਿਹੜਾ ਪੰਜਾਬ ਦੇ ਬਾਰਡਰ ਏਰੀਏ ਖਾਲੀ ਕਰਾਂ, ਉਹਦੇ ਵਿਚ ਹਿਸਟਰੀ ਇਹ ਆ ਕਿ ਜਦੋਂ ਕਸ਼ਮੀਰ ਦੇ ਵਿਚ ਲੜਾਈ ਲੜਦਾ ਪਾਕਿਸਤਾਨ ਜਾ ਕੇ, ਤਾਂ ਪਾਕਿਸਤਾਨ ਨੂੰ ਕੰਟਰੋਲ ਕਰਨ ਦੇ ਲਈ ਇਕ ਪੰਜਾਬ ਜਾਂ ਰਾਜਸਥਾਨ ਵੱਲੋਂ ਹੀ ਬੈਲੈਂਸ ਕੀਤਾ ਗਿਆ ਪਿਛਲੀਆਂ ਲੜਾਈਆਂ ਦੇ ਵਿਚ। ਇਕ ਲੜਾਈ ਇਹੋ ਜਿਹੀ ਸੀ ਸ਼ਾਇਦ 1971 ਦੇ ਵਿਚ ਕਿ ਕਸ਼ਮੀਰ ਦੇ ਵਿਚ ਉਨ੍ਹਾਂ ਨੇ ਹਮਲਾ ਕਰਤਾ ਸੀ ਟੈਂਕ ਲਿਜਾ ਕੇ, ਤੇ ਇਧਰੋਂ ਜਦੋਂ ਲਾਹੌਰ ਜਿੱਤਿਆ ਫਿਰ ਇਨ੍ਹਾਂ ਨੂੰ ਜਾ ਕੇ, ਫਿਰ ਪਾਕਿਸਤਾਨ ਨੂੰ ਉਦੋਂ ਅਕਲ ਆਈ ਪੇ ਅਸੀਂ ਤਾਂ ਕਸ਼ਮੀਰ ਲੈਂਦੇ ਲੈਂਦੇ ਅਸੀਂ ਆਪਣਾ ਪਾਕਿਸਤਾਨ ਵੀ ਗੁਆ ਦੇਣਾ, ਠੀਕ ਹੈ ਨਾ। ਸੋ ਉਹ ਇੱਕ ਪਾਕਿਸਤਾਨ ਨੂੰ ਬੈਲੈਂਸ ਕਰਨ ਦੇ ਲਈ ਇੱਕ ਥ੍ਰੈਟ ਹੁੰਦੀ ਹੈ ਇਧਰੋਂ ਪੇ, ਅਸੀਂ ਕੋਈ ਨੀ ਤੁਸੀਂ ਉਧਰੋਂ ਕਰ ਲਓ ਹਮਲਾ ਪਹਾੜੀਆਂ ਜਿੱਥੋਂ ਜਿੱਤ ਨਹੀਂ ਹੋਣਾ, ਅਸੀਂ ਤੁਹਾਨੂੰ ਇਧਰੋਂ ਢਾ ਲੈਣਾ ਹੈ। ਸੋ ਇੱਕ ਬੈਲੈਂਸ ਹੁੰਦਾ ਆ ਇਹਦੇ ਵਿਚ, ਬਹੁਤ ਵੱਡੇ ਵੱਡੇ ਜਨਰਲ ਜਿਹੜੇ ਨੇ ਉਹ ਬੋਰਡ ਰੂਮਾਂ ਦੇ ਵਿਚ ਬੈਠ ਬੈਠ ਕੇ, ਵਾਰ ਰੂਮ ਕਹਿੰਦੇ ਨੇ ਉਹਨਾਂ ਨੂੰ, ਉੱਥੇ ਉਹ ਪਲੈਨਿੰਗ ਕਰਦੇ ਨੇ। ਉਹ ਮੋਦੀ ਨਹੀਂ ਬੈਠ ਕੇ ਮਤਲਬ ਟਾਇਲਟ ਦੀ ਸੀਟ ਦੇ ਉੱਤੇ ਜਾਂ ਫੇਸਬੁੱਕ ਤੇ ਕਰਦਾ, ਬਹੁਤ ਵੱਡੇ ਵੱਡੇ ਜਨਰਲ ਥਿੰਕ ਟੈਂਕ ਜਿਹੜੇ ਨੇ ਉਹ ਇਹ ਸਟੈਪ ਲੈਂਦੇ ਨੇ। ਔਰ ਜੇ ਹੁਣ ਮੰਨ ਲਓ ਮਿੰਟੂ ਜੀ ਪੰਜਾਬ ਦਾ ਉਹ ਬਾਰਡਰ ਏਰੀਆ ਖਾਲੀ ਨਾ ਕਰਾਉਣ ਜਾਂ ਕਿਸੇ ਵੀ ਰਾਜਸਥਾਨ ਦਾ ਨਾ ਕਰਾਉਣ, ਹੁਣ ਕਸ਼ਮੀਰ ਬਾਰਡਰ ਤੇ ਤਾਂ ਕੋਈ ਮਤਲਬ ਬਹੁਤੀ ਜ਼ਿਆਦਾ ਵਸੋਂ ਨਹੀਂ, ਪਹਾੜੀ ਇਲਾਕੇ ਨੇ, ਹੁਣ ਇਹ ਤਾਂ ਸੰਘਣੀ ਵਸੋਂ ਹੈ। ਕੱਲ ਨੂੰ ਮੰਨ ਲਓ ਕਿ ਪਾਕਿਸਤਾਨ ਮਤਲਬ ਹਮਲਾ ਕਰ ਦੇਵੇ ਅਚਾਨਕ ਹੀ, ਜਿਹੜਾ ਕਿ ਉਹ ਕਰਦੇ ਨੇ ਅਕਸਰ, ਉਹ ਕਰਦੇ ਨੇ ਪਹਿਲਾਂ, ਹਨਾ, ਜੇ ਹੁਣ ਹਮਲਾ ਕਰ ਦੇਣ ਇੱਥੇ ਘਾਣ ਹੋ ਜਾਵੇ ਸਾਡੇ ਬਾਰਡਰ ਵਾਲੇ ਇਲਾਕਿਆਂ ਦਾ, ਸਰਕਾਰ ਫੇਰ ਫਸ ਗਈ, ਸਰਕਾਰ ਫੇਰ ਵੀ ਮਾੜੀ ਹੈ,
ਸਾਡੇ ਲਈ ਵਾਰਨਿੰਗ ਨਹੀਂ ਦਿੱਤੀ, ਤੁਸੀਂ ਸਾਡੀ ਪ੍ਰੋਟੈਕਸ਼ਨ ਨਹੀਂ ਕਰ ਸਕੇ।
ਤੇ ਹੁਣ ਉਹਨਾਂ ਨੇ ਵਾਰਨਿੰਗ ਦਿੱਤੀ ਹੋਈ ਆ, ਉਹ ਆਪਣੀ ਪ੍ਰੀਕੋਸ਼ਨਸ ਲੈ ਰਹੇ ਨੇ, ਆਰਮੀ ਵੀ ਲੈ ਰਹੀ, ਸਰਕਾਰ ਵੀ, ਹੁਣ ਫੇਰ ਮਾੜੇ ਆ। ਸੋ ਗੱਲ ਇਹ ਆ ਵੀ ਅਨਾਲਿਸਿਸ ਬੰਦੇ ਉਹ ਕਰ ਰਹੇ ਨੇ ਜਿਹਨਾਂ ਨੂੰ ਬੈਕਗਰਾਉਂਡ ਦਾ ਪਤਾ ਹੀ ਨਹੀਂ ਵੀ ਹੈ ਕੀ ਆ, ਔਰ ਮਤਲਬ ਆਪਣੇ ਆਪ ਨੂੰ ਉਹ ਜਨਰਲਾਂ ਕਰਨਲ ਨਾਲੋਂ ਵੀ ਵੱਡੇ ਸਮਝਦੇ ਨੇ, ਹਨਾ। ਖਾਸ ਕਰਕੇ ਮੀਡੀਆ ਦੇ ਕੁਝ ਇਹੋ ਜਿਹੇ ਬੰਦੇ ਮੈਂ ਮਤਲਬ ਦੇਖੇ ਨੇ ਜਿਨ੍ਹਾਂ ਨੂੰ ਇਲ ਤੇ ਕੁੱਕੜ ਨਹੀਂ ਪਤਾ ਬੈਕਗਰਾਉਂਡ ਦਾ ਵੀ ਇਹ ਪਿੱਛੇ ਇਤਿਹਾਸ ਕੀ ਹੈ ਇਸ ਚੀਜ਼ ਦਾ, ਔਰ ਪਾਕਿਸਤਾਨ ਦੀ ਨੀਅਤ ਕੀ ਹੈ।
ਜੀ ਜੀ, ਸਿੱਧੀ ਗੱਲ ਆ, ਮੈਂ ਤਾਂ ਪਰਸੋਂ ਚੌਥੇ ਨਾ ਦੋ ਫੋਟੋਆਂ ਪਾਈ ਬੈਠਾ ਸੀਗਾ ਸਾਂਝੀ ਕਰਮ ਹੈ ਮੈਂ ਪਾਉਣਾ ਫੇਸਬੁੱਕ ਤੇ ਵੀ ਇਹਨਾਂ ਨੂੰ ਮੀਡੀਆ ਵਾਲਿਆਂ ਨੂੰ ਭੇਜ ਦਈਏ ਜੰਗ ਤੇ ਲੜਨ, ਤੇ ਇਹ ਆਪਸ ਮੇਂ ਟੈਲੀਵਿਜ਼ਨ ਦੇ ਵਿਚੋਂ ਬਾਹਰ ਨਿਕਲਣ ਤੱਕ ਆਏ ਹੋਏ ਆ, ਇਹ ਹਾਲ ਆ ਉਹਨਾਂ ਦਾ ਵੀ ਵਿੱਚ ਦੀ ਬਾਹਰ ਜੇ ਨਿਕਲਿਆ ਜਾਂਦਾ ਉਹਨਾਂ ਟੈਲੀਵਿਜ਼ਨ ਚ ਬਾਹਰ ਨਿਕਲਿਆ ਹੋਣਾ ਇੰਨੇ ਜ਼ਿਆਦਾ ਭੜਕੇ ਹੋਏ ਆ ਮੀਡੀਆ ਵਾਲੇ। ਪਰ ਦੂਜੇ ਪਾਸੇ ਇੱਕ ਗੱਲ ਅਸੀਂ ਪਹਿਲਾਂ ਵੀ ਜਤਾਰੀ ਆ ਵੀ ਐਤਕੀ ਲੜਾਈ ਦੀ ਰੂਪ ਰੇਖਾ ਉਹ ਨਹੀਂ ਹੋਊਗੀ ਜਿਹੜੀ ਪਹਿਲਾਂ ਹੁੰਦੀ ਸੀ, ਐਤਕੀ ਰੂਪ ਰੇਖਾ ਹੋਰ ਹੋਊਗੀ। ਦੂਰ ਏਰੀਆ ਦੇ ਵਿੱਚ ਜ਼ਿਆਦਾ ਨੁਕਸਾਨ ਹੋਊਗਾ ਬਾਰਡਰ ਏਰੀਆ ਨਾਲੋਂ, ਇਹ ਮੈਂ ਮੇਰੇ ਤੋਂ ਲਿਖ ਕੇ ਲੈ ਲਓ ਅੱਜ, ਕਿਉਂਕਿ ਜੇ ਜਿੰਨਾ ਦੂਰ ਉਹ ਕਰਨਗੇ ਉਹ ਹਥਿਆਰ ਰਸਾਇਣਿਕ ਹਥਿਆਰ ਆ ਓਨਾ ਹੀ ਆਪਣੇ ਆਪ ਨੂੰ ਸੇਵ ਕਰਨਗੇ ਉਹ, ਜੇ ਹੁਣ ਮੰਨ ਲਓ ਕੋਈ ਲਾਹੌਰ ਵਾਲੇ ਅੰਮ੍ਰਿਤਸਰ ਦੇ ਉੱਤੇ ਸਿੱਟਣਗੇ ਤਾਂ ਉਹ ਲਾਹੌਰ ਨੂੰ ਵੀ ਓਨਾ ਹੀ ਨੁਕਸਾਨ ਕਰੂਗਾ।
ਮੇਰੇ ਹਿਸਾਬ ਨਾਲ ਨਹੀਂ ਹੋਏਗਾ, ਇਹ ਜਿਹੜੀ ਕਨਵੈਨਸ਼ਨਲ ਲੜਾਈ ਜਿਹਨੂੰ ਕਹਿੰਦੇ ਨੇ ਆਮ ਜਿਹੜੀ ਲੜਦੇ, ਇਹ ਇਸ ਤਰ੍ਹਾਂ ਦੀ ਲੜਾਈ ਨਹੀਂ ਹੋਏਗੀ, ਕਿਉਂਕਿ ਜੇ ਹੁਣ ਇਧਰੋਂ ਉਧਰੋਂ ਮਿਜ਼ਾਈਲ ਆਏਗੀ ਇਧਰੋਂ ਵੀ ਜਾਏਗੀ, ਠੀਕ ਹੈ, ਸ਼ਹਿਰ ਤੇ ਸ਼ਹਿਰ ਤਬਾਹ ਹੋਣਗੇ, ਉਨ੍ਹਾਂ ਨੂੰ ਬਾਰਡਰ ਏਰੀਏ ਦੇ ਵਿਚ ਪਿੰਡਾਂ ਦੇ ਉੱਤੇ ਕਬਜ਼ਾ ਕਰਕੇ ਕੀ ਫਾਇਦਾ ਹੈ। ਹੁਣ ਉਹ ਪਾਕਿਸਤਾਨ ਵਾਲਿਆਂ ਨੇ, ਤੁਹਾਨੂੰ ਆਪਾਂ ਪਹਿਲਾਂ ਡਿਸਕਸ ਕਰਕੇ ਹਟੇ ਹਾਂ ਕਿ ਕਸ਼ਮੀਰ ਦੇ ਵਿਚ ਉਨ੍ਹਾਂ ਨੇ ਟੈਂਕ ਭੇਜ ਦਿੱਤੇ ਜੀ ਕਬਜ਼ਾ ਕਰਨ ਦੇ ਲਈ, ਇਧਰ ਉਨ੍ਹਾਂ ਦਾ ਲਾਹੌਰ ਤੇ ਕਬਜ਼ਾ ਹੋ ਗਿਆ ਇੰਡੀਆ ਦਾ, ਉਹ ਕਸ਼ਮੀਰ ਛੱਡ ਕੇ ਆ ਕੇ ਲਾਹੌਰ ਆ ਗਏ, ਕਸ਼ਮੀਰ ਤਾਂ ਉਹਦਾ ਵਾਧੂ ਦਾ ਉਹਦਾ ਕਬਜ਼ਾ ਕਰ ਦੇਵੇ ਉਹ, ਇਸ ਕਰਕੇ ਮਤਲਬ ਜਿਹੜੀ ਮੇਨ ਲੜਾਈ ਆ ਮੇਨ ਖਿੱਤੇ ਨੇ ਉਹ ਲਾਹੌਰ ਅੰਮ੍ਰਿਤਸਰ ਜਿਹੜੇ ਮੇਜਰ ਚੰਡੀਗੜ੍ਹ ਹੋ ਗਿਆ ਇਸਲਾਮਾਬਾਦ ਹੋ ਗਿਆ, ਹੁਣ ਇਹ ਜਿਹੜੇ ਸ਼ਹਿਰ ਨੇ ਜਾਂ ਦਿੱਲੀ ਆ ਇਹ ਘੇਰੇ ਚ ਹੈ। ਹੁਣ ਪਿੰਡ ਦੇ ਉੱਤੇ ਸਾਡਾ ਪਿੰਡ ਹੈ, ਮਤਲਬ ਬਾਰਡਰ ਦੇ ਉੱਤੇ ਸਾਡਾ ਪਿੰਡ ਢਾ ਕੇ ਉਨ੍ਹਾਂ ਨੂੰ ਕੀ ਮਿਲਣਾ, ਕੁਛ ਵੀ ਨੀ ਮਿਲਣਾ ਉਨ੍ਹਾਂ ਨੂੰ, ਠੀਕ ਹੈ ਨਾ।
ਦੇਖੋ 71 ਦੀ ਲੜਾਈ ਦੇ ਵਿਚ ਸਿੱਧੂ ਸਾਹਿਬ 71 ਚ ਤਾਂ ਓਨਾ ਡਿਵੈਲਪ ਵੀ ਨੀ ਸੀਗਾ, ਇਨ੍ਹਾਂ ਕੋਲੇ ਹਥਿਆਰ ਵੀ ਨੀ ਡਿਵੈਲਪ ਸੀ, ਪਰ 71 ਦੀ ਲੜਾਈ ਦੇ ਵਿਚ ਵੀ ਜਿਹੜਾ ਅਟੈਕ ਸੀ ਉਹ ਬਠਿੰਡੇ ਜੰਕਸ਼ਨ ਤੇ ਕੀਤਾ ਗਿਆ ਸੀ। ਬਠਿੰਡੇ 7 ਲਾਈਨਾਂ ਪੈਂਦੀਆਂ ਸੀ, ਉਨ੍ਹਾਂ ਨੂੰ ਪਤਾ ਸੀ ਮਾਲ ਦੀ ਢੋਆ ਢੋਆਈ ਇੱਥੋਂ ਰੁਕੂਗੀ, ਬਠਿੰਡੇ ਚ ਛਾਉਣੀ ਸੀ, ਤੇ ਉਹ ਅਟੈਕ ਬਠਿੰਡੇ ਤੇ ਕੀਤਾ ਗਿਆ ਸੀ। ਤੇ ਹੁਣ ਵੀ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਵੀ ਸਾਰੇ ਨਾ ਜਿਹੜੀਆਂ ਜੋ ਵੀ ਮਿਜ਼ਾਈਲਾਂ ਜਿੰਨੀਆਂ ਵੀ ਇਹਨਾਂ ਨੇ ਬਣਾਈਆਂ ਤਾਂ ਉਹ ਸਾਰੀਆਂ ਦੀਆਂ ਸਾਰੀਆਂ ਟਾਰਗੇਟਾਂ ਦੇ ਉੱਤੇ ਨਿਸ਼ਾਨੇ ਦੇ ਉੱਤੇ ਬਿੰਨ ਕੇ ਖੜਾ ਰੱਖੀਆਂ ਵੀ ਆ ਜੀ ਸਰਸੇ ਏਅਰਫੋਰਸ ਨੂੰ ਆ ਜੀ ਆ ਬਠਿੰਡੇ ਨੂੰ ਜਾ ਰਹੀ ਆ, ਇਹ ਵੱਖਰੀ ਚੀਜ਼ ਆ ਵੀ ਅਸੀਂ ਉਹਦਾ ਤੋੜ ਕੀ ਆ, ਇੱਕ ਦੂਜੇ ਮੁਲਕਾਂ ਨੇ ਤੋੜ ਵੀ ਰੱਖੇ ਹੋਏ ਆ ਵੀ, ਕਿਉਂਕਿ ਮਿਜ਼ਾਈਲ ਵੀ ਜਿਹੜੀ 5000 ਕਿਲੋਮੀਟਰ ਦੀ ਰੇਂਜ ਚ ਜਾਊਗੀ ਉਹ ਕੋਈ 5 ਸੈਕਿੰਡਾਂ ਚ ਨਹੀਂ ਚਲੀ ਜਾਊਗੀ, ਉਹ ਵੀ ਆਪਦਾ ਟਾਈਮ ਲਊਗੀ, ਤੇ ਉਹਨੂੰ ਰੋਕਣ ਲਈ ਉਹਨਾਂ ਦੇ ਪਥ ਵੀ ਅੱਜ ਕੱਲ ਇੰਨੇ ਕੁ ਕਲੀਅਰ ਹੋ ਗਏ ਵੀ ਜਿਹੜੀ ਜਿਹਨੂੰ ਅਸੀਂ ਗੂਗਲ ਜਾਂ GPRS ਸਿਸਟਮ ਕਹਿੰਦੇ ਆ ਜਾਂ ਅਸੀਂ ਉਹਨਾਂ ਸਿਸਟਮਾਂ ਦੇ ਨਾਲ ਜਿਹੜੇ ਪਥ ਤੇ ਉਹ ਮਿਜ਼ਾਈਲ ਨੇ ਆਉਣਾ ਉਸ ਪਥ ਤੇ ਮੂਹਰੋਂ ਵੀ ਜਿਹੜੇ ਅਸੀਂ ਮਹਾਭਾਰਤ ਦੇ ਰਮਾਇਣ ਚ ਨੀ ਦੇ ਦਿੰਦੇ ਸੀ ਉਹ ਚੀਜ਼ਾਂ ਵੀ ਹੋਣੀਆਂ
ਸੁਰੱਖਿਆ।
ਪਰ ਕੁੱਲ ਮਿਲਾ ਕੇ ਮੈਂ ਨਿਚੋੜ ਇਹੀ ਕੱਢਿਆ ਸੀ ਸਿੱਧੂ ਸਾਹਿਬ ਵੀ ਇਸ ਵਾਰ ਜੇ ਅਟੈਕ ਹੁੰਦਾ ਅਟੈਕ ਹੋਣ ਚ ਜ਼ਿਆਦਾ ਚਾਂਸਿਸ ਗੁਜਰਾਤ ਦੇ ਤਬਾਹ ਹੋਣ ਦੇ ਆ ਪੰਜਾਬ ਨਾਲੋਂ ਵੀ।
ਇਹ ਵੀ ਗੱਲ ਕਹੀ ਜਾ ਸਕਦੀ ਮਿੰਟੂ ਜੀ। ਦੂਸਰੀ ਗੱਲ ਇਹ ਹੈ ਕਿ ਜਿਹੜੇ ਪਹਿਲੇ ਟਾਰਗੇਟ ਹੈ ਪਹਿਲੇ ਟਾਰਗੇਟ ਜਿਹੜੇ ਏਅਰਫੋਰਸ ਦੇ ਬੇਸਿਸ ਨੇ ਆਰਮੀ ਦੇ ਬੇਸ ਨੇ ਜਿੱਥੇ ਮਿਜ਼ਾਈਲਾਂ ਤੈਨਾਤ ਨੇ ਜਿੱਦਾਂ ਆਦਮਪੁਰ ਹੋ ਗਿਆ ਉਧਰ ਤੁਹਾਡੇ ਬਠਿੰਡੇ ਤੁਸੀਂ ਦੱਸਿਆ ਵੀ ਉੱਥੇ ਮਿਜ਼ਾਈਲਾਂ ਤੈਨਾਤ ਨੇ ਚੰਡੀਗੜ੍ਹ ਦੇ ਏਅਰਪੋਰਟ ਅੰਮ੍ਰਿਤਸਰ ਦੇ ਏਅਰਪੋਰਟ ਜਿਹੜੀਆਂ ਰਨਵੇਜ ਹੈ ਪਹਿਲਾ ਟਾਰਗੇਟ ਹਮੇਸ਼ਾ ਹੀ ਲੜਾਈ ਦੇ ਵਿਚ ਇਹ ਹੁੰਦੇ ਨੇ। ਉਨ੍ਹਾਂ ਦਾ ਟਾਰਗੇਟ ਸਾਡੇ ਪਿੰਡ ਦੇ ਇੱਕ ਸਾਡੇ ਘਰ ਦੇ ਉੱਤੇ ਲੱਗੀ ਉਹ ਟੈਂਕੀ ਨਹੀਂ ਹੋਣੀ ਉਨ੍ਹਾਂ ਨੇ ਉੱਥੇ ਕੀ ਲੈਣਾ ਰਾਈਟ। ਸੋ ਇਸ ਕਰਕੇ ਮਤਲਬ ਜਿਹੜੇ ਜਿਹੜੇ ਵੱਡੇ ਟਾਰਗੇਟ ਹੈ ਉਹ ਵੱਡੇ ਟਾਰਗੇਟ ਪਹਿਲਾਂ ਆਰਮੀ ਦੀਆਂ ਇੰਸਟਾਲੇਸ਼ਨ ਹੁੰਦੀਆਂ ਨੇ ਉਸ ਤੋਂ ਬਾਅਦ ਫਿਰ ਜੇ ਸ਼ਹਿਰ ਦੇ ਉੱਤੇ ਵੀ ਜਿਹੜੀ ਸੰਘਣੀ ਵਸੋਂ ਦੇ ਉੱਤੇ ਵੀ ਹਮਲਾ ਬਹੁਤ ਘੱਟ ਕੀਤਾ ਜਾਂਦਾ ਆ ਕਿਉਂਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਪ੍ਰੈਸ਼ਰ ਬਣ ਜਾਂਦਾ ਆ ਸਿਵਿਲੀਅਨ ਕੈਜੁਅਲਟੀਜ਼ ਦਾ ਆਮ ਲੋਕਾਂ ਦੀ ਮੌਤ ਦਾ ਮਤਲਬ ਬਹੁਤ ਵੱਡਾ ਪ੍ਰੈਸ਼ਰ ਹੁੰਦਾ। ਇੱਕ ਦੇਸ਼ ਡਾਇਰੈਕਟਲੀ ਹੁਣ ਭਾਰਤ ਹੈ ਲਾਹੌਰ ਦੇ ਐਨ ਸੈਂਟਰ ਮਾਰਕੀਟ ਦੇ ਉੱਤੇ ਮਿਜ਼ਾਈਲ ਨਹੀਂ ਸੁੱਟ ਸਕਦਾ ਇੱਦਾਂ ਹੀ ਪਾਕਿਸਤਾਨ ਦੇ ਉੱਤੇ ਵੀ ਪ੍ਰੈਸ਼ਰ ਹੈ। ਸੋ ਇਸ ਕਰਕੇ ਮਤਲਬ ਜਿਹੜੇ ਬਾਰਡਰ ਏਰੀਏ ਉਹ ਖਾਲੀ ਕਰਾਉਣੇ ਆ ਆਪਾਂ ਗੱਲ ਇਹ ਚੱਲ ਰਹੀ ਸੀ ਮੈਨੂੰ ਲੱਗਦਾ ਹੈ ਕਿ ਪਰਫੈਕਟਲੀ ਰਾਈਟ ਹੈ ਇਸ ਵੇਲੇ ਸਰਕਾਰ ਜੋ ਕਰ ਰਹੀ ਹੈ ਜਾਂ ਆਰਮੀ ਕਰ ਰਹੀ ਹੈ ਇੱਕ ਪ੍ਰੀਕੌਸ਼ਨ ਲੈ ਰਹੀ ਹੈ ਔਰ ਜੋ ਕਸ਼ਮੀਰ ਦੇ ਵਿਚ ਹੋ ਰਿਹਾ ਉਹ ਹੁਣ ਸਾਡੇ ਜਿਹੜੇ ਨਵੇਂ ਮੁੰਡੇ ਕੁੜੀਆਂ ਆ ਜਿਨ੍ਹਾਂ ਨੇ ਕਿਤਾਬਾਂ ਹੀ ਪੜ੍ਹੀਆਂ ਹਜੇ ਉਨ੍ਹਾਂ ਨੂੰ ਐਗਜੈਕਟਲੀ ਪਤਾ ਹੀ ਨਹੀਂ ਹੈਗਾ ਵੀ ਪਿੱਛੇ ਇਹਦੇ ਘਟਨਾਕ੍ਰਮ ਕੀ ਚੱਲ ਰਿਹਾ ਪਿਛਲੇ 60-70-80 ਸਾਲ ਤੋਂ ਇਹ ਜੱਦੋਜਹਿਦ ਚੱਲ ਰਹੀ ਹੈ ਇਹ ਆਏ ਤੀਜੇ ਚੌਥੇ ਸਾਲ ਇਹ ਲਗਾਤਾਰ ਚੱਲ ਰਹੀ ਹੈ ਪਾਕਿਸਤਾਨ ਪਿਸ਼ਾਵਰ ਅਫਗਾਨਿਸਤਾਨ ਦੇ ਕਬਾਇਲੀ ਇਲਾਕਿਆਂ ਦੇ ਵਿਚੋਂ ਲੋਕਾਂ ਨੂੰ ਲਿਆ ਲਿਆ ਕੇ ਪੈਸੇ ਦੇ ਦੇ ਕੇ ਇਨ੍ਹਾਂ ਇਲਾਕਿਆਂ ਦੇ ਵਿਚ ਸੁੱਟਿਆ ਜਾਂਦਾ ਆ ਉਨ੍ਹਾਂ ਤੋਂ ਜੱਦੋਜਹਿਦ ਕਰਾਈ ਜਾਂਦੀ ਹੈ ਲੜਾਇਆ ਜਾਂਦਾ ਉਨ੍ਹਾਂ ਦੇ ਪਰਿਵਾਰਾਂ ਨੂੰ ਪਿੱਛੇ ਪੈਸੇ ਦਿੱਤੇ ਜਾਂਦੇ ਆ ਲੜਨ ਦੇ ਲਈ ਸੋ ਇਹ ਜਿਹੜੀ ਇਹਨੂੰ ਪ੍ਰੋਕਸੀ ਵਾਰ ਕਹਿੰਦੇ ਨੇ ਪ੍ਰੋਕਸੀ ਵਾਰ ਲੜੀ ਜਾਂਦੀ ਹੈ ਸੀਰੀਆ ਦੇ ਵਿਚ ਕੀ ਹੋ ਰਿਹਾ ਸੀਰੀਆ ਦੇ ਵਿਚ ਵੀ ਆਹੀ ਕੁਛ ਹੋ ਰਿਹਾ ਦੇਸ਼ ਢਹਿ ਗਿਆ ਸਾਰਾ ਹੀ ਸੋ ਇਸ ਕਰਕੇ ਮੈਨੂੰ ਜਿੱਥੇ ਤੱਕ ਲੱਗਦਾ ਕਿ ਫਿਲਹਾਲ ਜਿਹੜੀ ਕਸ਼ਮੀਰ ਦੇ ਵਿਚ ਜੋ ਮਤਲਬ ਉਨ੍ਹਾਂ ਦੀ ਸਿਕਿਉਰਿਟੀ ਹੋ ਰਹੀ ਆ ਜੇ ਭਾਰਤੀ ਫੌਜ ਦੇ ਕਰਕੇ ਉਹ ਬਚੇ ਹੋਏ ਨੇ ਅਦਰਵਾਈਜ਼ ਜੋ ਬੰਗਲਾਦੇਸ਼ ਦੇ ਵਿਚ ਕੀਤਾ ਸੀ ਆਰਮੀ ਨੇ ਪਾਕਿਸਤਾਨ ਦੀ ਨੇ ਉਹੀ ਕੁਛ ਕਸ਼ਮੀਰ ਦੇ ਵਿਚ ਕਰਨਾ ਹੈ। ਸੋ ਆਪਾਂ ਥੋੜੇ ਸੁਨੇਹੇ ਲੈ ਲਈਏ ਕਿਉਂਕਿ ਸਾਡੇ ਸੱਜਣ ਮਿੱਤਰ ਵੀ ਬਹੁਤ ਕੁਛ ਕਹਿਣਾ ਚਾਹੁੰਦੇ ਨੇ ਉਨ੍ਹਾਂ ਨੂੰ ਆਪਾਂ ਨਾਲ ਦੀ ਨਾਲ ਲੈਣਾ ਤੇ
ਬਿਲਕੁਲ ਜੀ ਬਿਲਕੁਲ
ਗੁਰਪ੍ਰੀਤ ਸਿੰਘ ਗਿੱਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਨੇ ਕਿ ਅੰਬਾਨੀ ਦਾ 1000 ਕਰੋੜ ਲੱਗਿਆ ਹੋਇਆ ਪਾਕਿਸਤਾਨ ਦੇ ਵਿਚ, ਤੇ ਇਸ ਲਈ ਜੰਗ ਹੋਣ ਦੇ ਆਸਾਰ ਬਹੁਤ ਘੱਟ ਹਨ, ਕਿਉਂਕਿ ਜਦ ਵੀ ਜੰਗ ਹੁੰਦੀ ਹੈ ਤਾਂ ਇਨ੍ਹਾਂ ਘਰਾਣਿਆਂ ਦਾ ਬਹੁਤ ਨੁਕਸਾਨ ਹੁੰਦਾ ਹੈ। ਇਹ ਸਾਰਾ ਡਰਾਮਾ ਮੋਦੀ ਦੀ ਡਿੱਗਦੀ ਸ਼ਾਖ ਨੂੰ ਬਚਾਉਣ ਦੇ ਲਈ ਕੀਤਾ ਗਿਆ ਹੈ। ਕਾਰਪੋਰੇਟ ਸੈਕਟਰ ਜਾਣੀ ਕਿ ਹਥਿਆਰਾਂ ਨੂੰ ਵੇਚਣ ਵਾਲਿਆਂ ਨੂੰ ਛੱਡ ਕੇ ਹਮੇਸ਼ਾ ਅਮਨ ਚਾਹੁੰਦਾ ਹੈ ਕਾਰੋਬਾਰ ਲਈ। ਤੇ ਬਾਕੀ ਕੇਜਰੀਵਾਲ ਦੀ ਜੈ ਮਾਤਾ ਕਹਿਣ ਨਾਲ ਮੋਦੀ ਪਾਕਿਸਤਾਨ ਤੇ ਬੰਬ ਨਹੀਂ ਸਿੱਟਣ ਲੱਗਾ, ਤੇ ਉਹਨੇ ਵੀ ਉਹੀ ਕਰਨਾ ਜੋ ਅੰਬਾਨੀ ਕਹੇਗਾ। ਖੈਰ ਇਹ ਵੱਖਰਾ ਐਂਗਲ ਹੈ ਗੁਰਪ੍ਰੀਤ ਜੀ, ਤੇ ਮੈਨੂੰ ਲੱਗਦਾ ਕਿ ਜਿਹੜੇ ਇਹ ਅੰਬਾਨੀ ਦਾ ਨੋ ਵੇਅਰ ਨੀਅਰ ਸੀ ਜਦੋਂ ਦੀ ਇਹ ਪ੍ਰੋਬਲਮ ਚੱਲ ਰਹੀ ਹੈ ਕਸ਼ਮੀਰ ਦੀ, ਤੇ ਠੀਕ ਹੈ ਉਹਦੇ ਉੱਥੇ ਹੋਣਗੇ ਪਾਕਿਸਤਾਨ ਦੇ ਵਿਚ, ਇਸ ਤਰ੍ਹਾਂ ਇਕੱਲੇ ਅੰਬਾਨੀ ਦੇ ਨਹੀਂ, ਬਹੁਤ ਸਾਰਿਆਂ ਦੇ, ਪਾਕਿਸਤਾਨੀਆਂ ਦੇ ਵੀ ਇੰਡੀਆ ਦੇ ਵਿਚ ਬਿਜ਼ਨਸ ਚੱਲ ਰਹੇ ਨੇ। ਇਟਸ ਨਾਟ ਦੈਟ ਬਿਗਰ ਪ੍ਰੋਬਲਮ, ਪਰ ਜੀਓ ਪੋਲੀਟਿਕਸ ਦੇ ਵਿਚ ਚਾਈਨਾ, ਰਸ਼ੀਆ, ਇਧਰ ਪਾਕਿਸਤਾਨ, ਅਫਗਾਨਿਸਤਾਨ ਤੇ ਇੰਡੀਆ, ਇਨ੍ਹਾਂ ਦੇ ਜਿਹੜੇ ਆਈ ਥਿੰਕ ਮਿੰਟੂ ਜੀ ਅੰਬਾਨੀ ਦੇ ਨਾਲ ਤਾਂ ਬਹੁਤ ਵੱਡੇ ਮਸਲੇ ਨੇ। ਹਨਾ
ਦੇਖੋ ਜਦੋਂ ਮੁਲਕਾਂ ਪੱਧਰ ਦੀ ਗੱਲ ਆ ਜਾਂਦੀ ਹੈ ਨਾ, ਉਦੋਂ ਇਹ ਬਿਜ਼ਨਸ ਇਹ ਚੀਜ਼ਾਂ ਤਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ, ਤੇ ਉਦੋਂ ਇੱਕ ਮੋਦੀ ਦੀ ਜਿੰਮੇਵਾਰੀ ਜਾਂ ਮੰਨ ਲਓ ਕੋਈ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿੰਮੇਵਾਰੀ ਨਾ ਉਦੋਂ ਹੋਰ ਹੁੰਦੀ ਆ। ਸੋ ਸਾਨੂੰ ਕਈ ਵਾਰੀ ਨਾ ਇੱਕ ਨਿੰਦਣਾ ਹੀ ਬਹੁਤ ਚੰਗਾ ਲੱਗਦਾ, ਤੇ ਜ਼ਰੂਰੀ ਨੀ ਹੁੰਦਾ ਵੀ ਹਰ ਗੱਲ ਤੇ ਆਪਾਂ ਹਰੇਕ ਨੂੰ ਨਿੰਦਗੀ, ਹਰੇਕ ਨੂੰ ਮਾੜਾ ਹੀ ਕਹੀਏ, ਕੁਛ ਚੰਗਾ ਤਾਂ ਹੁਣ ਚੰਗਾ ਵੀ ਕਹਿ ਦੇਣਾ ਚਾਹੀਦਾ।
ਬਾਕੀ ਜੇ ਕੇਜਰੀਵਾਲ ਨੇ ਜੈ ਮਾਤਾ ਦੀ ਕਹਿਤੀ ਆ ਤਾਂ ਲੋਕ ਹੁਣ ਉਹਨਾਂ ਦੇ ਉਹਦੇ ਵੀ ਪਿੱਛੇ ਪਏ ਨੇ, ਤੇ ਇਹੋ ਜਿਹੀ ਕੋਈ ਗੱਲ ਨੀ। ਪਰ ਮੈਨੂੰ ਨਾ ਕਹਿ ਲੋ ਕਿ ਤਰਸ ਉਹਨਾਂ ਲੋਕਾਂ ਦੇ ਆਉਂਦਾ ਜਿਹੜੇ ਮਤਲਬ ਹਜੇ ਵੀ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਡੇ ਹੀ ਫੌਜੀ ਭਰਾ ਨੇ ਮਾਰੇ ਨੇ, ਠੀਕ ਹੈ, ਸਾਡੇ ਹੀ ਲੋਕ ਮਰ ਰਹੇ ਨੇ ਕਸ਼ਮੀਰ ਦੇ ਵਿਚ, ਤੇ ਇਹ ਜੱਗ ਜਾ ਰਿਹਾ ਵੀ ਉਹ ਕੌਣ ਕਰਾ ਰਿਹਾ ਆ, ਹਨਾ, ਉਹ ਕਰੋਸ ਬਾਰਡਰ ਜਿਹੜੀ ਆ ਸਪੋਰਟ ਆ ਰਹੀ ਆ ਉਹਨਾਂ ਨੂੰ। ਪਰ ਮੈਨੂੰ ਮਤਲਬ ਉਹਨਾਂ ਲੋਕਾਂ ਤੇ ਤਰਾਸਦੀ ਆ ਜਿਹੜੇ ਮਤਲਬ ਉਸ ਉਹਨਾਂ ਨੂੰ ਸਪੋਰਟ ਕਰ ਰਹੇ ਨੇ, ਮਤਲਬ ਉਹਨਾਂ ਦੂਸਰੇ ਪਾਸੇ
ਬਹੁਤ ਸਾਰੇ ਲੋਕ ਤਾਂ ਇਹ ਕਹਿ ਰਹੇ ਆ ਜੀ, ਬਹੁਤ ਸਾਰੇ ਲੋਕ ਸਿੱਧੂ ਸਾਹਿਬ ਇਹ ਕਹਿ ਰਹੇ ਵੀ ਪਾਕਿਸਤਾਨ ਦਾ ਕੋਈ ਰੋਲ ਹੀ ਨਹੀਂ ਹੈ। ਚਲੋ ਜੇ ਰੋਲ ਨਹੀਂ ਹੈ ਮੰਨ ਲੈਂਦੇ ਆ, ਪਾਕਿਸਤਾਨ ਦਾ ਕੋਈ ਰੋਲ ਨਹੀਂ ਮੰਨ ਲੈਂਦੇ ਆ, ਪਰ ਸਾਨੂੰ ਇੱਕ ਤਾਂ ਜਿਹੜਾ ਹਾਫਿਜ਼ ਸਾਈਦ ਦੇ ਜੀ ਨੇ ਬਿਆਨ ਸੁਣੇ ਆ, ਕੱਲ ਉਹ ਹਾਫਿਜ਼ ਸਾਈਦ ਬਹੁਤ ਵੱਡੇ ਜਲਸੇ ਚ ਪਾਕਿਸਤਾਨ ਦੇ ਵਿਚ ਸਿੱਧਾ ਨਾਂ ਲੈ ਕੇ ਇੱਕ ਟੀਵੀ ਚੈਨਲ ਨੂੰ ਵੀ ਕਹਿ ਰਿਹਾ ਸੀਗਾ, ਨਾਂ ਲੈ ਰਿਹਾ ਸੀ ਜੀ ਟੀਵੀ ਵਾਲਿਆਂ ਦਾ, ਕਹਿੰਦਾ ਉਹਨਾਂ ਨੂੰ ਅਸੀਂ ਮਸਲ ਕੇ ਰੱਖ ਦਿਆਂਗੇ, ਅਸੀਂ ਐਂ ਕਰ ਦਿਆਂਗੇ, ਅਸੀਂ ਬਹੁ ਕਰ ਦਿਆਂਗੇ, ਜਿਹੜੀ ਉਹ ਅੱਗ ਜਲਸਿਆਂ ਚ ਉਗਲ ਰਹੇ ਆ, ਜਿਹੜੀ ਧਰਤੀ ਦੇ ਉਗਲ ਰਹੇ ਆ, ਤਾਂ ਫੇਰ ਉਹ ਧਰਤੀ ਦੇ ਸਮਝੌਤੇ ਕਿੱਧਰ ਗਏ ਜਿਹੜੇ ਸਮਝੌਤੇ ਹੋਏ ਆ? ਸ਼ਿਮਲਾ ਸਮਝੌਤੇ ਦੀ ਚਰਚਾ ਹੁੰਦੀ ਆ, ਤੁਸੀਂ ਪੜ੍ਹ ਕੇ ਦੇਖੋ ਸ਼ਿਮਲਾ ਸਮਝੌਤਾ ਵੀ ਕੀ ਚੀਜ਼ ਆ, ਉਹ ਸ਼ਿਮਲੇ ਸਮਝੌਤੇ ਦੇ ਉੱਤੇ ਪਾਕਿਸਤਾਨ ਇੱਕ ਦਿਨ ਵੀ ਨੀ ਖੜਿਆ, ਜੇ ਇੱਕ ਦਿਨ ਵੀ। ਸੀਜ਼ ਫਾਇਰ ਦਾ ਸਮਝੌਤਾ ਹੁੰਦਾ, ਸੀਜ਼ ਫਾਇਰ ਹਮੇਸ਼ਾ ਭਾਰਤ ਲਈ ਮਾੜੀ ਰਹੀ ਆ, ਜਿਹੜਾ ਵੀ ਫਾਇਰ ਨੂੰ ਸੀਜ਼ ਕਰਨਾ ਇੱਕ ਸਮਝੌਤਾ ਹੋ ਜਾਂਦਾ ਵੀ ਕੋਈ ਵੀ ਗੋਲੀ ਨੀ ਚੱਲੂਗੀ, ਤੇ ਉਹ ਭਾਰਤ ਤਾਂ ਚਲਾਉਂਦਾ ਨੀ ਤੇ ਪਾਕਿਸਤਾਨ ਕਿਤੇ ਬੰਦ ਹੀ ਨੀ ਕਰਦਾ ਸੀਜ਼ ਫਾਇਰ, ਉਹ ਸਦਾ ਹੀ ਚਲਾਉਂਦਾ ਰਹਿੰਦਾ। ਤੇ ਉਹ ਇਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੋਂ ਨਾ ਸਾਨੂੰ ਦੇਖਣਾ ਪੈਣਾ, ਭਾਵੇਂ ਅਸੀਂ ਜੰਗ ਦੇ ਹੈ ਵੀ ਨੀ ਆ, ਜੰਗ ਤੇ ਰਾਜੀ ਨੀ ਆ, ਪਰ ਇਹ ਕਲੀਨ ਚਿੱਟ ਦੇਣੀ ਵੀ ਪਾਕਿਸਤਾਨ ਦੇ ਵਿੱਚ ਕੁਛ ਹੋ ਨੀ ਰਿਹਾ ਜਾਂ ਪਾਕਿਸਤਾਨ ਹੈਲਪ ਨੀ ਕਰ ਰਿਹਾ, ਇਹ ਇੱਕ ਉਹ ਲੋਕਾਂ ਦੀ ਗੱਲ ਆ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਐਨਕਾਂ ਲੱਗੀਆਂ ਹੋਈਆਂ, ਕਿਸੇ ਨਾ ਕਿਸੇ ਦੀਆਂ ਸੋਚਣ ਵਾਲੀਆਂ, ਆਪ ਦੀ ਸੋਚ ਨੀ ਹੈ, ਕਿਸੇ ਦੀਆਂ ਐਨਕਾਂ
ਦੇਖਦੇ ਆ। ਇੱਕ ਮੈਂ ਅੱਜ ਬਿਆਨ ਪੜ੍ਹ ਰਿਹਾ ਸੀ ਫੇਸਬੁੱਕ ਤੇ ਵੀ ਜਿਹੜੇ ਲੋਕ ਇਸ ਤਰ੍ਹਾਂ ਦੇ ਨੇ ਨਾ, ਜਿਹੜੇ ਮਤਲਬ ਸਿਰਫ ਇੰਡੀਆ ਨੂੰ ਹੇਟ ਕਰਨ ਦੇ ਚੱਕਰ ਚ ਜਾਂ ਮੋਦੀ ਨੂੰ ਹੇਟ ਕਰਨ ਦੇ ਚੱਕਰ ਦੇ ਵਿਚ ਪਾਕਿਸਤਾਨ ਦੀ ਸਪੋਰਟ ਕਰ ਰਹੇ ਨੇ, ਕਹਿੰਦੇ ਕਿ ਉਨ੍ਹਾਂ ਲਈ ਫਿਰ ਜੇ ਇੱਦਾਂ ਹੈ ਨਾ, ਉਹ ਦਿਨ ਦੂਰ ਨਹੀਂ ਜਦੋਂ ਇਸਲਾਮਿਕ ਸਟੇਟ ਵਾਲੇ ਕੱਢ ਕੱਢ ਕੇ ਉਨ੍ਹਾਂ ਨੂੰ ਘਰਾਂ ਦੇ ਵਿਚੋਂ ਮਾਰਨਗੇ। ਉਹ ਕਿਸੇ ਦੇ ਮਿੱਤਰ ਨਹੀਂ ਹੈਗੇ, ਮਤਲਬ ਇਹ ਉਨ੍ਹਾਂ ਨੂੰ ਮਿੱਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਕਦੇ ਵੀ ਕਿਸੇ ਦੇ ਮਿੱਤਰ ਨਹੀਂ ਹੋਏ। ਗੁਰੂ ਸਾਹਿਬ ਨਾਲ ਦਸਵੇਂ ਗੁਰੂਆਂ, ਪੰਜਵੇਂ ਤੋਂ ਲੈ ਕੇ ਦਸਾਂ ਗੁਰੂਆਂ ਨਾਲ, ਉਹ ਤੋਂ ਬਾਅਦ ਕਿੰਨੇ ਸੌ ਸਾਲ ਕੀ ਕੁਛ ਕੀਤਾ, ਇਹ ਉਹੀ ਬੰਦੇ ਨੇ ਜੀ, ਉਹ ਸਾਰਾ ਕੁਝ ਭੁਲਾ ਬੈਠੇ ਆ।
ਸਾਡੀ ਇੱਥੇ ਦੋਗਲੀ ਨੀਤੀ ਵੀ ਸਾਹਮਣੇ ਆਉਂਦੀ ਆ ਨਾ ਜੀ, ਸਾਡੀ ਦੋਗਲੀ ਨੀਤੀ ਵੀ ਸਾਹਮਣੇ ਆਉਂਦੀ ਆ। ਇੱਕ ਪਾਸੇ ਅਸੀਂ ਮੇਰੇ ਵਰਗੇ ਨੂੰ ਹਰ ਰੋਜ਼ ਇਹੋ ਜਿਹਾ ਤਾਨਾ ਮਾਣਾ ਮਿਲਦਾ ਵੀ ਇਹ ਨਾਮ ਅਗਰ ਸਿੰਘ ਨੀ ਲਿਖਦਾ, ਰੋਜ਼ ਇਹੋ ਜਿਹੀ ਗੱਲ ਮਿਲਦੀ ਆ, ਤੇ ਦੂਜੇ ਪਾਸੇ ਜਿਹੜਾ ਬੰਦਾ ਸਾਨੂੰ ਮੂਰਖ ਬਣਾਉਂਦਾ ਜਾਂ ਸਾਨੂੰ ਭਾਵੁਕ ਕਰਕੇ ਸਾਡੀਆਂ ਭਾਵਨਾਵਾਂ ਵੇਚਦਾ, ਉਹ ਬੰਦੇ ਦਾ ਕੋਈ ਚੱਕਰ ਨੀ, ਉਸ ਬੰਦੇ ਦੇ ਉੱਤੇ ਕੋਈ ਪ੍ਰੋਬਲਮ ਨੀ, ਉਹਨੂੰ ਉਹ ਜਿਹੜਾ ਮਰਜ਼ੀ ਕਰੇ ਉਹ ਸਾਡਾ। ਹੁਣ ਪਾਕਿਸਤਾਨ ਦੇ ਮਾਮਲੇ ਵਿਚ ਜਾਂ ਅਸੀਂ ਆਮ ਲੋਕਾਂ ਦੀ ਗੱਲ ਨੀ ਕਰਦੇ, ਪਰ ਜਦੋਂ ਵੀ ਹੁਕਮਰਾਨ ਰਹੇ ਆ ਪਾਕਿਸਤਾਨ ਚੋਂ, ਬਾਬਰ ਤੋਂ ਲੈ ਕੇ ਜਾਂ ਕੋਈ ਵੀ ਮੁਸਲਿਮ ਹੁਕਮਰਾਨ ਰਹੇ ਆ, ਉਹਨਾਂ ਨੇ ਸਦਾ ਹੀ ਸਿੱਖ ਧਰਮ ਦੇ ਅਗੇਂਸਟ ਚੱਲੇ ਆ, ਉਹ ਸਿੱਖ ਧਰਮ ਦੇ ਨਾਲ ਲੜੇ ਆ, ਸਾਰੇ ਜਿੰਨੇ ਜੁਰਮ ਹੋਇਆ ਸਭ ਦਾ ਸਾਡੇ ਤੇ ਉਹ ਹੋਇਆ,
ਤੇ ਪਤਾ ਨੀ ਇੱਥੇ ਆ ਕੇ ਇੱਕ ਮਿੰਟ ਦੇ ਵਿੱਚ ਇੱਕ ਸੈਕਿੰਡ ਚ ਸਾਨੂੰ ਕੋਈ ਉਹ ਨੀ ਦਿਖਦੇ,
ਉਹ ਸਾਰੇ
ਸਾਨੂੰ ਕੁਛ ਵੀ ਨੀ ਦਿਖਦਾ, ਬੰਦ ਹੋ ਜਾਂਦੇ,
ਉਹ ਸਾਰੇ ਭੁੱਲ ਜਾਂਦੇ ਨੇ ਉਹਨਾਂ ਨੂੰ ਕਲੀਨ ਚਿੱਟ, ਸਿਰਫ ਇਸ ਕਰਕੇ ਕਿਉਂਕਿ ਅਸੀਂ ਇੱਧਰ ਮੋਦੀ ਨੂੰ ਜਾਂ ਆਪਣੇ ਮਤਲਬ ਇੱਕ ਧਰਮ ਨੂੰ ਅਸੀਂ ਹੇਟ ਕਰਦੇ, ਸਿਰਫ ਇਸੇ ਕਰਕੇ ਉਹ ਆਪਣੇ ਗੁਰੂਆਂ ਨਾਲ, ਸਾਹਿਬਜ਼ਾਦਿਆਂ ਨਾਲ, ਸਿੰਘਾਂ ਨਾਲ ਸਾਰੇ ਹੀ ਤਜਿਦਾਂ ਕੀਤੀਆਂ ਭੁੱਲ ਜਾਂਦੇ ਹਾਂ ਅਸੀਂ, ਤੇ ਉਹਨਾਂ ਦਾ ਤੁਸੀਂ ਮੈਂ
ਇੱਥੇ ਨਾ ਸਿੱਧੂ ਸਾਹਿਬ ਕਹਿੰਦੇ ਨੀ ਹੁੰਦੇ ਜਦੋਂ ਕਿਸੇ ਦੀ ਵੀ ਦੁੱਖ ਦੀ ਰਾਗ ਤੇ ਹੱਥ ਧਰਿਆ ਜਾਂਦਾ ਨਾ, ਤੇ ਉਦੋਂ ਉਹ ਫਿਰ ਚੀਕਦਾ ਮਾੜਾ ਜਾ, ਕਿਸੇ ਨਾ ਕੁਛ ਚੀਕਦਾ, ਉਹ ਮੈਨੂੰ ਨਾ ਪਿਛਲੇ 5-10 ਦਿਨਾਂ ਤੋਂ ਮੈਨੂੰ ਵੀ ਕਾਫੀ ਮੇਰੀ ਦੁੱਖ ਦੀਆਂ ਰਾਗਾਂ ਤੇ ਹੱਥ ਧਰੇ ਜਾ ਰਹੇ ਆ, ਕਿਵੇਂ ਨਾ ਕਿਵੇਂ ਰੂਪ ਚ, ਕਿਤੇ ਕੋਈ ਮੈਸੇਜ ਜਰੀਏ, ਕਿਤੇ ਈਮੇਲ ਜਰੀਏ, ਕਿਤੇ ਕਿਸੇ ਨਾ ਕਿਸੇ ਜਰੀਏ। ਕੱਲ ਪਰਸੋਂ ਮੈਨੂੰ ਕਿਤੇ ਇਨ ਪਰਸਨ ਵੀ ਕਿਸੇ ਬੰਦੇ ਨੇ ਮੇਰੇ ਨਾਲ ਇਸ ਗੱਲ ਦੇ ਕਾਫੀ ਮੇਰੇ ਨਾਲ ਬਹਿਸਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ, ਉਹ ਤਾਂ ਮੈਂ ਹੀ ਨੀ ਬਹਿਸ ਕੀਤੀ, ਮੈਂ ਕਿਹਾ ਮੈਂ ਨਹੀਂ ਕਰਨੀ ਚਾਹੁੰਦਾ ਬਹਿਸ, ਪਰ ਮੈਂ ਇੱਥੇ ਸਿਰਫ ਅੱਜ ਹੁਣ ਢੁਕਦਾ ਟਾਈਮ ਆ, ਮੈਥੋਂ ਰਿਹਾ ਨੀ ਜਾ ਰਿਹਾ ਤੇ ਮੈਨੂੰ ਕਰਨੀ ਪੈਣੀ ਆ ਗੱਲ। ਮੈਂ ਤੁਹਾਨੂੰ ਕੰਪੇਅਰ ਕਰਦਾ, ਮੇਰਾ ਬੜਾ ਪਿਆਰੇ ਮਿੱਤਰ ਆ ਉਹ, ਸਾਡੇ ਰੇਡੀਓ ਨਾਲ ਬੜਾ ਪਿਆਰੀ ਸਾਂਝ ਆ, ਅਸੀਂ ਉਹਨਾਂ ਦੀ ਸਪੋਰਟ ਕੀਤੀ ਆ ਸਦਾ ਹੀ, ਆਰਟਿਸਟ ਆ ਰਾਜ ਕਾਕੜਾ, ਠੀਕ ਹੈ ਨਾ ਜੀ। ਕੱਲ ਮੈਨੂੰ ਉਦਾਹਰਨ ਦੇਣੀ ਪਈ ਉੱਥੇ, ਹਾਲਾਂਕਿ ਮੇਰਾ ਕੋਈ ਨੀ, ਮੈਂ ਰਾਜ ਨੂੰ ਅੱਜ ਤੋਂ 20 ਸਾਲ ਤੋਂ ਜਾਣਦਾ, ਉਹਦੇ ਮਾੜੇ ਦੌਰ ਦੇ ਵਿੱਚ ਵੀ ਮੈਂ ਉਹਨੂੰ ਜਾਣਦਾ ਰਿਹਾ, ਹੁਣ ਵੀ ਜਾਣਦਾ ਉਹਨੂੰ, ਜਿੱਥੇ ਵੀ ਉਹਦੀ ਹੁਣ ਵੀ ਧਰਮ ਯੁੱਧ ਮੋਰਚਾ ਫਿਲਮ ਚ ਵੀ ਅਸੀਂ ਫੁੱਲ ਸਪੋਰਟ ਕੀਤੀ ਆ, ਹਰ ਥਾਂ ਤੇ ਸਪੋਰਟ ਕੀਤੀ ਆ। ਕੋਈ ਬੰਦਾ ਆ ਕੇ ਮੇਰੇ ਨਾਲ ਬਹਿਸ ਪਿਆ, ਕਹਿੰਦਾ ਤੂੰ ਮਿੰਟੂ ਸਿੰਘ ਕਿਉਂ ਨੀ ਲਿਖਦਾ, ਪਰਸੋਂ ਚੌਥ ਦੀ ਗੱਲ, ਅੱਜ ਵੀ ਕੁਦਰਤੀ ਗੱਲ ਚੱਲੀ, ਮੈਂ ਉਹਨੂੰ ਕਿਹਾ ਵੀ ਦੇਖੋ ਵੀ ਇਹਨਾਂ ਚੀਜ਼ਾਂ ਤੋਂ ਉੱਚਾ ਉੱਠ ਜਾਵੇ ਤਾਂ ਚੰਗਾ, ਇੱਕ ਮੇਰਾ ਨਾਂ ਟਿਕ ਗਿਆ, ਉਹ ਨਾਂ ਮਸ਼ਹੂਰ ਹੋ ਗਿਆ, ਉਹ ਚੱਲੀ ਜਾਂਦਾ, ਨਾ ਤਾਂ ਉਹਦੇ ਨਾਲ ਮੇਰੀਆਂ ਭਾਵਨਾਵਾਂ ਕਿਤੇ ਗਈਆਂ, ਮੈਂ ਸਿੱਖ ਪਰਿਵਾਰ ਚ ਪੈਦਾ ਹੋਇਆ, ਮੈਂ ਜ਼ਰੂਰ ਸਿੱਖੀ ਤੋਂ ਭਟਕਿਆ ਹੋਇਆ, ਪਰ ਮੈਂ ਕਦਰਾਂ ਕੀਮਤਾਂ ਸਾਰੀਆਂ ਫੋਲੋ ਕਰਦਾ, ਮੈਂ ਪਾਠ ਕਰਦਾ, ਮੈਂ ਗੁਰਬਾਣੀ ਸੁਣਦਾ, ਮੇਰੇ ਘਰੇ ਸਾਰਾ ਕੁਛ ਆ, ਮੈਂ ਨਸ਼ਿਆਂ ਤੋਂ ਰਹਿਤ ਆ, ਜੋ ਚੀਜ਼ਾਂ ਜਿੱਥੋਂ ਤੱਕ ਮੈਂ ਕਰ ਸਕਦਾ ਮੈਂ ਕਰਦਾ, ਤੇ ਤੁਸੀਂ ਇਸ ਚੀਜ਼ ਨੂੰ ਵੱਧ ਲਿਆ ਕਰੋ, ਤੇ ਤੁਸੀਂ ਇਹ ਚੀਜ਼ ਨੀ ਹੈ। ਮੈਂ ਕਿਹਾ ਜੀ ਤੁਸੀਂ ਇੱਕ ਗੱਲ ਮੈਨੂੰ ਦੱਸੋ ਵੀ ਮੈਂ ਤੁਹਾਨੂੰ ਕਿਤੇ ਕੋਈ ਫਾਈਨੈਂਸ਼ਲੀ ਕੋਈ ਇਮੋਸ਼ਨਲ ਤੁਹਾਡੇ ਤੋਂ ਕੁਛ ਲਿਆ ਦਿੱਤਾ, ਕੋਈ ਅਖਬਾਰ ਤੇ ਤੁਹਾਡੇ ਤੋਂ 5 ਪੈਸੇ ਵੀ ਲਏ ਹੋਣ, ਕਿਤੇ ਕਾਸੇ ਚੀਜ਼ ਦੇ, ਮੈਨੂੰ ਇਹ ਦੱਸੋ। ਕਹਿੰਦੇ ਨਹੀਂ। ਫਿਰ ਮੈਂ ਕਿਹਾ ਵੀ ਦੇਖੋ ਮੈਂ ਆਪਦੇ ਨਾਂ ਨਾਲ ਮੈਂ ਆਪਦਾ ਸਾਰਾ ਕੁਛ ਆਪਦੀ ਮਿਹਨਤ ਕਰਕੇ ਚਲਾਈ ਜਾਂਦਾ, ਤੇ ਪਰ ਫਿਰ ਮੈਂ ਕਿਹਾ ਮੈਨੂੰ ਇੱਕ ਨਾਂ ਦੱਸੋ। 2-4 ਮਿੰਟਾਂ ਬਾਅਦ ਉਹ ਧਰਮ ਯੁੱਧ ਮੋਰਚੇ ਦੀ ਗੱਲ ਸ਼ੁਰੂ ਹੋ ਗਈ, ਤੇ ਉਹਨੇ ਜੀ ਕਹਿੰਦਾ ਜੀ ਰਾਜ ਕਾਕੜਾ ਜੀ ਬਹੁਤ ਮਹਾਨ ਸ਼ਖਸੀਅਤ ਆ, ਉਹਨਾਂ ਨੇ ਸਿੱਖ ਧਰਮ ਨੂੰ ਬਹੁਤ ਕੁਛ ਦਿੱਤਾ। ਮੈਂ ਕਿਹਾ ਜੀ ਫਿਰ ਥੋੜਾ ਜਾ ਕੋਸ਼ਿਸ਼ ਕਰਿਓ, ਰਾਜਬਾਈ ਨੂੰ ਕਿਹੋ, ਮੈਂ ਵੀ ਕਹੂੰਗਾ ਵੀ ਉਹ ਰਾਜ ਸਿੰਘ ਕਾਕੜਾ ਲਿਖ ਲਿਆ ਕਰੇ ਤੁਹਾਡੇ ਕਹਿਣ ਮੁਤਾਬਕ ਹੀ। ਤੇ ਉਹ ਕਹਿੰਦਾ ਨਹੀਂ ਨਹੀਂ ਉਹ ਤਾਂ ਸਿੱਖ ਹਤਾਸ਼ੀ ਆ, ਉਹਨੂੰ ਕੋਈ ਲੋੜ ਨੀ ਲਿਖਣ ਦੀ, ਇਹ ਤਾਂ ਤੇਰੇ ਵਰਗਿਆਂ ਨੂੰ ਲੋੜ ਆ ਲਿਖਣ ਦੀ। ਮੈਨੂੰ ਸਮਝ ਨਾ ਆਵੇ ਵੀ ਹੁਣ ਮੈਂ ਇਸ ਬੰਦੇ ਨਾਲ ਬਹਿਸ ਕਿਸ ਪਿੱਛੇ ਤੇ ਕਰਾਂ, ਕਿਹੜੀ ਗੱਲ ਤੇ ਕਰਾਂ, ਜਾਂ ਮੈਂ ਇਸ ਨੂੰ ਕਿਹੜੀ ਗੱਲ ਤੇ ਸਫਾਈ ਦੇਵਾਂ। ਮੈਂ ਚਲੋ ਜੀ ਗੱਲ ਨੂੰ ਮੈਂ ਉਹਨੂੰ 1-2 ਗੱਲਾਂ ਕਹੀਆਂ। ਮੈਂ ਕਿਹਾ ਜੀ ਦੇਖੋ ਉਹ ਫਿਲਮਾਂ ਬਣਾ ਰਿਹਾ ਤਾਂ ਉਹਨੂੰ ਉਹਦੇ ਚ ਉਹਦੇ ਚ ਜੇ ਨਾ ਕਮਾਈ ਕਰ ਰਿਹਾ ਹੋਵੇ ਜਾਂ ਉਹ ਪੈਸੇ ਨਾ ਬਣਾ ਰਿਹਾ ਹੋਵੇ, ਮੈਂ ਫੇਰ ਵੀ ਆਖਾਂ ਚਲੋ ਉਹਦਾ ਬਿਜ਼ਨਸ ਆ, ਉਹਦਾ ਪ੍ਰੋਫੈਸ਼ਨ ਆ, ਉਹ ਕਹਿੰਦਾ, ਉਹ ਅਕਸਰ ਕਹਿੰਦਾ ਜਦੋਂ ਉਹਨੇ ਆਮ ਵੀ ਗਾਣੇ ਲਿਖੇ ਆ ਤਾਂ ਉਹ ਕਹਿੰਦਾ ਜੀ ਮੇਰਾ ਬਿਜ਼ਨਸ ਆ, ਮੈਂ ਅਜੇ ਇੱਕ ਕਲਾਕਾਰ, ਮੈਂ ਤਾਂ ਸਾਰੇ ਪੱਖਾਂ ਨੂੰ ਦੇਖਣਾ, ਮੈਂ ਲਵ ਸੌਂਗ ਵੀ ਲਿਖਿਆ ਉਹਨੇ, ਉਹ ਵੀ ਕਰਦਾ, ਪਰ ਉਹ ਠੀਕ ਆ ਵੀ ਉਹ ਸਿੱਖੀ ਦੀਆਂ ਗੱਲਾਂ ਕਰਦਾ, ਸਾਡੀਆਂ ਭਾਵਨਾਵਾਂ ਜੁੜੀਆਂ, ਤੇ ਅਸੀਂ ਉਹਨੂੰ ਰਾਜ ਸਿੰਘ ਕਾਕੜ ਤੋਂ ਮਾਫ਼ ਆ, ਉਹਨੂੰ ਕੋਈ ਪ੍ਰੋਬਲਮ ਨੀ, ਉਹ ਦਾੜੀ ਮੁੰਡਾ ਤਾਂ ਵੀ ਕੋਈ ਪ੍ਰੋਬਲਮ ਨੀ ਹੈਗੀ ਸਾਨੂੰ। ਹਾਂ ਮਿੰਟੂ ਬਰਾੜ ਨਾਮ ਨਾਲ ਅਗਰ ਸਿੰਘ ਨੀ ਲਿਖਦਾ ਤੇ ਦਾੜੀ ਮੁੰਡਾ ਤਾਂ ਇਹ ਬਹੁਤ ਵੱਡਾ ਦੁਸ਼ਮਣ ਆ ਸਿੱਖੀ ਦਾ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਮੇਰੇ ਵਰਗੇ ਲੋਕਾਂ ਨੂੰ ਵੀ ਹਰਟ ਕਰਦੀਆਂ। ਮੈਂ ਕਿਸੇ ਦਾ ਵਿਰੋਧੀ ਨੀ, ਮੈਂ ਰਾਜ ਕਾਕੜੇ ਦਾ ਮਿੱਤਰ ਹਾਂ, ਰਾਜ ਕਾਕੜਾ ਬਹੁਤ ਵਧੀਆ ਇਨਸਾਨ ਆ, ਉਹ ਬਹੁਤ ਵਧੀਆ ਕਲਾਕਾਰ ਆ, ਬਹੁਤ ਵਧੀਆ ਕੰਮ ਕਰ ਰਿਹਾ, ਪਰ ਨੀਤੀਆਂ ਦਾ ਮੈਂ ਵੀ ਨੀਤੀਆਂ ਦੋਗਲੀਆਂ ਕਿਉਂ, ਸਾਡੀ ਸੋਚ ਦੋਗਲੀ ਕਿਉਂ?
ਇਹ ਤਾਂ ਇਹ ਲੋਕਾਂ ਦੀ ਪ੍ਰੋਬਲਮ ਹੈ, ਰਾਜ ਕਾਕੜੇ ਦੀ ਪ੍ਰੋਬਲਮ ਨੀ ਹੈਗੀ, ਤੁਹਾਡੀ ਨੀ ਹੈ। ਹੁਣ ਦੋਗਲੀ ਨੀਤੀ ਦੀ ਗੱਲ ਆਪਾਂ ਕਰਦੇ ਹਾਂ। ਅਮਰਪ੍ਰੀਤ ਪੰਧੇਰ ਸਾਡੇ ਨਾਲ ਮੈਸੇਜ ਪਾਇਆ, ਉਹਨਾਂ ਨੇ ਸਤਿ ਸ੍ਰੀ ਅਕਾਲ ਜੀ, ਕਹਿੰਦੇ ਕਿ ਵੈਲ ਐਜੂਕੇਟਿਡ ਵਿਊ, ਯੂ ਹੈਵ ਗੋਨ ਥਰੂ ਪ੍ਰੋਪਰ ਹਿਸਟਰੀ, ਹੈ ਨਾ, ਤੇ ਕਹਿੰਦੇ ਹਾਰਡਲੀ ਸੀ ਐਨ, ਅੱਛਾ ਮੇਰੀ ਸਿਫਤ ਕਰ ਰਹੇ ਨੇ, ਕਹਿੰਦੇ ਬਿਫੋਰ ਪਾਰਟੀਸ਼ਨ ਪਾਕਿਸਤਾਨ ਦੇ ਵਿਚ ਕਹਿੰਦੇ 26% ਜਿਹੜੀ ਮਿਨੋਰਟੀ ਸੀਗੀ, ਜਾਣੀ ਕਿ ਗੈਰ ਮੁਸਲਮਾਨ, ਤੇ ਹੁਣ ਕਹਿੰਦੇ ਪਾਕਿਸਤਾਨ ਦੇ ਵਿਚ ਸਿਰਫ 2% ਰਹਿ ਗਈ ਆ, ਇਨਕਲੂਡਿੰਗ ਸਿੱਖਸ ਐਂਡ ਹਿੰਦੂਸ, ਹਨਾ। ਫੇਰ ਵੀ ਕਹਿੰਦੇ ਆਪਣੇ ਬੰਦੇ ਇਧਰ ਪੰਜਾਬ ਦੇ ਵਿਚ ਬੈਠ ਕੇ, ਜਾਣੀ ਕਿ 26 ਤੋਂ ਘਟਾ ਕੇ 2 ਤੱਕ ਉਨ੍ਹਾਂ ਨੇ ਲੈ ਆਂਦੀ ਆ, ਤੇ 2 ਤੇ ਵੀ ਹੁਣ ਕੱਲ ਦੀ ਖ਼ਬਰ ਹੈ ਕਿ ਅਫਗਾਨਿਸਤਾਨ ਦੇ ਵਿਚ ਇਕ ਸਿੱਖ ਨੌਜਵਾਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ, ਰਾਈਟ। ਤੇ ਸਾਡੇ ਬੰਦਿਆਂ ਨੂੰ ਉਹ ਨੀ ਦਿਸ ਰਿਹਾ, ਸਾਡੇ ਬੰਦਿਆਂ ਨੂੰ ਉਹ ਚੀਜ਼ ਨੀ ਦਿਸ ਰਹੀ ਵੀ 26 ਤੋਂ ਘਟਾ ਕੇ 2% ਤੱਕ ਉਹਨੇ ਕਰ ਦਿੱਤੀ ਆ ਘਟਾ ਘਟਾ ਕੇ। ਤੇ ਫਿਰ ਵੀ ਆਰ ਸਟਿਲ ਸਪੋਰਟਿੰਗ ਉਹ ਕਮਿਊਨਿਟੀ ਨੂੰ ਅਸੀਂ ਸਪੋਰਟ ਕਰ ਰਹੇ ਹਾਂ ਜਿਹੜੇ ਮਿਨੋਰਟੀ ਨੂੰ ਕਦੇ ਵੀ ਨੀ ਸਪੋਰਟ ਕਰਨੀ। ਔਰ ਇੱਕ ਗੱਲ ਨੋਟ ਕਰ ਲਓ, ਜਿੱਦਣ ਕਸ਼ਮੀਰ ਦੇ ਵਿਚ ਪਾਕਿਸਤਾਨ ਦਾ ਕਬਜ਼ਾ ਹੋ ਗਿਆ, ਜਿੱਦਣ ਪੰਜਾਬ ਦੇ ਵਿਚ ਪਾਕਿਸਤਾਨ ਦਾ ਕਬਜ਼ਾ, ਇੱਥੋਂ ਵੀ ਬਾਹਰ ਹੀ ਰਹਿ ਜਾਣੇ ਸਿੱਖ, ਇੱਥੇ ਨਹੀਂ ਰਹਿਣੇ। ਸੋ ਇਸ ਕਰਕੇ ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਮਤਲਬ ਉਹ ਇੱਥੇ ਜ਼ਿਆਦਾ ਸੇਫ ਹੈ ਜਾਂ ਉੱਥੇ ਸੇਫ ਹੈ, ਪਰ ਆਪਾਂ ਨੂੰ ਇੱਕ ਲੌਂਗ ਟਰਮ ਹਿਸਟਰੀ ਦੇਖਣੀ ਪੈਣੀ ਆ। ਹਜ਼ਾਰ ਸਾਲ ਦੀ ਤਸ਼ੱਦਦਾਂ ਸਾਡੇ ਇਲਾਕਿਆਂ ਦੇ ਉੱਤੇ, ਇਨ੍ਹਾਂ ਦੇ ਜਿਹੜਾ ਇਹ ਮੁਸਲਮਾਨ ਧਰਮ ਦੇ ਜਿਹੜੇ ਗਲਤ ਹੁਕਮਰਾਨ ਹੈ ਉਨ੍ਹਾਂ ਨੇ ਕੀਤੀ ਆ, ਉਹ ਕੱਲੇ ਸਿੱਖਾਂ ਤੇ ਨਹੀਂ ਕੀਤੀ, ਹਿੰਦੂਆਂ ਤੇ ਨਹੀਂ ਕੀਤੀ, ਮੁਸਲਮਾਨ ਜਿਹੜੇ ਆਮ ਲੋਕ ਨੇ ਉਨ੍ਹਾਂ ਤੇ ਵੀ ਕੀਤੀਆਂ ਨੇ, ਸੂਫੀਆਂ ਤੇ ਵੀ ਕੀਤੀ ਆ। ਸੋ ਮੁਸਲਮਾਨਾਂ ਨੇ ਮੁਸਲਮਾਨਾਂ ਨੇ ਮੁਸਲਮਾਨਾਂ ਤੇ ਵੀ ਕੀਤੀ ਆ। ਸੋ ਇਹ ਕੋਈ ਵੱਡੀ ਗੱਲ ਨਹੀਂ, ਇਹਨਾਂ ਦੀ ਇਹਨਾਂ ਨੂੰ ਕੰਟਰੋਲ ਕਰਨਾ ਬਣਦਾ। ਹੁਣ ਸੀਰੀਆ ਦੇ ਵਿਚ ਕੀ ਹੋ ਰਿਹਾ, ਮੁਸਲਮਾਨ ਮੁਸਲਮਾਨ ਨੂੰ ਹੀ ਮਾਰ ਰਿਹਾ ਨਾ, ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਆਪਾਂ ਨੂੰ ਦੇਖਣੀਆਂ ਬਣਦੀਆਂ। ਮੈਸੇਜ ਨਾ ਆਪਾਂ ਹੋਰ
ਉਹੀ ਲੇਖਕ ਦੀਆਂ ਸਤਰਾਂ ਨਾਲ ਇਸ ਆਪਾਂ ਵਿਸ਼ੇ ਨੂੰ ਨਿਬੇੜਦੇ ਹਾਂ ਜੀ। ਉਹ ਲੇਖਕ ਨੇ ਬੜੀਆਂ ਵਧੀਆ ਲਿਖੀਆਂ ਸੀ ਜੀ, ਕਹਿੰਦੇ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਜੇ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਬਸ ਇੱਥੇ ਮੁਕਦੀ ਹੈ ਜੀ ਗੱਲ,
ਇੱਥੇ ਮੁਕਦੀ ਹੈ। ਚਲੋ ਜੀ, ਕਰਨਵੀਰ ਹੁਣੀ ਮੈਸੇਜ ਭੇਜ ਰਹੇ ਨੇ ਸ਼ੈਪਟ ਨਾਲ, ਕਹਿੰਦੇ ਨੇ ਕਿ ਐਂਡਰਿਊ ਸਮਾਲ ਜਿਸ ਦੀ ਪੁਸਤਕ ਚਾਈਨਾ ਪਾਕਿਸਤਾਨ ਐਕਸਿਸ, ਚੀਨ ਪਾਕਿਸਤਾਨ ਸਬੰਧਾਂ ਦੀ ਬਾਈਬਲ ਮੰਨੀ ਜਾਂਦੀ ਹੈ, ਨੇ ਪਾਕਿਸਤਾਨ ਅਖਬਾਰ ਐਕਸਪ੍ਰੈਸ ਟ੍ਰਿਬਿਊਨ ਦੇ ਵਿਚ ਲਿਖਿਆ ਕਿ ਚੀਨ ਦੇ ਪਾਕਿਸਤਾਨ ਅੰਦਰ ਰਣਨੀਤਿਕ, ਕਾਰੋਬਾਰੀ ਅਤੇ ਆਰਥਿਕ ਹਿੱਤ ਇੰਨੇ ਉੱਚੇ ਹਨ ਕਿ ਉਹ ਇਸ ਮੁਲਕ ਨੂੰ ਨਾ ਤਾਂ ਲੰਮੀ ਜੰਗ ਲੜਨ ਦੇਵੇਗਾ ਤੇ ਨਾ ਹੀ ਵਿਖੰਡਿਤ ਹੋਣ ਦੇਵੇਗਾ। ਦੂਜੇ ਪਾਸੇ ਉਹ ਭਾਰਤ ਨੂੰ ਵੀ ਆਪਣੇ ਮੌਜੂਦਾ ਹਾਲਾਤ ਕਾਰਨ ਕਦੇ ਇੰਨਾ ਨਾਰਾਜ਼ ਨਹੀਂ ਕਰੇਗਾ ਕਿ ਇਹ ਮੁਲਕ ਉਸ ਨਾਲੋਂ ਕਾਰੋਬਾਰੀ ਨਾਤਾ ਤੋੜ ਲਵੇ, ਲਿਹਾਜ਼ਾ ਕੋਈ ਹੋਰ ਮੁਲਕ ਦਖਲ ਦੇਵੇ ਨਾ ਦੇਵੇ, ਚੀਨ ਸਿੱਧੇ ਸਿੱਧੇ ਰੂਪ ਦੇ ਵਿਚ ਦਖਲ ਅਵਸ਼ ਦੇਵੇਗਾ। ਦੋਨਾਂ ਮੁਲਕਾਂ ਦੀ 1.5 ਅਰਬ ਵਸੋਂ ਨੂੰ ਜੇ ਅਜਿਹਾ ਦਖਲ ਖੂਨ ਖਰਾਬੇ ਤੇ ਉਜਾੜੇ ਤੋਂ ਬਚਾਉਂਦਾ ਹੈ ਤਾਂ ਇਸ ਨੂੰ ਸਵਾਰਥ ਨਹੀਂ ਨਿਆਮਤ ਸਮਝਿਆ ਜਾਣਾ ਚਾਹੀਦਾ। ਚਾਈਨਾ ਦਾ ਵੀ ਬਹੁਤ ਵੱਡਾ ਰੋਲ ਹੋਏਗਾ। ਹੁਣ ਚਾਈਨਾ, ਮਿੰਟੂ ਜੀ ਮੈਂ ਥੋੜਾ ਟਿੱਪਣੀ ਕਰਨਾ ਚਾਹਾਂਗਾ ਕਿ ਭਾਰਤ ਦੀ ਜਿਹੜੀ ਮੈਨੂਫੈਕਚਰਿੰਗ ਹੈ ਉਸ ਦੇ ਵਿਚ ਕਾਫੀ ਵਾਧਾ ਆਇਆ, ਉਛਾਲ ਆਇਆ ਆ, ਔਰ ਚਾਈਨਾ ਦੀ ਜਿਹੜੀ ਇਕਾਨਮੀ ਆ ਉਹ ਕਾਫੀ ਡਾਊਨ ਗਈ ਆ, ਤੇ ਇਹ ਵੀ ਇਕ ਚਿੰਤਾ ਦਾ ਵਿਸ਼ਾ ਬਣੀ ਹੋਈ ਆ ਚਾਈਨਾ ਵਾਸਤੇ ਕਿ ਅਗਰ ਉਹ ਹੁਣ ਅਮਰੀਕਾ ਜਾਂ ਹੋਰ ਦੇਸ਼ਾਂ ਦੇ ਵਿਚ ਨਾ ਜਿਹਨੂੰ ਕਹਿੰਦੇ ਸੈਚੂਰੇਸ਼ਨ ਆ ਚੁੱਕੀ ਆ, ਮਤਲਬ ਜਿੰਨੀਆਂ ਚੀਜ਼ਾਂ ਆ ਗਈਆਂ ਲੋਕਾਂ ਕੋਲ ਬਹੁਤ ਜ਼ਿਆਦਾ ਪਦਾਰਥ, ਹੁਣ ਜਿਹੜੀ ਸਾਰਿਆਂ ਨੂੰ ਚੀਨ ਜਿਹੜੀ ਸਾਰਿਆਂ ਨੂੰ ਵੱਡੀ ਮਾਰਕੀਟ ਦੇਖ ਰਿਹਾ ਭਾਰਤ ਦੀ ਦੇਖ ਰਿਹਾ, ਭਾਰਤ ਨਾਲ ਟ੍ਰੇਡ ਕਰੇਗਾ ਤਾਂ ਉਹ ਬਚੇਗਾ, ਇੱਕ ਤਾਂ ਉਹਦੀ ਟਰਾਂਸਪੋਰਟ ਕਾਸਟ ਘਟੇ ਹੋਏਗੀ ਹੈ ਨਾ, ਦੂਸਰਾ ਉਤੋਂ ਦੀ ਉਨ੍ਹਾਂ ਦੇ ਆਪਸੀ ਜੇ ਹੁਣ ਦੇਖੋ ਸਾਰਿਆਂ ਨੂੰ ਦੋ ਵੱਡੀਆਂ ਪਾਪੂਲੇਸ਼ਨਸ ਨੇ ਸਾਈਡ ਬਾਈ ਸਾਈਡ ਬਾਰਡਰ ਦੇ ਉੱਤੇ, ਉਹ ਜੇ ਰਲ ਕੇ ਟ੍ਰੇਡ ਕਰਨਗੇ ਤਾਂ ਉਹ ਤਾਂ ਦੁਨੀਆਂ ਦੇ ਕਿੰਗ ਬਣ ਜਾਣਗੇ ਹੈ ਨਾ, ਆਲਰੇਡੀ ਹੈਗੇ ਨੇ। ਸੋ ਇਸ ਕਰਕੇ ਚਾਈਨਾ ਤੇ ਔਰ ਭਾਰਤ ਦੇ ਸਿੱਧੇ ਸਿੱਧੇ ਹਿੱਤ ਜੇ ਹੈ ਕਿ ਇਹ ਲੜਾਈ ਨਾ ਹੋਵੇ, ਪਾਕਿਸਤਾਨ ਦੀ ਲੜਾਈ ਵੀ ਨਾ ਹੋਵੇ। ਚਲੋ ਬਹੁਤ ਵਧੀਆ ਵਿਚਾਰ ਜੀ, ਥੈਂਕ ਯੂ ਤੁਹਾਡੀ ਕਰਨਵੀਰ ਜੀ, ਇਹ ਵਿਚਾਰ ਭੇਜੇ, ਸਾਡੀ ਨੌਲੇਜ ਵੀ ਵਾਧਾ ਹੋਇਆ। ਤੇ ਗੁਰਦੀਪ ਰਾਣੂ ਕਹਿ ਰਹੇ ਜੀ ਸਰਜੀਕਲ ਸਟ੍ਰਾਈਕ ਇਜ਼ ਦਿਸ ਟਰੂ ਔਰ ਫੇਕ ਸਟ੍ਰਾਈਕ, ਗੁਰਦੀਪ ਹੁਣੀ ਕਿਹਾ। ਤੇ ਦੇਖੋ ਜੀ, ਅਗਰ ਆਰਮੀ ਦਾ ਚੀਫ਼ ਕਹਿ ਰਿਹਾ ਆ ਪ੍ਰੈਸ ਕਾਨਫਰੰਸ ਦੇ ਵਿਚ, ਫੋਟੋਆਂ ਵੀ ਕੀਤੀਆਂ, ਤਾਂ ਮੈਨੂੰ ਲੱਗਦਾ ਕਿ ਮੇਰੀ ਜਾਂ ਮਿੰਟੂ ਬਰਾੜ ਭਾਜੀ ਦੀ ਕੋਈ ਔਕਾਤ ਨਹੀਂ ਹੈਗੀ ਕਿ ਅਸੀਂ ਚੀਫ ਆਫ ਆਰਮੀ ਨੂੰ ਅਸੀਂ ਮਤਲਬ ਝੂਠਾ ਕਹਿ ਸਕੀਏ।
ਇਹ ਵੀ ਇੱਕ ਮੁੱਦਾ ਬਣਾਇਆ ਹੋਇਆ ਜੀ, ਇਹ ਵੀ ਇੱਕ ਮੁੱਦਾ ਬਣਾਇਆ ਹੋਇਆ, ਸਾਡੇ ਆਪਣੇ ਲੋਕ ਹੀ ਨਾ ਮੰਨ ਹੀ ਨਹੀਂ ਰਹੇ। ਪਰਸੋਂ ਮੈਨੂੰ ਇੱਕ ਲੇਬਰ ਪਾਰਟੀ ਦੇ ਡਿਨਰ ਜਾਣ ਦਾ ਮੌਕਾ ਮਿਲਿਆ, ਉੱਥੇ ਇਹ ਗੱਲ ਮੰਨੀ ਨਹੀਂ ਜਾ ਰਹੀ ਸੀ ਵੀ ਇਹ ਅਟੈਕ ਹੋਏ ਹੀ ਨਹੀਂ, ਇਹ ਤਾਂ ਕੋਈ ਗੱਲ ਹੀ ਨਹੀਂ ਹੋਈ ਕਹਿੰਦੇ, ਕੁਛ ਵੀ ਨਹੀਂ ਹੋਇਆ, ਕਿਉਂਕਿ ਕਹਿੰਦੇ ਪਾਕਿਸਤਾਨ ਕਹਿ ਰਿਹਾ ਕੁਛ ਹੋਇਆ ਨਹੀਂ। ਸੋ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ, ਇੰਨੀ ਵੀ ਨਹੀਂ ਗੱਲ ਬਣਦੀ ਹੁੰਦੀ, ਹੁੰਦਾ ਥੋੜੇ ਬਹੁਤ ਗੱਲ ਚ ਫਰਕ ਹੁੰਦਾ, ਆਪਦੇ ਢੰਗ ਨਾਲ ਕੂਟਨੀਤਿਕ ਰਣਨੀਤਿਕ ਫੈਸਲੇ ਲਏ ਜਾਂਦੇ ਆ।
ਨਾਲੇ ਭਾਜੀ ਜਦੋਂ ਆਰਮੀ ਦਾ ਮਤਲਬ ਚੀਫ ਆਫ ਸਟਾਫ ਕਹਿ ਰਿਹਾ ਹਨਾ ਵੀ ਹਾਂ ਵੀ ਹੋਈ ਆ, ਠੀਕ ਆ, ਅਮਨਦੀਪ ਦਾ ਉਸ ਵੇਲੇ ਮਤਲਬ ਲੱਡੂ ਖਾ ਰਿਹਾ ਸੀ ਵਿਆਹ ਦੇ ਵਿਚ, ਠੀਕ ਆ, ਉਹ ਆਪਣਾ ਕੰਮ ਕਰ ਰਹੇ ਸੀ, ਉਹ ਸੱਚਾ ਹੋਇਆ ਜਾਂ ਮੈਂ ਸੱਚਾ ਹੋਇਆ, ਜੇ ਮੈਂ ਕਹਿ ਦਵਾਂ ਨਹੀਂ ਹੋਈ ਹੈ ਨਾ, ਨਾਲੇ ਮੈਂ ਤਿੰਨਾਂ ਚੋਂ ਨਾ 13 ਚੋਂ ਹਨਾ, ਤੇ ਉਹ ਉਹਦੀ ਜ਼ਿੰਮੇਵਾਰੀ ਆ, ਉਹਦੀ ਜੋਬ।
ਜਦੋਂ ਕੋਈ ਅਫੀਸ਼ੀਅਲ ਤੌਰ ਤੇ ਸਰਕਾਰਾਂ ਬਿਆਨ ਦਿੰਦੀਆਂ ਜਾਂ ਹੋਰ ਹੁੰਦੀਆਂ ਉਦੋਂ ਇੰਨੀ ਵੀ ਗੱਲ ਨਹੀਂ ਹੁੰਦੀ, ਦੁਨੀਆਂ ਭਰ ਦੇ ਵਿਚ ਨਾ ਦੁਨੀਆਂ ਭਰ ਚ ਉਹਦਾ ਜਵਾਬ ਦੇ ਹੋਣਾ ਪੈਂਦਾ। ਤੁਸੀਂ ਅਮੈਰੀਕਾ ਤੁਸੀਂ ਨਾ ਹਾਫਿਜ਼ ਸਈਦ ਦੇ 3 ਦਿਨਾਂ ਦੇ ਟਵੀਟ ਪੜ ਲਓ, ਉਹ 3 ਦਿਨਾਂ ਦੇ ਟਵੀਟ ਹੀ ਆਪਸ ਵਿਚ ਵਿਰੋਧ ਭਾਸ਼ਾ, ਪਹਿਲੇ ਟਵੀਟ ਚੋਂ ਕਹਿ ਰਿਹਾ ਇਹੋ ਜਿਹਾ ਕੁਛ ਹੋਏ ਜੀ, ਦੂਜੇ ਚ ਕਹਿ ਰਿਹਾ ਕੋਈ ਨੀ ਸਾਡਾ ਕੈਂਪ ਤੁਸੀਂ ਤਹਿਸ ਨਹਿਸ ਕੀਤਾ ਸੀ, ਹੁਣ ਤੁਹਾਨੂੰ ਦੱਸਾਂਗੇ ਅਸੀਂ ਕੌਣ ਆ, ਇਹਦਾ ਮਤਲਬ ਮੰਨ ਰਿਹਾ ਕੀ ਹੋਇਆ, ਹਰ ਟਵੀਟ ਹੀ ਉਹ ਬਦਲ ਬਦਲ ਕੇ ਉਹ ਗੱਲਾਂ ਕਰ ਰਹੇ ਆ ਕਹਿ ਰਹੇ ਆ ਤੇ, ਪਰ ਜਿਹੜੀ ਸਰਕਾਰ ਆ ਉਹਨੂੰ ਪਤਾ ਵੀ ਉਹਨਾਂ ਦੀ ਇੱਕ ਫੇਲੀਅਰ ਸਾਹਮਣੇ ਆਉਂਦਾ ਜੇ ਉਹ ਇਹ ਕਹਿੰਦੇ ਆ ਵੀ ਹੋਇਆ ਹੀ ਕੁਛ ਨੀ, ਇਹਨਾਂ ਨੂੰ ਕਹਿਣਾ ਪੈ ਰਿਹਾ ਪਾਕਿਸਤਾਨ ਨੂੰ ਵੀ ਹੋਇਆ ਕੁਛ ਨੀ, ਕਿਉਂਕਿ ਜੋ ਕਹਿੰਦੇ ਹੋਇਆ ਤਾਂ ਉਹਨਾਂ ਦਾ ਫੇਲੀਅਰ
ਨਹੀਂ। ਹੁਣ ਦੇਖੋ ਜਦੋਂ ਕਾਰਗਿਲ ਦੀ ਜੰਗ ਹੋਈ ਉਦੋਂ ਪਾਕਿਸਤਾਨ ਕਹਿੰਦਾ ਨਾ ਹੋਇਆ ਹੀ ਨੀ ਕੁਛ, ਸਾਡਾ ਤਾਂ ਕੋਈ ਬੰਦਾ ਵੀ ਨੀ ਸੀ, ਉਹ ਦੇਖ ਲਓ ਉਸ ਵੇਲੇ ਕਾਰਗਿਲ ਦੀ ਮੈਂ ਲੜਾਈ ਫੋਲੋ ਕਰ ਰਿਹਾ ਸੀਗਾ, ਉਹਨਾਂ ਦੇ ਆਰਮੀ ਦੇ ਜਿਹੜੇ ਲੋਕਟ ਨੀ ਹੁੰਦੇ ਗਲ ਚ ਪਾਏ ਹੋਏ ਹਨਾ, ਉਹਨਾਂ ਦੇ ਉਹਨਾਂ ਦੀਆਂ ਵਰਦੀਆਂ ਉਹਨਾਂ ਦੀਆਂ ਲਾਸ਼ਾਂ ਇੰਡੀਅਨ ਆਰਮੀ ਵਾਲੇ ਕਹਿੰਦੇ ਸੀ ਭਾਈ ਇਹ ਸਤਿਕਾਰ ਸਹਿਤ ਲਾਸ਼ਾਂ ਲੈ ਜਾਓ ਆਪਣੇ ਮੇਜਰਾਂ ਦੀਆਂ ਆਪਣੇ ਕਮਾਂਡਰਾਂ ਦੀਆਂ। ਉਹ ਡਿਨਾਈ ਕਰ ਰਹੇ ਸੀ ਕਹਿੰਦੇ ਨਾ ਇਹ ਤਾਂ ਸਾਡੇ ਬੰਦੇ ਹੀ ਹੈ ਨੀ ਹਨਾ। ਇਹਨਾਂ ਨੇ ਮਤਲਬ ਸਤਿਕਾਰ ਸਹਿਤ ਉਹਨਾਂ ਦਾ ਸੰਸਕਾਰ ਕਰਕੇ ਉਹਨਾਂ ਨੂੰ ਦਫਨਾ ਕੇ ਮਤਲਬ ਮੁਸਲਿਮ ਰੀਤੀ ਰਿਵਾਜ ਦੇ ਨਾਲ ਫੋਟੋਆਂ ਉਹਨਾਂ ਦੇ ਘਰਦਿਆਂ ਨੂੰ ਭੇਜੀਆਂ ਵੀ ਤੁਹਾਡੇ ਬੰਦੇ ਅਸੀਂ ਦਫਨਾ ਤੇ ਆ। ਇਹਨਾਂ ਨੂੰ ਪਤਾ ਸੀ ਵੀ ਉਹਨਾਂ ਦੇ ਪਿੰਡ ਕਿਹੜੇ ਨੇ ਔਰ ਉਹਨਾਂ ਦੇ ਪਿੰਡ ਜਦੋਂ ਫੋਟੋਆਂ ਗਈਆਂ ਸਾਰੇ ਉਹਨਾਂ ਦੇ ਪਿੱਟ ਸਿਆਪੇ ਪਏ ਨੇ ਉਹਨਾਂ ਦੇ ਪਿੰਡ ਜਿਹੜੇ ਮਤਲਬ ਉਹਨਾਂ ਦੇ ਆਰਮੀ ਦੇ ਸ਼ਹੀਦ ਹੋਏ ਸੀ ਔਰ ਮਕਾਨਾਂ ਬੈਠੀਆਂ ਨੇ। ਹੁਣ ਉਹਨਾਂ ਦੀ ਸਰਕਾਰ ਕਹਿ ਰਹੀ ਹੈ ਨਾ ਨਾ ਇਹ ਸਾਡੇ ਬੰਦੇ ਹੀ ਨਹੀਂ ਸੀਗੇ। ਹੁਣ ਤੁਸੀਂ ਦੱਸੋ ਵੀ ਉਹ ਫਿਰ ਬੰਦੇ ਜਿਹੜੇ ਜਿਨ੍ਹਾਂ ਦੇ ਪੁੱਤ ਸ਼ਹੀਦ ਹੋਏ ਆ ਉਹ ਫਿਰ ਆਪਣੀ ਸਰਕਾਰ ਦੇ ਹੱਕ ਚ ਬਹਿ ਜਾਊਗੇ। ਦੂਸਰੇ ਪਾਸੇ ਦੁਸ਼ਮਣ ਉਹਨਾਂ ਦੇ ਪੁੱਤਾਂ ਨੂੰ ਦਫਨਾ ਰਿਹਾ ਪੂਰੀ ਮਤਲਬ ਰਹਿਤ ਮਰਿਆਦਾ ਦੇ ਨਾਲ ਹਨਾ, ਤੇ ਫੇਰ ਦੱਸੋ ਵੀ ਉਹਨਾਂ ਦੀ ਸਿੰਪਥੀ ਜਿਹੜੀ ਆ ਆਪਣੀ ਸਰਕਾਰ ਨਾਲ ਹੋਊਗੀ ਜਾਂ ਦੁਸ਼ਮਣ ਦੇ ਨਾਲ ਹੋਊਗੀ। ਦੁਸ਼ਮਣ ਤਾਂ ਫਿਰ ਦੁਸ਼ਮਣ ਰਿਹਾ ਹੀ ਨੀ, ਜਦੋਂ ਦੁਸ਼ਮਣ ਤਾਂ ਉਹ ਹੋਇਆ ਵੀ ਜਿਨ੍ਹਾਂ ਨੇ ਭੇਜ ਕੇ ਮਰਵਾ ਕੇ ਫਿਰ ਮੰਨੇ ਵੀ ਨੀ ਹਨਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਬੜੀਆਂ ਡੂੰਘੀਆਂ ਚੀਜ਼ਾਂ ਫਾਲੋ ਕਰਨੀਆਂ ਪੈਂਦੀਆਂ। ਤੇਜਿੰਦਰ ਸਿੱਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗੀਤ ਸੁਣਨਾ ਚਾਹੁੰਦੇ ਨੇ, ਮੈਨੂੰ ਲੱਗਦਾ ਅੱਜ ਗੀਤ ਦਾ ਟਾਈਮ ਨੀ ਹੈਗਾ। ਤੇ ਅਮਰੀਕ ਸਿੰਘ ਫਲੋਰਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਮੋਦੀ ਹੈਜ਼ ਅ ਵਾਈਡਰ ਵਿਜ਼ਨ, ਆਈ ਅਗਰੀ ਵਿਦ ਯੂ ਅਬਾਊਟ ਮੋਦੀ ਐਕਸ਼ਨ, ਐਵਰੀਥਿੰਗ ਇਜ਼ ਫਾਈਨ, ਸਕਾਈ ਇਜ਼ ਕਲੀਅਰ, ਨਥਿੰਗ ਇਜ਼ ਗੋਇੰਗ ਔਨ ਗੋਇੰਗ ਟੂ ਹੈਪਨ, ਇਟਸ ਅ ਫੇਸਬੁੱਕ ਕ੍ਰੀਏਟਿਡ ਕੌਨਫਲਿਕਟ, ਕਾਫੀ ਹੱਦ ਤੱਕ ਕਿਹਾ ਜਾ ਸਕਦਾ ਜੀ। ਤੇ ਜਗਤਾਰ ਸਿੰਘ ਗਿੱਲ ਢੁੱਡੀਗੇ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਅੱਜ ਜਲਦੀ ਕਿਵੇਂ ਸ਼ੁਰੂ ਹੋ ਗਈ ਦਿਲ ਵਾਲੀ ਗੱਲ, ਕੱਲ ਵਾਲੀ ਕਸਰ ਤਾਂ ਨਹੀਂ ਕੱਢ ਰਹੇ ਅੱਜ? ਨਹੀਂ ਭਾਜੀ, ਅੱਜ ਟਾਈਮ ਚੇਂਜ ਹੋ ਗਿਆ ਜੀ ਆਸਟ੍ਰੇਲੀਆ ਦੇ ਵਿਚ। ਤੇ ਕਹਿੰਦੇ ਨੇ ਭਾਰਤ ਪਾਕਿਸਤਾਨ ਜੰਗ ਹੋਊਗਾ ਫੈਲਾਇਆ ਜਾ ਰਿਹਾ, ਪਾਕਿਸਤਾਨ ਦੇ ਅੰਦਰੂਨੀ ਹਾਲਾਤ ਬੜੇ ਵਧੀਆ ਨਹੀਂ ਹਨ, ਤੇ ਸੁਣ ਚ ਆਇਆ ਕਿ ਪਾਕਿਸਤਾਨ ਸਦਰ ਦੇਸ਼ੋਂ ਬਾਹਰ ਤੁਰਿਆ ਫਿਰਦਾ। ਹਿਲਰੀ ਕਲਿੰਟਨ ਦਾ ਬਿਆਨ ਵੀ ਆਇਆ ਕਿ ਇਸੇ ਸਬੰਧ ਵਿਚ ਭਾਰਤ ਵਿਚ ਮੇਰੇ ਖਿਆਲ ਮੁਤਾਬਿਕ ਨੈਸ਼ਨਲ ਲੈਵਲ ਤੇ ਕੋਈ ਵੀ ਅਨਾਊਂਸਮੈਂਟ ਨਹੀਂ ਹੋਈ, ਸਿਰਫ ਪੰਜਾਬ ਸਰਕਾਰ ਨੇ ਆਪਣੇ ਤੌਰ ਤੇ ਅਨਾਊਂਸਮੈਂਟ ਕਰ ਰਹੇ ਨੇ। ਲੋਕਲ ਲੋਕ ਅਮਨ ਚਾਹੁੰਦੇ ਨੇ ਤੇ ਬਾਹਰੋਂ ਆ ਕੇ ਮਾਹੌਲ ਖਰਾਬ ਕਰਦੇ ਨੇ। ਧੰਨਵਾਦ ਜੀ। ਤੇ ਇਹਦੇ ਜੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਚਾਹੇ ਪਾਕਿਸਤਾਨ ਦਾ ਅੰਦਰੂਨੀ ਮਾਹੌਲ ਸ਼ਾਂਤ ਹੈ ਚਾਹੇ ਨਹੀਂ ਸ਼ਾਂਤ ਹੈ, ਉਨ੍ਹਾਂ ਦੀ ਇਕੋ ਹੀ ਪਾਲਿਸੀ ਆ ਕਸ਼ਮੀਰ ਦੇ ਮੁਤਲਕ ਜਾਂ ਭਾਰਤ ਦੇ ਮੁਤਲਕ, ਔਰ ਉਹ ਆਪਣਾ ਕੰਮ ਕਰੀ ਜਾ ਰਹੇ ਨੇ। ਤੇ ਉਨ੍ਹਾਂ ਨੇ ਕਿਹਾ ਕਿ ਲਾਹੌਰ ਤੱਕ ਭਾਰਤੀ ਫੌਜ ਨਹੀਂ ਪਹੁੰਚੀ ਸੀ 71 ਦੇ ਵਿਚ ਮੇਰੇ ਮੁਤਾਬਕ, ਮੈਨੂੰ ਲੱਗਦਾ ਪਹੁੰਚੀ ਸੀ, ਮੈਂ ਪਾਕਿਸਤਾਨ ਟੀਵੀ ਦੇ ਉੱਤੇ ਸੁਣਿਆ ਜੀ ਇਹ, ਤੇ ਬਾਕੀ ਮੇਰਾ ਤਾਂ ਹਜੇ ਜਨਮ ਨਹੀਂ ਸੀ ਹੋਇਆ। ਮਿੰਟੂ ਜੀ ਤੁਹਾਨੂੰ ਕੋਈ ਨੌਲੇਜ ਹੈ ਇਸ ਦੇ ਬਾਰੇ?
ਨਹੀਂ, ਉਹ 71 ਦੀ ਜੰਗ ਦੇ ਵਿਚ ਜਾਣੀ ਕਿ ਜਿੱਦਾਂ ਜੇ ਲਾਹੌਰ ਤੇ ਕਬਜ਼ਾ ਕੀਤਾ ਤਾਂ ਉਹ ਨਹੀਂ ਕੀਤਾ ਗਿਆ ਸੀ, ਪਰ ਜਿਹੜੀਆਂ ਗੱਲਾਂ ਸਿੱਧੂ ਸਾਹਿਬ ਅੱਜ ਦੀਆਂ ਜਿਹੜੀਆਂ ਪ੍ਰੋਗਰਾਮ ਦੇ ਮਤਲਬ ਆਪਣਾ ਵੇੜਾ ਵੀ ਇੱਥੋਂ ਨਿਕਲ ਜਾਂਦਾ, ਇਹਦੇ ਚ ਜਿਹੜੀਆਂ ਜੰਗ ਦੀਆਂ ਗੱਲਾਂ ਜਾਂ ਹੋਰ ਅਸੀਂ ਕਰ ਰਹੇ ਹਾਂ ਜਾਂ ਸਿਆਸੀ ਲੋਕ ਕਰ ਰਹੇ ਆ, ਮੈਨੂੰ ਤਾਂ ਇਹ ਲੱਗਿਆ ਵੀ ਆਪਾਂ ਸਾਰੇ ਰਲ ਕੇ ਇੱਕ ਅਰਦਾਸ ਕਰੀਏ ਅਮਨ ਦੀ, ਸਾਰੇ ਦੁਨੀਆਂ ਦੇ ਵਿਚ ਚਾਹੇ ਉਹ ਸੀਰੀਆ ਚਾਹੇ ਕਸ਼ਮੀਰ ਆ ਚਾਹੇ ਕਿਤੇ ਵੀ ਆ, ਜੇ ਅਸੀਂ ਸਿੱਖ ਧਰਮ ਦੇ ਅਸਲੀ ਸਿੱਖ ਹਾਂ ਜਾਂ ਸਿੱਖ ਧਰਮ ਦੇ ਫਾਲੋਅਰ ਆ ਜਾਂ ਗੁਰੂ ਨਾਨਕ ਦੇ ਅਸੀਂ ਸਿੱਖ ਹਾਂ, ਤਾਂ ਸਾਨੂੰ ਇੱਕ ਚੀਜ਼ ਦੇਖਣੀ ਚਾਹੀਦੀ ਹੈ, ਸਾਨੂੰ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਤੇ ਸਰਬੱਤ ਦੀ ਚੜ੍ਹਦੀ ਕਲਾ ਦੀ ਆਪਾਂ ਅਰਦਾਸ ਕਰਕੇ ਅਮਨ ਦੀ ਅਰਦਾਸ ਕਰਕੇ, ਤੇ ਇੱਕ ਛੋਟੀ ਜਿਹਾ ਜੀਵਨ ਆਏ ਅਸੀਂ ਜਿਉਣ ਇੱਥੇ, ਜਮਾ ਹੀ ਲਿਮਿਟਡ ਦਾ ਜੀਵਨ ਆ ਉਹ, ਸ਼ਾਇਦ ਮੈਨੂੰ ਲੱਗਦਾ ਜਦੋਂ ਬੰਦਾ ਮੇਰੇ ਵਾਲੀ ਏਜ ਚ ਆਉਂਦਾ 50 ਦੇ ਗੇੜ ਚ ਆਉਂਦਾ ਉਦੋਂ ਬੜਾ ਅਹਿਸਾਸ ਹੋਣ ਲੱਗ ਜਾਂਦਾ, ਸਮਝ ਆਉਣ ਲੱਗ ਜਾਂਦੀ ਹੈ ਵੀ ਗਿਆ ਜਾ ਰਿਹਾ ਧਰਤੋਂ, ਇਹਦੇ ਚ ਤਾਂ ਕੁਛ ਹੀ ਨੀ ਰਿਹਾ, ਆਪਾਂ ਕੀਤਾ ਕੀ ਆ ਹੁਣ ਤਾਈ। ਸੋ ਇਸ ਕਰਕੇ ਬਹੁਤ ਛੋਟਾ ਜਿਹਾ ਜੀਵਨ, ਇਹ ਜੀਵਨ ਕਿਉਂ ਜੰਗਾਂ ਦੇ ਸਾਇਆਂ ਚ ਜਾਂ ਮਾੜੇ ਟਾਈਮਾਂ ਚ ਕੱਢਣਾ, ਸੋ ਇਹੀ ਅਰਦਾਸ ਅਮਨ ਦੀ ਬਹਾਲੀ ਦੀ ਚੜ੍ਹਦੀ ਕਲਾ ਦੀ ਅਸੀਂ ਕਰੀਏ, ਨਾਲੇ ਰੰਗ ਮਾਣੀਏ ਨਾਲੇ ਲੋਕਾਂ ਨੂੰ ਮਾਨਣ ਦਈਏ।
ਜੀ ਮਿੰਟੂ ਜੀ, ਮੈਨੂੰ ਲੱਗਦਾ ਕਿ ਤੁਸੀਂ ਮੇਲੇ ਤੇ ਵੀ ਜਾਣਾ ਤੇ ਤਿਆਰੀ ਵੀ ਕਰਨੀ ਹੋਣੀ ਹੈ, ਤੇ ਮੈਂ 2-4 ਮੈਸੇਜ ਲਵਾਂਗਾ, ਪਰ ਮੈਂ ਤੁਹਾਨੂੰ ਮਤਲਬ ਹੁਣ ਤੁਸੀਂ ਰੈਡੀ ਹੋ ਜਾਓ, ਮੇਲੇ ਤੇ ਵੀ ਜਾਣਾ ਤੇ ਕੱਲ ਨੂੰ ਪ੍ਰੋਗਰਾਮ ਦੇ ਵਿਚ ਫਿਰ ਗੱਲਾਂ ਬਾਤਾਂ ਕਰਾਂਗੇ ਹਨਾ।
ਜੀ ਜੀ ਬਿਲਕੁਲ ਜੀ, ਕੱਲ ਨੂੰ ਆਪਾਂ ਕੋਸ਼ਿਸ਼ ਕਰਦੇ ਆ NRI ਵਾਲੇ ਮੁੱਦੇ ਨੂੰ ਜਿਹੜੇ ਛੋਹਣ ਦੀ, ਕੱਲ ਦੇ ਪ੍ਰੋਗਰਾਮ ਦੇ ਵਿੱਚ ਜੇ ਮੈਨੂੰ ਕਿਸੇ ਵੀ ਸੱਜਣ ਮਿੱਤਰ ਦਾ ਇਸ ਵਿਸ਼ੇ ਤੇ ਵਧੀਆ ਸਾਥ ਮਿਲਿਆ ਤਾਂ ਆਪਾਂ ਜ਼ਰੂਰ ਇਸ ਵਿਸ਼ੇ ਨੂੰ ਛੋਵਾਂਗੇ ਤੇ ਮਿਲਦੇ ਆ ਜੀ ਫਿਰ ਤੇ ਨਾਗਰੀ ਸਾਹਿਬ ਹੋਰਾਂ ਦੇ ਮੇਲੇ ਦੇ ਵਿੱਚ, ਬਰਾਤੀ ਮੇਲੇ ਚ।
ਜੀ ਜੀ ਸਤਿ ਸ੍ਰੀ ਅਕਾਲ ਜੀ, ਮਿੰਟੋ ਜੀ ਸ਼ੁਕਰੀਆ। ਸੋ ਦੋਸਤੋ, ਇੱਧਰ ਸਤਨਾਮ ਗਿੱਲ ਕਹਿ ਰਹੇ ਨੇ ਕਿ ਸਮਾਲ ਮੂਵੀਜ਼ ਪ੍ਰਮੋਟ ਕਰਿਆ ਕਰੋ, ਜਿਸ ਤਰ੍ਹਾਂ ਕਿ ਫਾਈਨਲ ਅਸੌਲਟ, ਆਖਰੀ ਹਮਲਾ, ਜਿਹੜੀ ਕਿ ਪੰਜਾਬ ਦੇ ਪਾਣੀਆਂ ਦੇ ਬਾਰੇ ਗੱਲ ਹੈ, ਬੜੀ ਛੇਤੀ ਡਿਸਟਰੋਏ ਹੋ ਰਿਹਾ। ਤੇ ਕਹਿੰਦੇ ਨੇ ਕਿ ਇੰਡੀਅਨ ਰਿਸਰਚ ਪੀਪਲ ਫਾਈਂਡ ਸਰਸਵਤੀ ਰਿਵਰ ਨੀਅਰ ਸਤਲੁਜ। ਹਾਂਜੀ, ਪੁਰਾਣੀ ਰਿਸਰਚ ਹੈ ਜੀ, ਸਰਸਵਤੀ ਜਿਹੜੀ ਸਰਸਾ ਆ, ਸੁਰਸੀ ਨਹਿਰ ਹੈ, ਤੇ ਉਹ ਸੁੱਕ ਚੁੱਕੀ ਆ ਜਾਂ ਉਹ ਆਪਣਾ ਰੁੱਖ ਬਦਲ ਚੁੱਕੀ ਆ। ਤੇ ਪਰ ਇਹਦਾ ਚਲੋ, ਇਹਦਾ ਬਦਲਦੇ ਰਹਿੰਦੇ ਨੇ ਪਾਣੀ, ਜਿਹੜੇ ਨਹਿਰਾਂ ਬਦਲਦੀਆਂ ਰਹਿੰਦੀਆਂ ਨੇ। ਗੁਰਦੀਪ ਰਾਣੂ, ਬਾਕੀ ਤੁਸੀਂ ਫਿਲਮ ਦੀ ਗੱਲ ਕੀਤੀ ਸੀ ਤੇ ਫਿਲਮਾਂ ਅਸੀਂ ਪ੍ਰਮੋਟ ਕਰਦੇ ਹਾਂ ਜੀ, ਬੇਸ਼ਰਤੇ ਕਿ ਸਾਨੂੰ ਉਹ ਅਪਰੋਚ ਕਰਨ, ਸਾਨੂੰ ਦੱਸਣ ਫਿਲਮ ਦੇ ਬਾਰੇ, ਅਸੀਂ ਤਕਰੀਬਨ ਆਲਮੋਸਟ ਫ੍ਰੀ ਪ੍ਰਮੋਟ ਕਰਦੇ ਹਾਂ ਜੀ। ਤੇ ਪਰਵੇਜ ਮੁਸ਼ਰਫ ਹਿੱਕ ਠੋਕ ਕੇ ਕਹਿੰਦਾ, ਦੇ ਵਰ ਅਟੈਕਡ ਐਂਡ ਕੈਪਚਰ ਕਾਰਗਿਲ। ਹਾਂਜੀ, ਬਾਅਦ ਚੋਂ ਮੁੱਕਰ ਗਏ ਸੀ ਜੀ ਉਹ, ਗੁਰਦੀਪ ਰਾਣੂ ਉਹਨਾਂ ਨੇ ਕਿਹਾ। ਤੇ ਕਹਿੰਦੇ ਨੇ ਕਿ ਭਾਜੀ ਤੁਹਾਨੂੰ ਵੀ ਬੋਲਣ ਦਾ ਮੁੱਦਾ ਦਿੰਦੇ ਨੇ ਇਹੋ ਜਿਹੇ ਕੰਮ ਕਰਕੇ। ਬਿਲਕੁਲ ਜੀ, ਸਾਨੂੰ ਵੀ ਚਲੋ ਬੋਲਣਾ ਪੈਂਦਾ। ਤੇ ਮਹਿੰਦਰ ਸਿੰਘ ਹੰਸ ਕਹਿੰਦੇ ਨੇ ਕਿ ਪਾਕਿਸਤਾਨ ਇਜ਼ ਆਲਸੋ ਅਫੈਕਟਡ ਬਾਏ ਟੈਰੋਰਿਸਟ, ਦੇ ਸ਼ੁੱਡ ਸਪੋਰਟ ਦ ਸਰਜੀਕਲ ਅਟੈਕ। ਹਾਂਜੀ ਹਾਂਜੀ, ਜੋ ਵੀ ਬੀਜਣਾ ਜੀ ਉਹੀ ਉਹਨਾਂ ਨੇ ਵੱਢਣਾ। ਸੋ ਸਾਰੀ ਦੁਨੀਆਂ ਦੇ ਵਿੱਚ ਫੈਲਾਉਂਦੇ ਨੇ ਜਾਂ ਸਪੋਰਟ ਕਰਦੇ ਨੇ, ਤਾਂ ਮਾੜੇ ਬੰਦੇ ਦੇ ਤਾਂ ਲਾਗਿਓਂ ਵੀ ਨਹੀਂ ਲੰਘਣਾ ਚਾਹੀਦਾ। ਤੇ ਤੁਸੀਂ ਆਪਣੇ ਘਰ ਦੇ ਵਿੱਚ ਪਾਲਦੇ ਹੋ ਇਹੋ ਜਿਹੇ ਬੰਦੇ, ਤਾਂ ਫਿਰ ਉਹੀ ਕੁਛ ਹੋਣਾ ਨਾ ਜੋ ਹੁਣ ਹੋ ਰਿਹਾ ਹੈ। ਔਰ ਰਾਜੀ ਪੰਗੂ ਵੀ ਸਤਿ ਸ੍ਰੀ ਅਕਾਲ ਬੁਲਾਈ ਸੀ, ਉਹਨਾਂ ਨੇ ਇੱਕ ਮੈਸੇਜ ਭੇਜਿਆ ਸੀ ਤੇ ਮੈਂ ਉਸ ਨੂੰ ਪੜ੍ਹ ਨਹੀਂ ਸਕਿਆ, ਮਾਫ਼ੀ ਚਾਹੁੰਦੇ ਹਾਂ। ਔਰ ਬਲਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਕੀ ਹਾਲ ਚਾਲ ਹੈ ਜੀ। ਕਹਿੰਦੇ ਨੇ ਕਿ ਸਰ, ਆਈ ਥਿੰਕ ਯੂ ਸ਼ੁੱਡ ਟੇਕ ਗੁਰਪ੍ਰੀਤ ਇਨ ਹੋਟ ਹਾਊਸ ਫਾਰ 1 ਵੀਕ ਦੈਨ ਹੀ ਕਾਮ ਡਾਊਨ। ਨਹੀਂ ਜੀ ਨਹੀਂ, ਉਹ ਪਹਿਲਾਂ ਹੀ ਬਹੁਤ ਠੰਡੇ ਬੰਦੇ ਨੇ। ਸੋ ਦੋਸਤੋ, ਪ੍ਰੋਗਰਾਮ ਧੰਨਵਾਦ ਜੀ, ਤੁਸੀਂ ਜੁੜੇ ਹੋ। ਤੇ ਸਾਡੇ ਨਾਲ ਕੁਲਜੀਤ ਹੋਣਾ ਨੇ ਮੈਸੇਜ ਭੇਜਿਆ ਸੀ, ਜਾਂਦੇ ਜਾਂਦੇ ਹਾਸਾ ਮਜ਼ਾਕ, ਕਹਿੰਦੇ ਕਿ ਤਿਉਹਾਰ ਤਾਂ ਕੁਵਾਰੇ ਮਨਾਉਂਦੇ ਆ, ਵਿਆਹੇ ਤਾਂ ਆਪਣੀਆਂ ਘਰ ਵਾਲੀਆਂ ਹੀ ਮਨਾਉਂਦੇ ਆ। ਸਹੀ ਗੱਲ ਹੈ, ਇਹ ਵੀ ਗੱਲ ਹੈ, ਮਤਲਬ ਸਾਰਿਆਂ ਲਈ ਨਹੀਂ ਟੱਕਦੀ ਪਰ ਕਾਫੀ ਹੱਦ ਤੱਕ। ਸੋ ਦੋਸਤੋ, ਬੜਾ ਚੰਗਾ ਲੱਗਾ ਆਪਣੀ ਦਿਲ ਵਾਲੀ ਗੱਲ ਕਰਕੇ ਤੁਹਾਡੇ ਨਾਲ, ਉਮੀਦ ਹੈ ਤੁਸੀਂ ਵੀ ਪਸੰਦ ਕੀਤਾ ਹੋਏਗਾ ਪ੍ਰੋਗਰਾਮ। ਸੋ ਸਾਰੇ ਸਰੋਤਿਆਂ ਨੂੰ ਦੱਸ ਦਈਏ ਕਿ ਸਮਾਂ ਚੇਂਜ ਹੋ ਚੁੱਕਾ ਪ੍ਰੋਗਰਾਮਾਂ ਦਾ, ਇੰਡੀਆ ਆਸਟ੍ਰੇਲੀਆ ਦੇ ਵਿੱਚ ਡੇ ਲਾਈਟ ਸੇਵਿੰਗ ਸ਼ੁਰੂ ਹੋ ਚੁੱਕੀ ਹੈ। ਸੋ ਆਪਣੇ ਆਪਣੇ ਦਿਲ ਵਾਲੀਆਂ ਗੱਲਾਂ ਦੀ ਦਿਲ ਵਾਲੀ ਘੜੀ ਸਹੀ ਕਰ ਲਓ ਤੇ ਪ੍ਰੋਗਰਾਮ ਸਹੀ ਸਰਚ ਕਰਕੇ ਇੱਕ ਦੋ ਹਫ਼ਤੇ ਸਾਡੇ ਨਾਲ ਜੁੜਿਆ ਕਰੋ। ਕਈ ਵਾਰੀ ਘੰਟਾ ਮਿਸ ਵੀ ਹੋ ਜਾਇਆ ਕਰਨਾ ਤੁਹਾਡਾ, ਖਾਸ ਕਰਕੇ ਓਵਰਸੀਜ਼ ਤੋਂ। ਸੋ ਇਜਾਜ਼ਤ ਲੈਣਾ ਤੇ ਜਾਂਦੇ ਜਾਂਦੇ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਜੀ, ਪਰੀ, ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਸਤਿ ਸ੍ਰੀ ਅਕਾਲ ਜੀ।
ਮੁੱਛੇ ਪਰੇ ਲੱਗਦੇ
ਨਾ ਨਾ ਪਈ ਤੇਰੇ ਪੈਰ ਵਰਗੀ
ਵੇ ਮੈਂ ਸੱਚੀ ਮੁੱਛੇ ਪਰੇ ਲੱਗਦੀ
ਉਹ ਨਾ ਨਾ ਪਈ ਤੇਰੇ ਪੈਰ ਵਰਗੀ
ਵੇ ਮੈਂ ਸੱਚੀ ਮੁੱਛੇ ਪਰੇ ਲੱਗਦੀ
ਉਹ ਨਾ ਨਾ ਪਈ ਤੇਰੇ ਪੈਰ ਵਰਗੀ
ਲੱਗੇ ਤੋਂ ਨਾ ਲੱਗੇ ਡਰ ਬਦਨਾਮੀ ਦਾ
ਯਾਰ ਦੀ ਤੋੜ ਲੱਗੇ ਦੌਰੇ ਜਵਾਨੀ ਦਾ
ਮੈਂ ਕਿ ਯਾਰੀ ਲੱਗੇ ਤੋਂ ਨਾ ਲੱਗੇ ਡਰ ਬਦਨਾਮੀ ਦਾ
ਹੋ ਯਾਰ ਦੀ ਤੋੜ ਲੱਗੇ ਦੌਰੇ ਜਵਾਨੀ ਦਾ
ਮੇਰਾ ਪਿਆਰ ਹਥਿਆਰ ਤਾਂ ਨਹੀਂ
ਪਰ ਯਾਰ ਤੇਰੀ ਫੈਰ ਵਰਗੀ ਲੱਗਦੀ
ਮੈਨੂੰ ਬਣੇ ਜੀ ਰੁੱਤ ਯਾਰ ਕਰ ਮਨ ਲੱਭਦੀ
ਹਾਂ ਇਸ਼ਕੇ ਚ ਬਲਦੀਆਂ ਲੋੜ ਕੀ ਆ ਲੱਗਦੀ
ਕਹਦਾ ਜੱਟ ਕੀ ਮਿਆ
ਨੀ ਤੂੰ ਜੋ ਚੰਡੀਗੜ੍ਹ ਸ਼ਹਿਰ ਵਰਗੀ
ਵੇ ਮੈਂ ਸੱਚ ਮੁੱਝੀ ਵੇ ਮੈਂ ਸੱਚ ਮੁੱਝੀ ਵੇ ਮੈਂ ਸੱਚ ਮੁੱਝੀ ਪਰੀ ਲੱਗਦੀ
ਨਾ ਨਾ ਪਰੀ ਤੇਰੇ ਪੈਰ ਵਰਗੀ
ਵੇ ਮੈਂ ਸੱਚ ਮੁੱਝੀ ਪਰੀ ਲੱਗਦੀ
ਨਾ ਨਾ ਪਰੀ ਤੇਰੇ ਪੈਰ ਵਰਗੀ
ਵੇ ਮੈਂ ਸੱਚੀ ਮੁੱਝੀ ਪਰੀ ਲੱਗਦੀ
ਓ ਨਾ ਨਾ ਪਰੀ ਤੇਰੇ ਪੈਰ ਵਰਗੀ
ਦੱਸੋ
ਪਰੀ ਤੇਰੇ ਪੈਰ ਵਰਗੀ
ਚੱਲ ਝੂਠਿਆ